ਡੰਡੌਤ ਬੰਦਨ ਅਨਕਬਾਰ ਸਰਵ ਕਲਾ ਸਮਰੱਥ ਡੋਲਨ ਤੇਰਾ ਕਹ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਅੰਜਨ ਗੁਰਦਿਆ ਗਿਆਨ ਅੰਧੀਰ ਬਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਮੂਕ ਉਚਰੈ ਸ਼ਾਸਤਰ ਖਾਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰਾ ਸੁਣੈ ਜੋ ਅਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਸੂਹੀ ਮਹਲਾ ਪੰਜਵਾ ਉਮ ਕਿਉ ਹੀਓ ਮਿਲਨ ਪ੍ਰਭਤਾਈ ਖੋਜਤ ਚਰਿਓ ਦੇਖੋ ਫਿਰੈ ਜਾਈ ਉਮ ਕਿਉ ਹੀਓ ਮਿਲਨ ਪ੍ਰਭਤਾਈ ਖੋਜਤ ਚਰਿਓ ਦੇਖੋ ਫਿਰੈ ਜਾਈ ਸੁਨਤ ਸਦੇ ਸਰੂ ਪ੍ਰਿਆ ਗ੍ਰਹਿ ਸੇਜ ਬਚਾਈ ਭ੍ਰਮ ਭ੍ਰਮ ਆਇਓ ਤਾ ਨਗਰ ਨਾ ਪਾਈ ਕਿਨ ਵਿਦ ਹੀ ਅਰੋ ਧੀਰੈ ਨ ਮਾਨੋ ਮਿਲ ਸਾਜਨ ਤੁਝ ਕੁਰਬਾਨੋ ਅਰਹਾਉ ਏਕਾ ਸੇਜ ਵਿਸ਼ੀ ਧਨ ਕੰਤਾ ਧਨ ਸੂਤੇ ਫਿਰ ਸਦ ਜਾਗੰਤਾ ਪੀਓ ਮਦਰੋ ਧਨ ਮਤਵੰਤਾ ਧਨ ਜਾਗੈ ਜੇ ਫਿਰ ਬੋਲੰਤਾ ਭਈ ਨਰਾਸੀ ਬਹੁਤ ਦਿਨ ਲਾਗੇ ਦੇਸ ਦਸੰਤਰ ਮੈਂ ਸਗਲੇ ਝਾਗੇ ਖਿਨ ਰਹਿਣ ਨਾ ਪਾਵੋ ਬਿਨ ਪਗ ਪਾਗੇ ਹੋਏ ਕਿਰਪਾਲ ਪ੍ਰਭ ਮਿਲੈ ਸੁਭਾਗੇ ਭਇਓ ਕਿਰਪਾਲ ਸਤਸੰਗ ਮਲਾਇਆ ਬੂਝੀ ਤਪਸ ਕਰਹਿ ਫਿਰ ਪਾਇਆ ਸਗਲ ਸਿਗਾਰ ਹੁਣ ਮੁਝੈ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾ ਤੈ ਕਰੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਜੈ ਦੇਖਾ ਤੈ ਕਰੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਪਵਿੱਤਰ ਪੂਜਨੀਕ ਸਤਿਕਾਰਯੋਗ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਜੀ ਨਵਾਜੇ ਗੁਰੂ ਖਾਲਸਾ ਸਾਹ ਸੰਗਤ ਜੀਓ ਆਪ ਵਡਭਾਗੇ ਹੋ ਜੋ ਗੁਰੂ ਚਰਨਾਂ ਵਿੱਚ ਆ ਕਰਕੇ ਬੜੇ ਪਿਆਰ ਸਹਿਤ ਸਤਿਗੁਰੂ ਜੀ ਦੇ ਗੁਰੂ ਕੀਰਤਨੀਆਂ ਤੋਂ ਬਾਣੀ ਕੀਰਤਨ ਦੁਆਰਾ ਸ਼ਰਵਣ ਕਰਦੇ ਹੋਏ ਆਪਣੇ ਸਮੇਂ ਨੂੰ ਸੁਭਾਗਾ ਬਣਾਉਂਦੇ ਹੋ ਉਪਰੰਤ ਗਿਆਨ ਦੇ ਵਾਧੇ ਵਾਸਤੇ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿਚਾਰ ਔਰ ਕਮਾਈ ਵਾਲੇ ਮਹਾਂਪੁਰਸ਼ਾਂ ਔਰ ਗੁਰਸਿੱਖਾਂ ਦੇ ਜੀਵਨ ਬਿਰਤਾਂਤ ਸ਼ਰਵਣ ਕਰਕੇ ਆਪਣੀ ਆਤਮਾ ਨੂੰ ਉਤਸ਼ਾਹਿਤ ਕਰਦੇ ਹੋ ਕਿ ਜਿਨ੍ਹਾਂ ਗੁਰਮੁਖਾਂ ਨੇ ਉਸ ਵਾਹਿਗੁਰੂ ਦੀ ਬੰਦਗੀ ਕਰਕੇ ਉੱਚੀਆਂ ਸੁੱਚੀਆਂ ਅਵਸਥਾ ਪ੍ਰਾਪਤ ਕੀਤੀਆਂ ਅਸੀਂ ਵੀ ਉਸ ਅਵਸਥਾ ਨੂੰ ਪ੍ਰਾਪਤ ਕਰਕੇ ਆਪਣਾ ਜਨਮ ਮਰਨ ਲੋਕ ਪ੍ਰਲੋਕ ਸਵਾਰ ਲਈਏ ਅਤੇ ਉਹ ਅਵਸਥਾ ਸਾਨੂੰ ਵੀ ਪ੍ਰਾਪਤ ਹੋਵੇ ਜੋ ਉਹਨਾਂ ਮਹਾਂਪੁਰਸ਼ਾਂ ਨੂੰ ਹੁੰਦੀ ਹੈ। ਜੰਮਣ ਮਰਨ ਤਿੰਨ ਕੋ ਜੋ ਪ੍ਰਭ ਕੇ ਲੜ ਲੱਗ ਗਏ, ਜਿਹੜੇ ਪ੍ਰਭੂ ਦੇ ਲੜ ਲੱਗ ਗਏ ਹਨ, ਜਾਂ ਨਾ ਉਹਨਾਂ ਵਾਸਤੇ ਜਨਮ ਹੈ ਤੇ ਨਾ ਮਰਨ ਹੈ। ਭਾਵ 84 ਦੇ ਗੇੜੇ ਚੋਂ ਸਰੀਰ ਦੇ ਹੁੰਦਿਆਂ ਹੀ ਸੁਤੰਤਰਤਾ ਪ੍ਰਾਪਤ ਕਰ ਲੈਂਦੇ ਹਨ, ਜਿੰਦਿਆਂ ਜੀਵਨ ਮੁਕਤੀ ਦਾ ਆਨੰਦ, ਸਰੀਰ ਤਿਆਗਣ ਤੋਂ ਬਾਅਦ ਵਧੇ ਮੁਕਤੀ ਦਾ ਆਨੰਦ। ਗਿਆਨ ਦੀਆਂ 7 ਭੂਮਿਕਾ ਹਨ। ਸੋ ਇਹਨਾਂ ਭੂਮਿਕਾ ਨੂੰ ਹੱਲ ਕਰਦੇ ਹੋਏ, ਅਵਸਥਾ ਨੂੰ ਪ੍ਰਾਪਤ ਕਰਦੇ ਹੋਏ, ਫਿਰ ਉਹ ਜੀਵਨ ਮੁਕਤੀ ਔਰ ਵਧੇ ਮੁਕਤੀ ਪ੍ਰਾਪਤ ਕਰਦੇ ਹਨ। ਜੀਵਨ ਮੁਕਤੀ ਦਾ ਆਨੰਦ ਗੁਰਸਿੱਖ ਨੂੰ ਆਪਣੇ 4 ਭੂਮਿਕਾ ਵਿੱਚ ਪ੍ਰਾਪਤ ਹੋ ਜਾਂਦਾ। 5 ਭੂਮਿਕਾ ਵਿੱਚ ਫਿਰ ਵਧੇ ਅਵਸਥਾ ਸ਼ੁਰੂ ਹੋ ਜਾਂਦੀ ਹੈ। 6 ਵਿੱਚ ਤਾਂ ਫਿਰ ਖਾਣ ਪੀਣ ਦੀ ਵੀ ਸੁੱਧ ਨਹੀਂ, ਭੂਮਿਕਾ 'ਚ ਬ੍ਰਹਮ ਗਿਆਨੀ ਪਹੁੰਚ ਜਾਏ, ਇਤਨਾ ਵਧੇ ਹੋ ਜਾਂਦਾ ਦੇਹ ਵਿੱਚ ਰਹਿੰਦਿਆਂ ਵਧੇ, 1/2 ਘੰਟੇ ਤੋਂ ਵਾਧੂ ਦਾ ਸਰੀਰ ਨਹੀਂ ਫਿਰ ਰਹਿ ਸਕਦਾ। ਗੱਜ ਕੇ ਬੋਲੋ ਸਤਿਨਾਮ। ਜੀਵਨ ਮੁਕਤੀ ਬਾਰੇ ਸੁਖਮਨੀ ਸਾਹਿਬ ਵਿੱਚ ਸਤਿਗੁਰੂ ਜੀ ਨੇ ਲਿਖਿਆ, 9 ਪਾਤਸ਼ਾਹ ਦੇ ਸਲੋਕਾਂ ਵਿੱਚ ਵੀ ਸੋਹਣੀ ਵਿਚਾਰ ਬਖਸ਼ਿਸ਼ ਕੀਤੀ। ਸਾਰੀ ਬਾਣੀ ਜੀਵਨ ਮੁਕਤ ਔਰ ਵਿਦੇ ਮੁਕਤੀ ਨੂੰ ਪ੍ਰਾਪਤ ਕਰਨ ਦਾ ਉਪਦੇਸ਼ ਦੇ ਰਹੀ ਹੈ, ਜਾਂ ਉਹਨਾਂ ਨੂੰ ਪ੍ਰੇਰਣਾ ਦਿੰਦੀ ਹੈ ਜਿਹੜੇ ਇਸ ਅਵਸਥਾ ਦੇ ਪਾਉਂਦੀ ਹੈ, ਜਾਂ ਉਹਨਾਂ ਮਹਾਂਪੁਰਖਾਂ ਦੇ ਵਚਨ ਹਨ ਜਿਨ੍ਹਾਂ ਨੇ ਇਹ ਅਵਸਥਾ ਪ੍ਰਾਪਤ ਕਰ ਲਈ ਹੈ। ਪ੍ਰਭ ਕੀ ਆਗਿਆ ਆਤਮ ਹਤਾਵੈ, ਜੀਵਨ ਮੁਕਤ ਸੋ ਕਹਾਵੈ, ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤਹਿ ਨਹਿ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਕਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ, ਨਾਨਕ ਕੋ ਪੁਰ ਕਹੀਐ ਜੀਵਨ ਮੁਕਤ। ਇਸ ਪੌੜੀ ਵਿੱਚ ਜੀਵਨ ਮੁਕਤ ਮਹਾਂਪੁਰਸ਼ਾਂ ਦੇ ਲੱਛਣ ਵਰਣਨ ਕੀਤੇ, ਅਰਥ ਸੌਖੇ ਹਨ, ਇਸ ਕਰਕੇ ਪੜ੍ਹਨ ਨਾਲ ਹੀ ਸਮਝ ਆ ਜਾਂਦੇ ਹਨ। ਜਿਸ ਨੂੰ ਜੀਵਨ ਮੁਕਤੀ ਦਾ ਆਨੰਦ ਪ੍ਰਾਪਤ ਹੋਵੇ, ਵਧੇ ਮੁਕਤੀ ਦਾ ਆਨੰਦ ਵੀ ਉਸੇ ਗੁਰਸਿੱਖ ਨੂੰ ਪ੍ਰਾਪਤ ਹੁੰਦਾ, ਕਿਉਂਕਿ ਜੀਵਨ ਮੁਕਤ ਹੀ ਵਾਸਤਵ ਵਿੱਚ ਵਧੇ ਮੁਕਤ ਹੈ। ਮੁਕਤੀ ਦੀ ਅਵਸਥਾ ਮੁਕਤ ਪੁਰਸ਼ਾਂ ਦੁਆਰਾ ਮਿਲਦੀ ਹੈ। ਮੁਕਤੀ ਬਾਰੇ ਮੈਂ ਇੱਕ ਦਿਨ ਵਿਆਖਿਆ ਵਿੱਚ ਬੇਨਤੀ ਕਰ ਚੁੱਕਿਆ ਕਿ ਸਲੋਕ ਹੈ, ਸੰਦੀਪ ਹੈ, ਸਯੁਜ ਹੈ, ਸਰੂਪ ਹੈ, 4 ਪ੍ਰਕਾਰ ਦੀ ਮੁਕਤੀ ਹੈ, ਜਿਹਨੂੰ ਬਾਣੀ ਚ ਦੱਸਿਆ ਕਿ ਮੁਕਤ ਬੱਪੜੀ ਧੀ ਗਿਆਨੀ ਤਿਆਗ ਹੈ। 4 ਪ੍ਰਕਾਰ ਦੀ ਮੁਕਤੀ ਤਾਂ ਗਿਆਨਵੰਤ ਤਿਆਗ ਦਿੰਦਾ, ਪਰ ਜਿਹੜੀ 5 ਮੁਕਤੀ ਹੈ ਜਿਹਨੂੰ ਕੈਵਲ ਮੋਕਸ਼ ਕਿਹਾ ਜਾਂਦਾ, ਰਿਤੇ ਗਿਆਨਾਂ ਨਾ ਕੈਵਲਿਆ, ਵੇਦ ਵਿੱਚ ਲਿਖਿਆ ਗਿਆਨ ਤੋਂ ਬਿਨਾਂ, ਮਤਲਬ ਬ੍ਰਹਮ ਦੇ ਗਿਆਨ ਤੋਂ ਬਿਨਾਂ, ਆਤਮਾ ਦੇ ਗਿਆਨ ਤੋਂ ਬਿਨਾਂ ਜਿਹੜੀ ਕੇਵਲ ਮੋਕਸ਼ ਹੈ ਨਾ, ਇਹ ਪ੍ਰਾਪਤ ਨਹੀਂ ਹੁੰਦੀ। ਕੇਵਲ ਮੋਕਸ਼ ਕੀ ਹੈ? ਕੇਵਲ ਇੱਕ ਵਾਹਿਗੁਰੂ ਵਿੱਚ ਮਿਲਾਪ ਹੋ ਜਾਣਾ, ਅਭੇਦ ਹੋ ਜਾਣਾ। ਅਭੇਦਤਾ ਦਾ ਤੇ ਅਦਵੈਤਤਾ ਦਾ ਜੋ ਆਨੰਦ ਹੈ, ਇਸ ਦਾ ਅਨੁਭਵ ਕਰਨਾ। ਹੁਣ ਮੁਕਤੀ ਦੀ ਜਿਹੜੀ ਅਵਸਥਾ ਹੈ, ਇਹ ਮੁਕਤ ਪੁਰਸ਼ਾਂ ਦੁਆਰਾ ਹੀ ਪ੍ਰਾਪਤ ਹੁੰਦੀ। ਆਪ ਮੁਕਤ ਮੁਕਤ ਕਰੈ ਸੰਸਾਰ, ਜਿਹੜਾ ਆਪ ਮੁਕਤ ਹੈ ਦੂਏ ਨੂੰ ਉਹ ਮੁਕਤ ਕਰ ਸਕਦਾ, ਜਿਹੜਾ ਆਪ ਬੰਧਨ ਵਿੱਚ ਬੱਝਾ ਹੈ ਉਹ ਦੂਏ ਨੂੰ ਬੰਧਨ ਤੋਂ ਰਹਿਤ ਕਰ ਹੀ ਨਹੀਂ ਸਕਦਾ। ਬਾਬਾ ਖੁਦਾ ਸਿੰਘ ਜੀ ਨੂੰ ਪੁੱਛਿਆ ਸੀ ਨਾ ਇੱਕ ਪੰਡਿਤ ਨੇ ਤੇ ਇੱਕ ਸਰੋਤੇ ਨੇ, ਉਹ ਕਹਿੰਦਾ ਮੈਨੂੰ ਇੰਨੀ ਦੇਰ ਕਥਾ ਕਰਦੇ ਨੂੰ ਹੋ ਗਈ, ਉਹ ਕਹਿਣ ਲੱਗਾ ਮੈਨੂੰ ਇੰਨੀ ਦੇਰ ਸੁਣਦੇ ਨੂੰ ਹੋ ਗਈ। ਬਾਬਾ ਜੀ ਨੇ ਦੋਹਾਂ ਦੀਆਂ ਮੁਸ਼ਕਾਂ ਬੰਨ ਦਿੱਤੀਆਂ, ਕਹਿਣ ਲੱਗੇ ਵੀ ਇੱਕ ਦੂਏ ਦੀਆਂ ਮੁਸ਼ਕਾਂ ਖੋਲ੍ਹ ਦਿਓ। ਕਹਿੰਦੇ ਸਾਡੀਆਂ ਤਾਂ ਦੋਹਾਂ ਦੀਆਂ ਮੁਸ਼ਕਾਂ ਬੰਨੀਆਂ ਤੇ ਖੋਲ੍ਹੇ ਕਿਹੜਾ, ਫਿਰ ਤੁਹਾਨੂੰ ਖੋਲ੍ਹ ਕਿਹੜਾ ਸਕਦਾ ਜਿਹੜਾ ਜੀ ਆਪ ਖੁੱਲ੍ਹਾ ਬੰਧਨ ਤੋਂ ਰਹਿਤ ਹੈ। ਇਸੇ ਤਰ੍ਹਾਂ ਜਿਹੜਾ ਸੰਸਾਰੀ ਮੋਹ ਮਮਤਾ ਦੇ ਸੰਗਲਾਂ ਨਾਲ ਬੱਝਿਆ ਹੋਇਆ ਇਨਸਾਨ ਹੈ ਉਹ ਆਪਣੇ ਬੰਧਨ ਆਪ ਨਹੀਂ ਖੋਲ੍ਹ ਸਕਦਾ, ਬੰਧਨ ਖੋਲ੍ਹਣ ਵਾਸਤੇ ਬੰਧਨ ਖੁੱਲਿਆਂ ਵਾਲਾ ਵਿਅਕਤੀ ਚਾਹੀਦਾ, ਉਹ ਹੈ ਮਹਾਂਪੁਰਸ਼ ਗੱਜ ਕੇ ਬੋਲੋ ਸਤ ਗਿਆਨਵਾਨ ਬ੍ਰਹਮ ਗਿਆਨੀ ਜਿਹਨੂੰ ਮੁਕਤ ਪੁਰਸ਼ ਕਿਹਾ, ਜੀਵਨ ਮੁਕਤ ਪੁਰਸ਼ ਉਹ ਦੂਏ ਦੇ ਬੰਧਨ ਖੋਲ੍ਹ ਸਕਦਾ। ਸੋ ਇਹ ਸਾਰੇ ਵਿਚਾਰ ਜਿਹੜੇ ਬਾਣੀ ਵਿੱਚ ਵਰਣਨ ਕੀਤੇ ਗਏ ਹਨ, ਜਿਸ ਤਰ੍ਹਾਂ ਸਮੁੰਦਰ ਰਤਨਾਂ ਨਾਲ ਜਲ ਨਾਲ ਭਰਿਆ ਹੋਇਆ ਪਰ ਜਿਹੜੇ ਫੰਦਕ ਲੋਕ ਹਨ ਸ਼ਿਕਾਰੀ ਲੋਕ ਉਹ ਸਾਰੀ ਉਮਰ ਕੁੰਡੀਆਂ ਲਾ ਕੇ ਮੱਛੀਆਂ ਫੜਦੇ ਹੀ ਤੁਰ ਜਾਂਦੇ। ਪੇਦਾਦਿਆਂ ਦਾ ਵੀ ਤੇ ਉਹਨਾਂ ਦਾ ਵੀ ਗਾਹਾਂ ਪੁੱਤਾਂ ਦਾ ਵੀ ਧੰਦਾ ਇਹਨਾਂ ਕੰਮਾਂ ਚ ਗੁਜ਼ਰ ਜਾਂਦਾ ਮਾੜੇ ਕੰਮਾਂ ਚ। ਪਰ ਜਿਹੜੇ ਵਿਗਿਆਨੀ ਸਨ ਉਹਨਾਂ ਨੇ ਸਮੁੰਦਰ ਦੀ ਤਹਿ ਨੂੰ ਛਾਣਿਆ, ਇਹਦੇ ਵਿੱਚੋਂ ਅਨੇਕ ਪ੍ਰਕਾਰ ਦੇ ਪਦਾਰਥ ਪ੍ਰਾਪਤ ਕਰਕੇ ਦੁਨੀਆਂ ਉੱਤੇ ਆਪਣੀ ਸ਼ਹਿਨਸ਼ਾਹੀ ਕਾਇਮ ਕਰਕੇ ਫੌਜਾਂ ਕਿਲੇ ਤੇ ਵਲ ਪੈਦਾ ਕਰਕੇ ਧਰਤੀ ਦਾ ਰਾਜ ਪਰਜਾ ਤੋਂ ਆਪਣੀ ਮਨ ਮਰਜ਼ੀ ਦੇ ਕੰਮ ਕਰਵਾਏ। ਉਹ ਸਾਰੀ ਉਮਰ ਮੱਛੀਆਂ ਫੜਦੇ ਰਹੇ ਸਮੁੰਦਰ ਚ, ਉਹਨਾਂ ਨੂੰ ਪਤਾ ਹੀ ਨਹੀਂ ਵੀ ਇਹਨਾਂ ਵਿੱਚ ਕਿੰਨੀਆਂ ਕੁ ਕੀਮਤੀ ਚੀਜ਼ਾਂ ਪਈਆਂ। ਗੱਜ ਕੇ ਬੋਲੋ ਸਤਨਾਮ। ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗਿਆਨ ਦੇ ਸਾਗਰ ਹਨ। ਜਿਹੜੇ ਬੇਸਮਝ ਲੋਕ ਹੈ ਨਾ ਉਹਨਾਂ ਦੀ ਹਾਲਤ ਤਾਂ ਉਹਨਾਂ ਲੋਕਾਂ ਵਰਗੀ ਹੈ ਜਿਹੜੇ ਗੁਰੂ ਨਾਨਕ ਦੇ ਦਰਬਾਰ ਵਿੱਚ ਆ ਕੇ ਵੀ ਨਖਿੱਧ ਨਖਿੱਧ ਚੀਜ਼ਾਂ ਹੀ ਮੰਗਦੇ। ਗੱਜ ਕੇ ਬੋਲੋ ਸਤਨਾਮ। ਉਹਨਾਂ ਰਤਨਾਂ ਤੋਂ ਅਣਜਾਣ ਕਿਹੜੇ ਰਤਨ, ਘੋੜਾ ਕੀ ਤੋ ਸਹਿਜ ਦਾ ਜਤ ਕੀ ਉਹ ਪਾਲਾਣ, ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ, ਕਲ ਵਿੱਚ ਧੂੰ ਅੰਧਾਰ ਸਾ ਚੜਿਆ ਰਹਿ ਭਾਣ, ਸਤਹੋ ਖੇਤ ਜਮਾਇਓ ਸਤਹੋ ਸ਼ਾਬਾਣ, ਨਿਤ ਰਸੋਈ ਤੇਰੀ ਹੈ ਕਿਉ ਮੈਦਾ ਖਾਣ, ਚਾਰੇ ਕੁੰਡਾਂ ਸੁਜਸ ਮਨ ਮੈਂ ਸ਼ਬਦ ਪਰਵਾਨ। ਸ਼ੁਭ ਗੁਣਾਂ ਰੂਪੀ ਰਤਨ ਸਾਤ ਸੰਤੋਖ ਦਇਆ ਧਰਮ ਧੀਰਜ, ਫਿਰ ਮਣੀਆਂ ਕਰਣਾ ਮੁਦਤਾ ਮੈਤਰੀ ਅਪੇਖਿਆ ਆਦਿਕ। ਇਸ ਤਰ੍ਹਾਂ ਦੇ ਜਿਹੜੇ ਰਤਨ ਹੈ ਇਹਨਾਂ ਨੂੰ ਪ੍ਰਾਪਤ ਕਰਦੇ ਭਗਤੀ ਤੇ ਗਿਆਨ ਆਦਿਕ, ਬੈਰਾਗ ਤੇ ਵਿਵੇਕ ਆਦਿਕ ਜਿਹੜੇ ਰਤਨ ਇਹਨਾਂ ਨੂੰ ਪ੍ਰਾਪਤ ਕਰਦੇ ਆ ਗੁਰਸਿੱਖ। ਗੁਰੂ ਗ੍ਰੰਥ ਸਾਹਿਬ ਦੀ ਮਹਾਨਤਾ ਨੂੰ ਨਾਮ ਸਮਝਣ ਵਾਲੇ ਲੋਕ ਇਹਦੇ ਵਲ ਨਾਲ ਕਈ ਦਾਲ ਹਲਵਾ ਮੰਡਾਈ ਪੈਦਾ ਕਰਦੇ, ਉਹਨਾਂ ਦੀ ਸਿਰਫ ਇਤਨੀ ਕੀ ਗਿਰਤੀ ਆਪਣਾ ਜਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਲਿਆ। ਕਈ ਲੋਕ ਭਾਈ ਇਸ ਬਾਣੀ ਦੁਆਰਾ ਸਿਮਰਨ ਕਰਕੇ ਆਪਣਾ ਕਲਿਆਣ ਕਰਦੇ, ਕਈ ਜਿਨ੍ਹਾਂ ਨੇ ਵਧੇਰੇ ਕਮਾਈ ਕੀਤੀ ਹੈ ਗਿਆਨ ਦਾ ਪ੍ਰਕਾਸ਼ ਲੈ ਕੇ ਉਹ ਦੁਨੀਆਂ ਦਾ ਕਲਿਆਣ ਕਰਦੇ। ਬਾਣੀ ਬਾਣੀ ਹੈ ਹਲ ਭਾਵਨਾ ਤੇ। ਗੁਰੂ ਗ੍ਰੰਥ ਸਾਹਿਬ ਉਹ ਹੀ ਹੈ ਜੋ ਪ੍ਰਾਚੀਨ ਸਮੇਂ ਤੋਂ ਗੁਰਸਿੱਖ ਮੰਨਦੇ ਆ ਰਹੇ। ਕਲਯੁਗ ਚ ਵੀ ਬਾਬਾ ਨਾਨਕ ਸਿੰਘ ਵੇਲੇ ਵੀ ਗੁਰੂ ਗ੍ਰੰਥ ਸਾਹਿਬ ਜੀ ਇਹ ਹੀ ਸਨ, ਪਰ ਉਹ ਪ੍ਰਤੱਖ ਗੱਲਾਂ ਵੀ ਕਰਦੇ ਰਹੇ, ਪ੍ਰਤੱਖ ਲੰਗਰ ਵੀ ਛਕਾਉਂਦੇ ਰਹੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਇਹ ਹੀ ਹੈ ਫਲ ਭਾਵਨਾ ਤੇ, ਸ਼ਰਧਾ ਤੇ। ਜਿੰਨੀ ਕਿ ਇਹਦੀ ਮਹਾਨ ਸ਼ਰਧਾ ਉਹਨੂੰ ਫਲ ਵੀ ਮਹਾਨ ਹੈ। ਗੁਰੂ ਗ੍ਰੰਥ ਸਾਹਿਬ ਕੋਈ ਉਣਤਾਈ ਨਹੀਂ, ਭਾਵਨਾ ਤੇ ਫਲ ਹੈ ਸ਼ਰਧਾ। ਸੋ ਜਿਨ੍ਹਾਂ ਨੇ ਸ਼ਰਧਾ ਧਾਰੀ ਹਨ ਉਹਨਾਂ ਨੂੰ ਇਹ ਉੱਚਾ ਅਵਸਥਾ ਪ੍ਰਾਪਤ ਹੋਈ। ਜਾਗ੍ਰਤ ਸੁਪਨ ਸੁਖੋਪਤ ਤੁਰਿਆ ਆਤਮ ਭੂਪਤ ਕੀ ਇਹ ਪੁਰੀਆ। ਜਾਗ੍ਰਤ ਤੇ ਸੁਪਨ ਤੇ ਸੁਖੋਪਤੀ ਇਹ ਤਿੰਨ ਅਵਸਥਾ ਹੋ ਗਈਆਂ। ਇਹਨਾਂ ਬਾਰੇ ਮੈਂ ਇੱਕ ਦਿਨ ਕੁਝ ਵਿਚਾਰ ਦੱਸ ਚੁੱਕਿਆ। ਜਾਗਰਤ ਵਿੱਚ ਸਥੂਲ ਸਰੀਰ ਆ, ਸੁਪਨ ਵਿੱਚ 17 ਤੱਤਾਂ ਦਾ, ਸਚੋਪਤੀ ਵਿੱਚ ਕਾਰਨ ਦੇ। ਇਹ ਤਿੰਨ ਅਵਸਥਾ ਅਗਿਆਨ ਵਿੱਚ, ਤਿੰਨਾਂ ਅਵਸਥਾ ਤੋਂ ਟੱਪਣ ਗਿਆਨ ਅਵਸਥਾ ਸ਼ੁਰੂ ਹੁੰਦੀ ਹੈ, ਉਹਨੂੰ ਕਹਿੰਦੇ ਤੁਰਿਆ ਪਦ। ਇਹਨੂੰ ਭਾਈ ਗੁਰਦਾਸ ਨੇ ਉਨਮਨੀ ਅਵਸਥਾ ਵੀ ਕਿਹਾ। ਭਾਈ ਗੁਰਦਾਸ ਜੀ ਨੇ ਆਪਣੀਆਂ 12 ਚ ਉਨਮਨੀ ਅਵਸਥਾ ਲਿਖਿਆ। ਇਹਦਾ ਨਾਮ ਸੁਨ ਪਦ ਵੀ ਹੈ, ਇਹਦਾ ਨਾਮ ਅਪੁਰ ਪਦ ਵੀ ਹੈ, ਇਹਦਾ ਨਾਮ ਬ੍ਰਹਮ ਪਦ ਵੀ ਹੈ। ਇਹਦੇ ਬੇਅੰਤ ਨਾਮ ਚੌਥਾ ਸੁਣੇ ਜੋ ਨਰ ਜਾਣੈ ਤਾਪ ਪਾਪਨ ਪੁੰਨ। ਚੌਥਾ ਸੁਣ ਕਾ ਜਾਣੈ ਭੇਓ ਪਾਰ ਬ੍ਰਹਮ ਅਪਰੰਪਰ ਦਿਓ। ਜਿਹੜੇ ਮੇਰੇ ਵੀਰ ਭੈਣਾਂ ਨਿਤਨੇਮ ਵਾਲੇ ਨਾ ਧਿਆਨ ਦਿਓ, ਕਿਉਂਕਿ ਅਭਿਆਸੀ ਸੱਜਣਾ ਨੂੰ ਇਹਦੇ ਵਿੱਚ ਬੜੀ ਰਾਹਤ ਪ੍ਰਾਪਤ ਹੋਵੇ। ਜਿਨ੍ਹਾਂ ਨੂੰ ਸ਼ੌਕ ਤੇ ਜਿਹੜੇ ਮੇਰੇ ਵੀਰ ਹਾਲੇ ਤੁਰੇ ਨੇ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਸਿਮਰਨ ਕਰਨੇ ਨਾ ਆਹ ਅਵਸਥਾ ਮਿਲਦੀਆਂ, ਅਸੀਂ ਕਿੱਧਰ ਤੁਰੇ ਫਿਰਦੇ। ਗੱਜ ਕੇ ਬੋਲੋ ਸਤਨਾਮ, ਕਿਉਂਕਿ ਦਿਨ ਆਪਣੇ ਕੋਲ ਹੁਣ ਰਹਿ ਗਿਆ 3 ਤੁਹਾਡੇ ਚਰਨਾਂ ਚ, ਹਾਲੇ ਤਾਂ ਉਵੇਂ ਮੈਂ ਇੱਥੇ ਹੀ ਹਾਂ। ਫਿਰ ਪਤਾ ਨਹੀਂ ਮੌਕਾ ਬਣੇ ਜਾਂ ਨਾ ਬਣੇ, ਇਹ ਤਾਂ ਗੁਰੂ ਸਾਹਿਬ ਦੇ ਵਸ ਆ ਨਾ, ਆਪਣੇ ਵੀ ਵਸ ਨੇ। ਸੋ ਲਾਹਾ ਜਿੰਨਾ ਵੱਧ ਤੋਂ ਵੱਧ ਲੈ ਲਈਏ ਫਿਰ ਭਲਾ ਹੀ ਹੁੰਦਾ। ਪਿਆਰ ਨਾਲ ਵੇਲੇ ਨਾਲ ਸਾਰੀ ਸਾਧ ਸੰਗਤ ਆਇਆ ਕਰੋ। ਜੇਲੇ ਕੋਈ ਪ੍ਰਕਰਨ ਸ਼ੁਰੂ ਹੋ ਜਾਏ ਅੱਧ ਵਿਚਾਲੇ ਨੂੰ ਸੁਣੀਏ ਨਾ, ਫਿਰ ਪੂਰਾ ਰਸ ਨਹੀਂ ਬਣਦਾ। ਫਿਰ ਇਹ ਹੁੰਦਾ ਨਾ ਪਤਾ ਨਹੀਂ ਗੱਲ ਕਿੱਥੋਂ ਸ਼ੁਰੂ ਹੋਈ ਸੀ। ਜੇਲੇ ਵਿਚਾਲੇ ਜਿਹਾ ਸੁਣੀਏ, ਲੜੀ ਨਾਲ ਜੁੜਦੀ ਨੇ, ਉਂਝ ਚੰਗੀ ਗੱਲ ਸੁਣਨੀ ਚੰਗੀ ਹੈ। ਜਿੰਨੀਆਂ ਵੀ ਚੰਗੀਆਂ ਗੱਲਾਂ ਤੁਹਾਡੇ ਕੰਨੀ ਪੈਣਗੀਆਂ ਤੁਹਾਨੂੰ ਲਾਭ ਹੀ ਹੋਵੇ। ਪਰ ਜੇ ਲੈਸਨ ਮੁੱਢ ਤੋਂ ਅਗਲਾ ਲਾਭ, ਕਿਉਂਕਿ ਫਿਰ ਇਮਤਿਹਾਨ ਵੀ ਹੁੰਦਾ ਨਾ। ਕਿਸੇ ਵੀ ਸਕੂਲ 'ਚ ਪੜ੍ਹਾਈ ਕਰੋ ਤੇ ਜੇ ਕਲਾਸ ਲੱਗੀ ਤੋਂ ਵਿਚਾਲੇ ਦੇ ਆਈਏ, ਜਿਹੜੀ ਪਹਿਲਾਂ ਪੜ੍ਹਾਈ ਹੋ ਗਈ, ਇਮਤਿਹਾਨ 'ਚ ਉਹ ਤਾਂ ਨਹੀਂ ਨਾ ਆਪਾਂ ਲਿਖ ਸਕਾਂ। ਗੱਜ ਕੇ ਬੋਲੋ ਸਤਨਾਮ। ਇਸ ਕਰਕੇ ਭਾਈ ਵੇਲੇ ਨਾ ਆਇਆ ਕਰੋ, ਕਿਉਂਕਿ ਅੱਜ ਰਾਜੀ ਸਿੰਘ ਸ਼ਾਇਦ ਮੈਂ ਥੋੜਾ ਟਾਈਮ ਨਾ ਆ ਗਿਆ ਕਰਕੇ, ਉਂਝ ਮੇਰਾ ਖਿਆਲ ਸੀ ਕਿ ਇੱਕ ਸ਼ਬਦ ਹੋਰ ਸੁਣ ਲਈਏ ਜਦ ਤੀ ਸੰਗਤ ਆ ਜਾਵੇ। ਸੋ ਇਸੇ ਕਰਕੇ ਥੋੜਾ ਜਿਹਾ 10-15 ਮਿੰਟ ਅੱਗੇ ਦੇਰੀ ਕਰਦੇ ਰਹੇ ਤੇ ਹਰੇਕ ਨੂੰ ਵੱਧ ਤੋਂ ਵੱਧ ਲਾਭ ਹੋਣਾ ਚਾਹੀਦਾ। ਹੁਣ ਜਿਹੜੀ ਜਾਗ੍ਰਤ ਅਵਸਥਾ ਨਾ, ਇਹਦੇ ਵਿੱਚ ਵਿਸ਼ਵਨਾਮਾ ਜੀਵ ਹੁੰਦਾ। ਜਿਹੜੀ ਸੁਪਨ ਅਵਸਥਾ ਇਹਦੇ ਵਿੱਚ ਤੈਜਸਨਾਮਾ ਜੀਵ ਹੈ। ਅਵਸਥਾ ਕਰਕੇ ਜੀਵ ਉਹ ਹੀ ਹੈ, ਅਵਸਥਾ ਵਿੱਚ ਨਾਮ ਬਦਲਦਾ ਜਾਂਦਾ। ਜਿਵੇਂ ਬਚਪਨ ਵਿੱਚ ਆਪਾਂ ਬੱਚੇ ਨੂੰ ਹੋਰ ਨਾਮ ਨਾਲ ਯਾਦ ਕਰਦੇ ਹਾਂ, ਜਵਾਨੀ 'ਚ ਹੋਰ ਨਾਮ, ਬੁਢਾਪੇ 'ਚ ਕੋਈ ਹੋਰ ਬਜ਼ੁਰਗਾਂ ਦਾ ਨਾਮ ਚੱਲਦਾ, ਜੀਵ ਤਾਂ ਉਹ ਹੀ ਹੈ। ਉਹਦੀ ਅਵਸਥਾ ਭੇਦ ਕਰਕੇ ਸੰਗਿਆ ਬਦਲ ਜਾਂਦੀ ਹੈ। ਜਾਗ੍ਰਤ ਵਿੱਚ ਵਿਸ਼ਵਨਾਮਾ, ਸੁਪਨ ਵਿੱਚ ਤੈਜਸਨਾਮਾ, ਔਰ ਸੁਸ਼ੋਪਤੀ ਅਵਸਥਾ ਜਿਹੜੀ ਹੈ ਨਾ, ਉਹਦੇ 'ਚ ਪਰਾਗਨਾਮਾ ਜੀਵ ਹੁੰਦਾ। ਪਰਾਗ ਪੱਪਾ ਚਰਨ ਚਰਾਰਾ ਖੰਨਾ ਤੇ ਜਈਆ, ਪਰਾਗਨਾਮਾ ਜੀਵ ਜਿਹੜਾ ਨਾ, ਉਂਝ ਪ੍ਰਗਿਆ ਨਾਮ ਬੁੱਧੀ ਦਾ, ਕਿਉਂਕਿ ਸੁਸ਼ੋਪਤੀ ਵਿੱਚ ਸਿਰਫ ਬੁੱਧੀ ਦੇ ਉੱਪਰ ਆਤਮਾ ਦੇ ਭਾਣ ਦਾ ਇੱਕ ਸੁੱਖ ਹੁੰਦਾ। ਸੁਸ਼ੋਪਤੀ ਤਾਂ ਹੀ ਕਹਿੰਦੇ ਕਿ ਕੁਝ ਸੁੱਖ ਦੀ ਅਵਸਥਾ, ਕਿਉਂਕਿ ਸਰੀਰ ਜਿਹੜਾ ਜੜਤਾ ਨੂੰ ਪ੍ਰਾਪਤ ਕਰਨ ਦੇ ਕਾਰਨ ਸੁਪਨੇ ਵੱਲੋਂ ਵੀ ਮਨ ਵਿੱਚ ਅਫੁਰਤਾ ਆਉਂਦੀ। ਸਿਰਫ ਇੰਨਾ ਹੀ ਭਾਨ ਹੁੰਦਾ ਕਿ ਆਜ ਹਮ ਸੁੱਖ ਸੇ ਸੋਏ, ਅੱਜ ਬੜਾ ਸੌਣ ਦਾ ਆਨੰਦ ਹੈ। आनंद का भान इथे आनंदमय कोश हों शरीर जिहड़ा अन्नमय कोश जदों मन की प्रधानता है मनोमय कोश जदों प्राण कला चलती उदों प्राणमय कोश इसे तरह जदों बुद्धि किसी गल का अनुभव करती विज्ञानमय कोश जदों यह सुख विच हुंदा उदों आनंदमय कोश कोश नाम है म्यान दा पढ़ते साड़ी जड़ी आत्मा ना वो सतो रजो तमो माया दे तीन जड़े पर्दे और माया दे नाल तीन पंजा तत्तां दे भी गुण मिलाए गए आकाश तो शब्द हवा तो स्पर्श और अग तो रूप पानी तो रस धरती तो गंध इन्हां नूं पंज तन मात्राए भी कहिंदे शब्द स्पर्श रूप रस गंध इन्हां नूं सूखम विषय भी कहिंदे जड़े पंज तत् आकाश वायु अग्नि जल धरती ए स्थूल हन तत् ये उन्हां दे सूखम भाव हन ये हर वेले साडे विच वरतदे रहिंदे पंज ए हो गए ते तीन गुण हो गए माया दे सतो रजो तमो पंज ते तीन हो गए अठ जड़ी अठ गुणा वाली है उन्हूं माया कहिंदे गज के बोलो सत पुंज माया जड़ी है ना ये सुध मन्नी जड़ी अविद्या है ये मलन मन्नी जड़े अवतारां दे शरीर है ये सुध माया द्वारा रचे जांदे जड़े साडे शरीर है तमो गुण प्रधान अविद्या तो रचे गए अवतार जड़ा अपनी इच्छा द्वारा अपने शरीर की रचना करदा साडे शरीर अपने पापा पुन्न कर्मा दे लिहाज नाल रचे जांदे गज के बोलो सतगुरु जीव दियां तीन देहां हन और तिने प्रकार की जीव की संज्ञा फिर जो ईश्वर भी शरीर धारदा ना जरा ईश्वर कह लो अवतार कह लो ईश्वर का मतलब ऐशवर्ज दे सहत अवतार जरा दुनिया के भले ले अवतरती इति अवतारा दुनिया उत्ते अवतार में हुंदा अपने आप का परादर भाव करना प्रगट करना आव नाम जरा दया करन दा धातु इहदे मैने हुंदा रक्षा करना जड़ा किसे दी रक्षा करन लई समर्थ होवे ना लोक परलोक च उनू अवतार कह दिंदे गज के बोलो सत जिनू भाई गुरदान कहे ना जुग जुग सतगुर धरे अवतार अवतार आउंदा क्यों हम एक आज जगत मु आए धर्म हेत गुरदेव पठाए जहां तहां तुम धर्म बथारो दुष्ट दोखियन को पदर पछारो जाही काज करा हम जन्म समझ लियो साधु सा मनु धर्म चलावन संता वारन दुष्ट सवन को मूल अपारन ये अवतार दे आउण दा प्रयोजन असीं अपने कर्मां दा चक्कर कटण वास्ते आए हैं नवे कर्म भी करने हैं ते पिछलियां दा फल भी भोगना और फिर नाम दा अभ्यास करके ज्ञान दी वास्ता लैके जमण मरण दे चक्कर चों भी रहत होना हुण ईश्वर जदों अवतार धार के आउंदा ना ईश्वर जिहड़ा है वह निर्गुण की अपेक्षा विच छोटा है वेद विच लिखा सगुण मपी दहरम सगुण मपी दहरम जड़ा सरगुण है वह निर्गुण की अपेक्षा दहर छोटा है क्योंकि निर्गुण एक महान शक्ति सरगुण जड़ा वह लोड़ मुताबक शक्ति लैके आना कभी दो कलां आ गया कभी बारह चौदह कलां आ गया कभी सोलह कलां आ गया जड़ा निर्गुण है वह बेअंत शक्तियां का मालक अवतार न जाने अंत परमेश्वर पार ब्रह्म बेअंत बाणी भी कह रही अवतार जड़ा अंत नहीं जानता जड़ा परमेश्वर पार ब्रह्म है वह बेअंत क्योंकि जड़ा अवतार है उसके शरीर की रचना भी भावे शुद्ध माया तो पर माया करके जड़ा निर्गुण है माया तो रहत इस करके पुंज सरगुण ते निर्गुण दोनों अभेद स्वरूप हैं परंतु निर्गुण की अपेक्षा सरगुण जड़ा दहर छोटा मनिया गया गज के बोलो ताई सच्चे पाशन के आदंत एक अवतारा सोई गुरु समझियो हमारा मेरा कोई मनुष्य गुरु नहीं जड़ा आदंत विच अवतार धारण वाला निर्गुण ब्रह्म वो मेरा गुरु उस वाहिगुरु के स्वरूप है ना निर्गुण है सरगुण है शब्द स्वरूप है संगत व्यू का स्वरूप है पांच प्यारे व्यू का स्वरूप है निशान या जेरे धाम गुरुद्वारे ये भी वाहिगुरु का स्वरूप है पौंजा सारी प्रकृति ही वाहिगुरु का स्वरूप है गज के बोलो सतनाम क्योंकि व्यापक क्यों हो जे व्यापक सत्ता करके वेखीए तो सारे च ब्रह्म आ, कोई भी ब्रह्म तो भिन्न ने, परंतु फर्क इन्ना है जिवें समुंदर का जिहड़ा पानी है ना, वो किसी दीआं खेतीआं नूं सिंज करके मालोमाल नहीं करता। जदों सूरज दे तेज नाल समुंदर का पानी बाष्पीकरण बन के बदलां दा रूप धार के पहाड़ां जां वृक्षां नाल टकरा के वर्षा रूप च भरे, वो वर्षा समुंदर का ही पानी है, वैसे सारी धरती नूं सरसब्ज करदी है। इस तरह गुरु ग्रंथ साहिब जी सागर दे न्याई है, वाहिगुरु सागर दे न्याई है, पर ज्ञान रूपी तेज नूं पा के महात्मा रूपी बदल। जदों साध संगत जी ये ज्ञान रूपी सिक्ख्या रूपी उपदेशां रूपी दृष्टि करते हैं, फिर जड़ी नास्तकता की औड़ लगी हुई है, जिग्यासुआं दे हिरदे विच नाम बाणी का संचार करके उन्हां नूं एहो जिहा सरसब्ज करते हैं, दुनिया माला माल हो जाती है। गज के बोलो सर, सागर विच पानी हैगा, पर जब तक वो बदल ना बने उदों तक सागर का पानी लोगों वास्ते बहुता परोपकारी नहीं, सागर का पानी पीण के काबल नहीं। जदों बदल बन के बढ़ता वो सारे कार्ज कपड़े धोने के भी काम आउंदा, पीण के भी काम आउंदा। इस तरह जिहड़ी ग्रंथां दी विद्या आ, जदों महात्मा रूपी बदलां दी रसना तो ज्ञान दी वर्षा रूप होके वरदी है, फिर इहदे च ऐसी मिठास पैदा हुंदी है, हर वड्डा छोटा ऊंच नीच लाभ लैके अपनी आत्मा मंडल विच आई हुई कमजोरी नूं निवृत्त करके उस पदवी ते पहुंच जांदा जिस पदवी दे वासी ओ, जिस शहर विच रहिंदे। जिवें भगत रविदास नूं पुछिया सी आप जी दा शहर किहड़ा, किथे रहिंदे ओ, कहिंदे दुनियावी तौर ते तां काशी च रहिंदे पर दरअसल साडा इह शहर नहीं। फिर आप जी दा शहर किहड़ा, बेगमपुरा शहर को नाओ, दूखां दोहो नहीं ते ठाओ, ना तसवीस खराज ना माल, खौफ ना खता ना तरस जवाल, अब हम खूब बतन गह पाई, ऊहां खैर सदा मेरे भाई, आबा दान सदा मसूर, ऊहां गनी बसै मामूर। ये महात्मा दा देश, बेगम जिहदी कोई गमता नहीं पा सकदा, बे जिहड़ा गम दवैश धोखे तो रहत, उस शहर दे वासी महात्मा लोग हो जाते जिन्हां दी आत्मा महान, तमा तो जड़े रहत हो जाते उही महात्मा बनते। सो इस करके बाकी संसार तमा का मिश्र अंधकार हनेरे द्वारा आविरत होने के कारण ठेडे खा रहे, आत्मा महात्मा च भी उही है, तुहाडे च भी, शरीर करके साडा तुहाडा कोई फर्क नहीं, उही खांदे पहनते उही हाजतां देशां करते, फर्क इन्ना ही है। तुहाडी आत्मा ते जिहड़े पर्दे आ चुके है उन्हां नूं निवृत्त नहीं करते, जिन्हां ने निवृत्त कर लिया जो सत्ता ब्रह्म ज्ञानी दे अंदर उही दूए अंदर हो सकती। आत्म शक्ति करके वाहिगुरु ने किसी ने द्वैच नहीं की, पांच तत्व भी इको दिते, वाहिगुरु ने एकता ही पैदा की। अपने कर्मां दे डंड ना कुछ अंतर हो गए मैं कह नहीं सकदा, अखां सारिया दियां वेखण दा ही काम करदा एकता है, कन्न सारिया दे सुण दा ही काम करदे एकता है, जवान सारिया दा बोलण दा ही काम करदी एकता है, पैर सारिया दा चलण दा ही काम करदे एकता, हत्थां नाल आपां पकड़दे हां, त्वचा चमड़ी द्वारा स्पर्श का दिशा करते हैं, ये एकता है। वाहिगुरु ने अनेकता नहीं पैदा की, अनेक है फिर एक है ता ही क्या, उन एकता है पैदा की है अज्ञानता करके दवैश। जदों ज्ञान दृष्टि हो जाती है ना दवैश खत्म हो जाती, हों मैं बिचों हो गए आप न चीनस भ्रम भ्रम रो गए, कहता पढ़ता सुनता एक धीरे धर्म धरनी धर टेक, जब तक संजम हृदय समाये चौथा पद को जे मन पति आए, जे चौथे पद वास्ते चौदह में मन पति जाए फिर इन्हां बचना ते अमल करना पवेगा, क्योंकि जात सत एक बन है, बन टुट जाए ते पानी अवारा होके नुकसान करता, जात सत जड़ा ने एक बन है, चाहे गृहस्थी है चाहे साधु है, जात सत की दोहां मार्गां च लोड़ है, गृहस्थी वास्ते संजमी जीवन जरूरी है, ब्रह्मचारी वास्ते तो फिर बहुता वड्डा ही बैन है। सोरा विचार तां ते आओ, मैं ईश्वर बारे बेनती लग्या सीगा, ईश्वर जिहड़ा ऐश्वर दे सर, आ जिने गुरु ग्रंथ सहंसरनामे दे नाम आया ना, ये सारे सरगुण स्वरूप च नाम है, निर्गुण च उहदा कोई नाम नहीं, अनामे अठामे उहदा कोई थां नहीं, उहदा कोई नाम नहीं, पहुंच सारे थाम उहदे ही है, ਸਾਰੇ ਨਾਮ ਵੀ ਉਹਦੇ ਹੀ ਵਿਆਪਕ ਹੋਣ ਕਰਕੇ, ਨਿਰਗੁਣ ਵਿੱਚ ਕੋਈ ਨਾਮ ਨਹੀਂ। ਸਹਿਸ ਤਵ ਨੈਣ ਨਨ ਨੈਣ ਹੈ ਤੁਹੀ ਕੋ, ਜੇ ਤਾਂ ਨਿਰਗੁਣ ਕਰਕੇ ਵੇਖੀ ਉਹਦਾ ਕੋਈ ਨੇਤਰ ਨਹੀਂ, ਸਰਗੁਣ ਰੂਪ ਕਰਕੇ ਵੇਖੋ ਆ ਸਾਰੀਆਂ ਤੁਹਾਡੀਆਂ ਅੱਖਾਂ ਉਹਦੀਆਂ ਹੀ ਅੱਖਾਂ। ਨਿਰਗੁਣ ਵਿੱਚ ਉਹਦਾ ਕੋਈ ਕੰਨ ਨਹੀਂ, ਮੁੱਖ ਨਾ ਮਸਾਰਾ, ਨਾ ਕੋਈ ਮੂੰਹ, ਨਾ ਕੋਈ ਦਾੜਾ, ਨਾ ਕੋਈ ਚਿਹਰਾ, ਨਾ ਕੋਈ ਪੈਰ, ਹੱਥ, ਕੁਝ ਨਹੀਂ ਨਿਰਗੁਣ ਵਿੱਚ। ਸਰਗੁਣ ਰੂਪ ਕਰਕੇ ਵੇਖੀਏ ਜੋ ਤੁਹਾਨੂੰ ਮਿਲਿਆ ਸਾਰਾ ਉਹਦਾ, ਕਿਉਂਕਿ ਤੁਸੀਂ ਵਾਸਤੇ ਵਿੱਚ ਉਹਦਾ ਸਰੂਪ ਹੋ। ਮੈਨ ਮੇਕਸ ਦਾ ਇਮੇਜ ਆਫ ਗੋਡ, ਕਿਉਂਕਿ ਬੰਦਾ ਖੁਦਾ ਦੀ ਪਿਰਤਮਾ ਪਰ ਘੜਿਆ ਗਿਆ। ਜਿਹੜੀ ਔਰਤ ਹੈ ਇਹ ਲਕਸ਼ਮੀ ਦਾ ਸਰੂਪ, ਜਿਹੜੇ ਔਰਤ ਦਾ ਨਿਰਾਦਰ ਕਰਦੇ ਉਹਨਾਂ ਘਰਾਂ ਵਿੱਚ ਹਮੇਸ਼ਾ ਕੰਗਾਲੀ ਵਾਪਰੇ, ਦਲਿੱਦਰਤਾ ਆ ਜਾਏਗੀ, ਗਰੀਬੀ ਆ ਜਾਏਗੀ, ਉਹਨਾਂ ਘਰਾਂ ਦੀ ਕਦੀ ਤਰੱਕੀ ਹੋ ਹੀ ਨਹੀਂ ਸਕਦੀ ਜਿਹੜੇ ਔਰਤ ਦਾ ਨਿਰਾਦਰ ਕਰਦੇ। ਕਿਉਂਕਿ ਔਰਤ ਜਿਹੜੀ ਹੈ ਇਹ ਲਕਸ਼ਮੀ ਦਾ ਸਰੂਪ, ਮਾਇਆ ਦਾ ਸਰੂਪ ਹੈ, ਜਗਤ ਜਨਨੀ ਹੈ। ਬੰਦਾ ਹਮੇਸ਼ਾ ਇਹਨਾਂ ਨੂੰ ਲਤਾੜਦਾ ਤੁਰਿਆ ਹੋਇਆ। ਦਸਮ ਪਾਤਸ਼ਾਹ ਨੇ ਤਾਂ ਹੀ ਚੰਡੀ ਦੀ ਬਾਹਰ ਲਿਖੀ ਹੈ ਇਹ ਅਬਲਾ ਨੀ ਅਬੱਲਾ, ਇਹਦੇ ਚ ਅਬੱਲਾ ਬਲ। ਜਦੋਂ ਇਹ ਜਤ ਸਤ ਨੂੰ ਧਾਰ ਲੈਂਦੀ ਔਰ ਸ਼ਾਸਤਰ ਫੜ ਲੈਂਦੀ, ਬੈਂਤਾਂ ਦਾ ਨਾਸ ਕਰਕੇ ਦੇਵਤਿਆਂ ਨੂੰ ਸੰਘਾਸਣ ਤੇ ਬਹਾਲ ਦਿੰਦੀ ਇੰਦਰ ਅਰਗਿਆਂ। ਪਰ ਬੰਦਾ ਕਦੀ ਨੂੰ ਪੈਰ ਦੀ ਜੁੱਤੀ ਕਹਿੰਦਾ, ਕਦੀ ਨੂੰ ਆਪਣੇ ਅਧੀਨ ਕਰਨਾ ਚਾਹੁੰਦਾ, ਇਥੋਂ ਜਾਇਜ਼ ਨਜਾਇਜ਼ ਕੰਮ ਵੀ ਕਰਾਉਂਦਾ, ਧੱਕੇ ਨਾ, ਕਿਉਂਕਿ ਬੰਦੇ ਦੀ ਫਿਤਰਤ ਇਹ ਬਣੀ ਆ ਕਿ ਹਮੇਸ਼ਾ ਧੱਕਾ ਕਰਨ, ਜ਼ੋਰ ਜ਼ੁਲਮ ਕਰਨ। ਪਰੰਤੂ ਨਹੀਂ, ਦਸਮ ਪਾਤਸ਼ਾਹ ਨੇ ਕੀ, ਪਹਿਲੇ ਗੁਰੂਆਂ ਨੇ ਵੀ ਨਰ ਮਨੁੱਖਾਂ ਨੂੰ ਏਕ ਨਦਾਨਾ, ਮਨੁੱਖਾਂ ਨਾਮ ਇਸਤਰੀ ਦਾ, ਨਰ ਨਾਮ ਪੁਰਸ਼ ਦਾ, ਇੱਕੋ ਹੀ ਖਜ਼ਾਨਾ ਬਖਸ਼ਿਆ। ਸੋ ਕਿਉਂ ਮੰਦਾ ਆਖਿਆ, ਜਿਤ ਜਮੈਂ ਰਾਜਾ ਰੀਖੀ ਮੁਨੀ ਪੀਰ ਪੈਗੰਬਰ ਅਵਤਾਰ ਸਾਧੂ ਸੰਤ ਸੂਰ ਨੇ ਵਿਦਵਾਨ, ਜਗਤ ਜਨਨੀ ਮਾਤਾ ਨੂੰ ਪੈਦਾ ਹੋਣੇ ਨਾ, ਔਰਤ ਜਗਤ ਜਨਨੀ ਆ, ਇਹਦਾ ਸਤਿਕਾਰ ਕਰਨਾ ਚਾਹੀਦਾ। ਔਰਤਾਂ ਦਾ ਵੀ ਫਰਜ਼ ਹੈ ਕਿ ਪਤੀ ਦਾ, ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ, ਆਪਣੇ ਬੱਚੇ ਬੱਚੀਆਂ ਨੂੰ ਨੇਕ ਹਰ ਪੱਖ ਦੀ ਸਿੱਖਿਆ ਦੇਣੀ, ਰਹੁ ਵਿਚਾਰ। ਹੁਣ ਈਸ਼ਰ ਦੇ ਤਿੰਨ ਸਰੂਪ ਬਣਦੇ ਮਾਇਆ ਦਾ, ਜਿਹੜਾ ਜਾਗਰਤ ਵਿੱਚ ਈਸ਼ਰ ਆ ਉਹਨੂੰ ਬਰਾੜ ਕਹਿੰਦੇ। ਜਾਗਰਤ ਵਿੱਚ ਜਿਹੜਾ ਈਸ਼ਰ ਆ ਨਾ ਬਰਾੜ, ਜਿਹੜਾ ਸੁਪਨਾ ਅਵਸਥਾ ਦਾ ਈਸ਼ਰ ਆ ਨਾ ਉਹ ਹੈ ਹਿਰਨ ਗਰਭ, ਉਹਨੂੰ ਹਿਰਨ ਗਰਭ ਕਹਿੰਦੇ, ਜਿਹੜਾ ਸੁਪਨੇ ਵਿੱਚ ਈਸ਼ਰ ਸੰਗਿਆ ਧਾਰਦਾ। ਜਿਹੜੀ ਹੈ ਸੁਸ਼ੋਪਤੀ ਵਿੱਚ ਈਸ਼ਰ ਦੀ ਅਵਸਥਾ ਉਹਨੂੰ ਅਭਿਆਕ੍ਰਿਤ ਕਹਿੰਦੇ, ਅਭਿਆਕ੍ਰਿਤ। ਜੀਵ ਦੀਆਂ ਵੀ ਤਿੰਨ ਸੰਗਿਆ, ਬਿਸ਼ਵ ਤੇਜਸ ਤੇ ਪ੍ਰਾਗ, ਈਸ਼ਰ ਦੀਆਂ ਵੀ ਤਿੰਨ ਸੰਗਿਆ, ਬਰਾਟ, ਹਿਰਨ ਗਰਭ ਔਰ ਅਭਿਆਕ੍ਰਿਤ। ਈਸ਼ਰ ਸਰਭਾਗਿਆ ਇਹ ਅਨਭਾਗਿਆ, ਈਸ਼ਰ ਮਹਾਨ ਆ ਇਹ ਅਲਪ, ਇਹ ਬਕਾਰੀ ਆ ਉਹ ਬਕਾਰਾਂ ਤੋਂ ਰਹਿਤ, ਇਹ ਕੰਗਲਾ ਆ ਉਹ ਸਾਰੇ ਐਸ਼ ਵਰਜਾਂ ਦੇ ਸਹਿਤ। ਜੀਵ ਵਿੱਚ ਛੇ ਦੋਸ਼, ਜੰਮਣ ਮਰਨ ਸਰੀਰ ਦਾ ਧਰਮ ਹੈ, ਖੱਟ ਬਕਾਰੀ ਜੀਵ ਨੂੰ ਕਿਹਾ ਗਿਆ। ਜੰਮਣ ਮਰਨ ਸਰੀਰ ਦਾ ਧਰਮ ਹੈ, ਭੁੱਖ ਪਿਆਸ ਪ੍ਰਾਣਾਂ ਦਾ ਧਰਮ ਹੈ, ਭੁੱਖ ਤੇ ਪਿਆਸ ਪ੍ਰਾਣਾਂ ਨੂੰ ਲੱਗਦੀ, ਜਦੋਂ ਪ੍ਰਾਣ ਸਰੀਰ ਚੋਂ ਨਿਕਲ ਜਾਂਦੇ ਆ ਕਿਸੇ ਨੂੰ ਕੋਈ ਭੁੱਖ ਪਿਆਸ ਨਹੀਂ ਲੱਗਦੀ। ਹਰਖ ਸ਼ੋਕ ਮਨ ਦਾ ਧਰਮ ਹੈ, ਜੰਮਣਾ ਮਰਨਾ ਭੁੱਖ ਪਿਆਸ ਹਰਖ ਸ਼ੋਕ, ਜਿਹੜਾ ਇਹਨਾਂ ਛੇਆਂ ਦੋਸ਼ਾਂ ਦੇ ਸਹਿਤ ਆ ਨਾ ਉਸ ਨੂੰ ਜੀਵ ਕਹਿੰਦੇ। ਪੁੰਜ ਜੀਵ ਭੂਤੋ ਸਨਾਤਨ, ਇਹ ਜਿਹੜਾ ਜੀਵ ਹੈ ਸਨਾਤਨ ਪੁਰਾਤਨ ਮੰਨਿਆ। ਜੀਵ ਵੀ ਅਨਾਦੀ, ਈਸ਼ਰ ਵੀ ਅਨਾਦੀ, ਬ੍ਰਹਮ ਵੀ ਅਨਾਦੀ, ਉਹਦੀ ਮਾਇਆ ਵੀ ਅਨਾਦੀ, ਇਹ ਜਿਹੜੇ ਪੰਜ ਤੱਤ ਹੈ ਇਹ ਵੀ ਅਨਾਦੀ, ਔਰ ਅਵਿਦਿਆ ਇਹ ਅਨਾਦੀ, ਇਹਨਾਂ ਦੀ ਆਦ ਨਹੀਂ। ਕੋਈ ਕਹੇ ਸੰਸਾਰ ਕਦੋਂ ਪੈਦਾ ਹੋਇਆ ਸੀ, ਇਹਦੇ ਬਾਰੇ ਕੋਈ ਨਿਰਣਾ ਨਹੀਂ ਦੇ ਸਕਦਾ। ਜਿਵੇਂ ਨਦੀ ਚੱਲਦੀ, ਕੀ ਪਤਾ ਕਦੋਂ ਪ੍ਰਾਰੰਭ ਹੋਈ, ਕਦ ਤੱਕ ਰਹੇਗੀ। ਜਿਹੜਾ ਇਹ ਪ੍ਰਸ਼ਨ ਕਰਨਾ ਹੈ ਗਲਤ ਆ, ਨਦੀ ਕਦੋਂ ਪੈਦਾ ਹੋਈ, ਕਦ ਤੱਕ ਰਹੇਗੀ। ਤੈਨੂੰ ਪਿਆਸ ਲੱਗੀ, ਪਾਣੀ ਪੀਲਾ, ਨਹਾਉਣਾ ਲਾ ਲਾ, ਘਰਾਟ ਲਾਉਣਾ ਲਾ ਲਾ, ਕੋਈ ਬਿਜਲੀ ਦਾ ਡੈਮ ਬਣਾਉਣਾ ਬਣਾ ਲਾ, ਹੋਰ ਕੰਮ ਕੋਈ ਕਰਨਾ ਕਰ ਲੈ, ਨਹਿਰਾਂ ਲਾ ਲਾ, ਤਜਾਰਤ ਕਰ ਲੈ, ਤੈ ਨਦੀ ਦੇ ਆਦਮ ਤੋਂ ਗਿਣਨ। ਸੰਸਾਰ ਦੀ ਆਦ ਅੰਤ ਵੱਲ ਨਾ ਜਾਏ, ਸੰਸਾਰ ਕਦੋਂ ਪੈਦਾ ਹੋਇਆ ਕਦ ਤੱਕ ਰਹੇਗਾ, ਤੂੰ ਸੰਸਾਰ ਵਿੱਚ ਰਹਿ ਕੇ ਆਪਣਾ ਜਨਮ ਮਰਨ ਸਫਲ ਕਰ, ਗੱਜ ਕੇ ਬੋਲੋ। ਇਹ ਪ੍ਰਸ਼ਨ ਅਗਿਆਨੀ ਬੰਦਿਆਂ ਦਾ, ਗਿਆਨਵਾਨਾਂ ਦਾ ਨਹੀਂ। ਗਿਆਨਵਾਨ ਅਜਿਹੇ ਪ੍ਰਸ਼ਨ ਨਹੀਂ ਕਰਦੇ। ਕੋਈ ਕਹੇ ਕਿ ਕੁਕੜੀ ਪਹਿਲਾਂ ਹੋਈ ਸੀ ਕਿ ਆਂਡਾ ਪਹਿਲਾਂ ਹੋਇਆ ਸੀ, ਮੂਰਖਾਂ ਦਾ ਪ੍ਰਸ਼ਨ, ਕਿਉਂਕਿ ਕਰਤੇ ਕੀ ਮਿਤ ਕਰਤਾ ਜਾਣੇ ਕਹਿ ਜਾਣੇ ਗੁਰਸੂਰਾ। ਕਈ ਵੀ ਉਹਨੇ ਪੈਦਾ ਕੀਤਾ, ਕਈ ਵੀ ਪਰਲੋ ਕੀਤੀ, ਇਹਦਾ ਵਾਹਿਗੁਰੂ ਦੀਆਂ ਵਾਹਿਗੁਰੂ ਜਾਣੇ ਕਿਹੜੀ ਗੱਲ ਕਹਿ ਦੇਵਾਂਗੇ। ਸੋ ਇਸੇ ਕਰਕੇ ਨੇਤੀ ਨੇਤੀ ਬੇਦਾ ਕਹੰਤ, ਬੇਦਾ ਨੇ ਵੀ ਕਿਹਾ ਨਾ ਇਤੀ ਨਾ ਇਤੀ, ਉਹਦਾ ਅੰਤ ਨਹੀਂ ਜੇ ਆਉਂਦਾ, ਅੰਤ ਨਾ ਅੰਤਾ ਸਦਾ ਬੇਅੰਤ। ਵਾਹਿਗੁਰੂ ਐਸਾ ਅੰਤ ਕੋ ਚਾਹਣ ਜੇ ਗਏ ਸੇ ਆਏ ਅੰਤ ਗਵਾਏ ਜੀ, ਜਿਹੜੇ ਉਹਦਾ ਅੰਤ ਲੈਣ ਗਏ ਉਹਨਾਂ ਦਾ ਅੰਤ ਹੋ ਗਿਆ, ਪਰ ਉਹਦਾ ਅੰਤ ਨਹੀਂ ਆਇਆ। ਅੰਤ ਤੇ ਬੇਅੰਤ ਦਾ ਉਹ ਪ੍ਰਕਾਸ਼ ਗਿਆ, ਉਹਨੂੰ ਬੇਅੰਤ ਵੀ ਕਹਿਣਾ ਮਨਮੁਖਤਾ ਹੀ, ਬੇਅੰਤ ਕਹਿ ਦਿੰਦੇ ਹਾਂ ਪਰ ਉਹ ਬੇਅੰਤ ਵੀ ਨਹੀਂ ਕਿਹਾ ਜਾਂਦਾ। ਬੇਅੰਤ ਤਾਂ ਮੰਨਾਂਗੇ ਜੇ ਅੰਤ ਵਾਲਾ ਮੰਨਾਂਗੇ, ਜੇ ਅੰਤ ਵਾਲਾ ਮੰਨਾਂਗੇ ਬੇਅੰਤ ਮੰਨਾਂਗੇ। ਉਹ ਅੰਤ ਬੇਅੰਤ ਦੋਹਾਂ ਤੋਂ ਨਲੇਪ ਹੈ, ਡਿਕਸ਼ਨਰੀ ਚ ਉਂਝ ਕੋਈ ਸ਼ਬਦ ਨਹੀਂ ਜਿਹੜਾ ਉਹਦੇ ਲਈ ਵਰਤਿਆ ਜਾਏ, ਪਰ ਸਮਝਣ ਵਾਸਤੇ ਕੁਝ ਸ਼ਬਦ ਵਰਤਿਆ ਜਾਂਦਾ। ਗੱਜ ਕੇ ਬੋਲੋ ਸਾਧਨ। ਹੁਣ ਫਿਰ ਲੈ ਚਿੰਤਨ ਦੀ ਰੀਤੀ ਕਰਨੀ, ਇਹ ਜਿਹੜਾ ਸਰੀਰ ਹੈ ਇਹਦੇ ਵਿੱਚ 7,7,7,70,365 ਨਾੜੀ, 7,7,7,70,365 ਸਰੀਰ ਵਿੱਚ ਨਾੜੀ ਨਾੜੀ, ਆ ਡਾਕਟਰ ਵੀ ਮੰਨਦੇ 365 ਕੋਹੜੀਆਂ ਸੈੱਲ ਹੈ। ਫਿਰ ਇਹਦੇ 5 ਕੋਚ ਹੈ, ਫਿਰ ਇਹਦੇ ਵਿੱਚ 6 ਚੱਕਰਾਂ ਹਨ, ਫਿਰ ਜਿਹੜੇ 6 ਚੱਕਰਾਂ ਹਨ ਉਹਨਾਂ ਦੇ ਜੁਦੇ ਜੁਦੇ ਰੰਗ ਆ ਤੇ ਦੇਵਤੇ। ਫਿਰ ਸਾਧ ਸੰਗਤ ਜੀ ਇਹ ਥੋੜਾ ਵੱਡਾ ਕਿਤੇ ਢਾਂਚਾ ਰਚਿਆ ਹੋਇਆ, ਆ ਜਿਹੜੇ ਸਾਇੰਸ ਵਾਲੇ ਤਾਂ ਬਾਹਰਲੀ ਸਾਇੰਸ ਵਿੱਚ ਭੌਤਿਕਵਾਦ ਵਿੱਚ ਲੱਗੇ ਹੋਏ ਆ, ਚੀਰ ਫਾੜ ਕਰਨਾ ਤੁਹਾਨੂੰ ਕੁਝ ਨਹੀਂ ਮਿਲੇਗਾ, ਗੰਦ ਮੰਦ ਹੀ ਮਿਲੇਗਾ ਹੱਥੇ ਲਿਬੜਨ। ਪਰ ਜੇ ਨਾਮ ਦਾ ਅਭਿਆਸ ਕਰੋ, 9 ਇੰਦਰੀਆਂ 5 ਕਰਮ ਇੰਦਰੀਆਂ, ਫਿਰ 9 ਗੋਲਕਾਂ ਹਨ ਇਹ ਸਰੀਰ ਦੇ ਅੰਦਰ, ਫਿਰ ਸਾਹ ਨੇ 6 ਚੱਕਰਾਂ ਮੂਲਾ ਧਾਰ, ਗੁਦਾ ਚੱਕਰ 4 ਪੰਖੜੀਆਂ ਹਨ ਇਹਦੀਆਂ, ਔਰ ਰੰਗ ਲਾਲ ਇਹਦਾ ਦੇਵਤਾ ਗਣੇਸ਼। ਆਪਣੇ ਮਾਫ ਕਰਨਾ ਖਿਮਾ ਕਰਨੇ, ਗੁਦਾ ਚੱਕਰ 6 ਪੰਖੜੀਆਂ ਰੰਗ ਪੀਲਾ ਗਣੇਸ਼ ਦੇਵਤਾ, ਮੂਲਾ ਧਾਰ ਹੈ ਕਾਮ ਕੁੰਡੇ ਤੋਂ, ਇਹਦਾ ਸਾਧ ਸੰਗਤ ਜੀ ਦੇਵਤਾ ਹੈ ਬ੍ਰਹਮਾ, ਔਰ ਇਹਦੀਆਂ 4 ਪੰਖੜੀਆਂ ਤੇ ਲਾਲ ਰੰਗ। ਇਸੇ ਪ੍ਰਕਾਰ ਫਿਰ ਨਾਭੀ ਵਿੱਚ 10 ਪੰਖੜੀਆਂ ਦਾ ਕਮਲਿਆ ਤੇ ਰੰਗ ਨੀਲਾ, ਕਈ ਵਾਰੀ ਭਜਨ ਕਰਦੇ ਨਾ ਰੰਗ ਦੀਦੇ ਆ, ਉਹਨੂੰ ਕਈ ਪ੍ਰਕਾਸ਼ ਮੰਨ ਕੇ ਰੱਬ ਮੰਨ ਕੇ ਬਹਿ ਜਾਂਦੇ, ਨਾ ਉਹ ਪ੍ਰਕਾਸ਼ ਹੈ ਨਾ ਉਹ ਰੱਬ, ਉਹ ਕਮਲਾਂ ਦੇ ਰੰਗ ਹੁੰਦੇ। ਜਿਹੜੇ ਅਗਿਆਨੀ ਬੰਦੇ ਉਹ ਕਈ ਵਾਰੀ ਇਹਨਾਂ ਚੀਜ਼ਾਂ 'ਚ ਫਸ ਜਾਂਦੇ, ਉਹਨਾਂ ਦੀ ਨਜ਼ਰ ਉੱਥੇ ਰੁਕ ਜਾਂਦੀ। ਕਈ ਅਨਹਦ ਬਾਜ਼ੀਆਂ ਤੇ ਸੀਮਤ ਆ, ਬਾਜ਼ੀਆਂ ਦਾ ਸੁਣਨਾ ਕੰਨਾਂ ਤੱਕ, 10 ਦੁਆਰ ਵਿੱਚ ਕੋਈ ਬਾਜੇ ਬੂਜੇ ਦਾ ਸਵਾਲ ਨਹੀਂ। ਇਹ ਬਾਜੇ ਬੂਜੇ ਵੀ ਉਰੇ ਦੇ, ਸਿਰਫ ਜਗਿਆਸੂ ਨੇ ਇੱਕ ਪ੍ਰਲੋਭਨ ਆ ਕਿ ਲਾਲਚ ਵਿੱਚ ਉਹ ਉਸ ਪਾਸੇ ਤੁਰੇ, ਕਿਉਂਕਿ ਜਿਹੜੀ ਆਵਾਜ਼ ਹੈ ਉਹ ਉਸ ਮਕਾਮ ਤੱਕ ਪਹੁੰਚਣ ਲਈ ਹੈ। ਜਿਹੜੇ ਆਵਾਜ਼ ਹੀ ਸੁਣਦੇ ਰਹਿੰਦੇ, ਆਵਾਜ਼ ਨੂੰ ਸੁਣ ਕੇ ਉੱਧਰ ਨਹੀਂ ਜਾਂਦੇ ਜਿੱਥੋਂ ਆਵਾਜ਼ ਆ ਰਹੀ, ਆਵਾਜ਼ ਦੇਣ ਵਾਲੇ ਨੂੰ ਮਿਲਣਾ, ਨਾ ਕਿ ਆਵਾਜ਼ ਤੱਕ ਸੀਮਤ ਹੋਣਾ। ਗੱਜ ਕੇ ਬੋਲੋ ਸਰ। ਜਿਵੇਂ ਕੀਰਤਨ ਸੁਣ ਕੇ ਜਿਹਦਾ ਕੀਰਤਨ ਸੁਣਦੇ ਆ ਉਹਦੇ ਵਿੱਚ ਜੁੜ ਜਾਣਾ, ਬਾਬੇ ਨਾਨਕ ਦੀ ਬਾਣੀ ਦਾ ਕੀਰਤਨ ਆ, ਬਾਣੀ ਸੁਣਨਾ ਆਨੰਦ ਆਏਗਾ, ਇਕਾਗਰਤਾ ਵਿਰਾਗ ਆਏਗਾ। ਪਰ ਜਿਹਦੀ ਬਾਣੀ ਆ ਜੇ ਉਹਦੇ ਨਾਲ ਵੀ ਜੁੜੇ ਤੇ ਉਨਾ ਚਿਰ ਮੁਕੰਮਲ ਅਵਸਥਾ ਨਹੀਂ। ਪਹੁੰਚ ਕੀਰਤਨ ਸੁਣਨ ਦਾ ਲਾਭ ਹੀ ਲਾਭ, ਕਥਾ ਸੁਣਨ ਦਾ ਲਾਭ ਲਾਭ, ਪਰੰਤੂ ਅਸਲੀ ਲਾਭ ਉਦੋਂ ਜਦੋਂ ਜਿਹਦਾ ਕੀਰਤਨ ਕਥਾ ਸੁਣਦੇ ਆ ਉਹਦੇ ਨਾਲ ਅਭੇਦ ਹੋਵੇ। ਫਿਰ ਹਿਰਦੇ ਵਿੱਚ ਜਿਹੜਾ ਕਵਲ ਆ, ਇਹਦੀਆਂ 12 ਪੰਖੜੀਆਂ ਹਨ, ਇਹਦਾ ਚਿੱਟਾ ਰੰਗ, ਕਈ ਵੀਰ ਉਹ ਸਫੈਦ ਜਾਂ ਪ੍ਰਕਾਸ਼ ਦੀਦਾ, ਕਈ ਉਹਨੂੰ ਪ੍ਰਕਾਸ਼ ਮੰਨ ਕੇ ਬਹਿ ਜਾਂਦੇ। ਫਿਰ ਸਾਧ ਸੰਗਤ ਜੀ ਆਪਣੇ ਕੰਠ ਹੈ, ਸੋ ਇਹਦੇ ਕਬਲ ਦੀਆਂ 16 ਪੰਖੜੀਆਂ, ਜਿਹੜਾ ਨਾਭੀ ਦਾ ਦੇਵਤਾ ਉਹ ਵਿਸ਼ਨੂੰ ਆ, ਔਰ ਹਿਰਦੇ ਵਿੱਚ ਫਿਰ ਸ਼ਿਵ ਜੀ, ਕੰਠ ਵਿੱਚ ਭਗਵਤੀ ਆ ਮਾਇਆ ਸ਼ਕਤੀ, ਇੱਥੇ ਆ ਕੇ ਰਿਧੀਆਂ ਸਿੱਧੀਆਂ ਸ਼ੁਰੂ ਹੋ ਜਾਂਦੀਆਂ। ਜਿਹੜੇ ਕੰਠ 'ਚ ਆ ਜਾਂਦਾ ਨਾ ਭਜਨ, ਰਿਧੀਆਂ ਸਿੱਧੀਆਂ ਚੱਲ ਪੈਂਦੀਆਂ, ਔਰ ਜਦੋਂ ਫਿਰ ਤ੍ਰਿਗੁਟੀ ਵਿੱਚ ਜਾਂਦਾ, ਤ੍ਰਿਗੁਟੀ ਵਿੱਚ ਆਗਿਆ ਚੱਕਰ ਹੈ, ਇਹਦੀਆਂ 2 ਪੰਖੜੀਆਂ, ਇੱਥੇ ਕਈ ਤਰ੍ਹਾਂ ਦੇ ਪ੍ਰਕਾਸ਼ ਦੇ ਝਲਕਾਰੇ ਪੈਂਦੇ ਆ ਰਲੇ ਮਿਲੇ, ਬਹੁਤ ਭਾਂਤ ਕ੍ਰਿਸ਼ਮੇ ਹੁੰਦੇ, ਝਲਮਲ ਝਲਕਣ ਝਲਕੈ, ਚੰਦਨਾ ਤਾਰਾ ਸੂਰਜ, ਚੰਦਨਾ ਬਿਜਲ ਗਣਾਰਾ, ਬਿਜਲੀ ਮੰਗ ਲੈਟ, ਕਈ ਤਰ੍ਹਾਂ ਚੀਜ਼ਾਂ ਅਨਪੜ੍ਹ ਵਿੱਚ ਆਉਂਦੀਆਂ, ਇਹ ਹੈ ਉਹਨਾਂ ਲਈ ਜਿਹੜੇ ਵੀ ਅਭਿਆਸ ਕਰਦੇ ਆ। ਦੂਏ ਤਾਂ ਕਹਿੰਦੇ ਤੁਹਾਨੂੰ ਐਵੇਂ ਲੱਗਿਓ ਗੱਜ ਕੇ ਬੋਲੋ ਸਤਨਾਮ, ਕਿਉਂਕਿ ਕਿਸੇ ਵੀ ਮਾਰਗ ਦੇ ਵਿਦਿਆਰਥੀ ਬਣੋਗੇ ਤੇ ਉਹ ਸਮਝਲ ਦਾ ਗਿਆਨ ਹੋਏਗਾ, ਵਰਨਾ ਨਹੀਂ। ਅੱਜ ਕੱਲ੍ਹ ਕਥਾ ਤੇ ਹੁਣ ਸਿਆਸੀ ਗੱਲਾਂ ਰਹਿ ਗਈਆਂ, ਮਾਰ ਲਓ ਲੁੱਟ ਲਓ, ਤੇ ਜਿਹੜੀ ਅੰਦਰ ਦੀ ਗੱਲ ਹੈ ਉਹ ਤਾਂ ਹੈ ਨਹੀਂ, ਅੱਗੇ ਹੀ ਲਾਈ ਜਾਂਦਾ। ਜਿਹੜਾ ਆਉਂਦਾ ਬੁਝਾਉਣ ਦਾ ਕੋਈ ਯਤਨ ਨਹੀਂ ਕਰ, ਗੱਜ ਕੇ ਬੋਲੋ ਦੁਨੀਆਂ ਦਾ ਅੱਗੇ ਭਾਂਬੜਾਂ 'ਚ ਸੜ ਰਹੀ, ਇਹ ਨਹੀਂ ਸਗੋਂ ਐਸਾ ਪਾਣੀ ਛਿੜਕੋ ਇਹ ਭਾਂਬੜ ਬੋਝ ਜਾਣ। ਅੰਤਰਮੁਖ ਹੋਣਾ, ਅੰਤਰ ਤੇਰਾ ਨਿਧਾਨ ਹੈ, ਬਾਹਰ ਵਸਤਨਾ ਭਾਲ। ਜਦੋਂ ਤੁਹਾਡੀ ਬਿਰਤੀ ਅੰਤਰ ਆਤਮਾ ਨਾਲ ਜੁੜ ਗਈ, ਤੁਹਾਡੇ 'ਚ ਇੰਨੀ ਸ਼ਕਤੀ ਆ ਜਾਏਗੀ, ਤੁਸੀਂ ਜੋ ਕੰਮ ਕਹੋਗੇ ਵਿਜੈ ਪ੍ਰਾਪਤ ਕਰ ਲਓਗੇ। ਆਤਮਾ ਦੀ ਸ਼ਕਤੀ ਲੈ ਤੋਂ ਬਿਨਾਂ ਕੋਈ ਵੀ ਕੰਮ ਪ੍ਰਾਰੰਭ ਕਰੋਗੇ, ਖੱਜਲ ਖੁਆਰੀ ਜ਼ਿਆਦਾ ਤੇ ਸਫਲਤਾ ਨਹੀਂ ਹੋਏਗੀ, ਪਰੇਸ਼ਾਨੀ ਪਰੇਸ਼ਾਨੀ। ਬਾਬਾ ਦੀਪ ਸਿੰਘ ਨੇ ਜੇ ਖੰਡਾ ਫੜਿਆ ਤੇ ਕਮਾਈ ਵੀ ਕੀਤੀ, ਤੇ ਜਿੱਧਰ ਨੂੰ ਤੁਰਿਆ ਉਹਦਾ ਖੰਡਾ ਰੋਕਣ ਵਾਲਾ ਜੰਮਿਆ ਤਾਂ ਕੋਈ ਨਹੀਂ ਨਾ, ਤਲੀ ਤੇ ਸਿਰ ਲੈ ਕੇ ਤੁਰਿਆ ਗਿਆ। ਅੱਜ ਅਸੀਂ ਕਮਾਈ ਕਰਦੇ ਨੇ, ਦਿੰਦਿਆਂ ਪਰਿੰਦਿਆਂ ਵਾਲੀ ਬਿਰਤੀ ਧਾਰ ਲਈ, ਜਿਹਨੂੰ ਮਰਜ਼ੀ ਚੱਕ ਮਾਰੀ ਚਲੋ, ਗੱਜ ਕੇ ਬੋਲੋ ਸਭ। ਮਹਾਰਾਜ ਨੇ ਖਾਲਸੇ ਨੂੰ ਦਰਿੰਦਿਆਂ ਦੇ ਪਰਿੰਦਿਆਂ ਵਾਲਾ ਜੀਵਨ ਨਹੀਂ ਦਿੱਤਾ, ਖਾਲਸੇ ਨੂੰ ਬੜੀ ਸੋਝੀ ਵਾਲਾ ਜੀਵਨ। ਯੁੱਧ ਵਿੱਚ ਵੀ ਖਾਲਸਾ ਗਿਆਨ ਨਾਲ ਯੁੱਧ ਕਰਦਾ, ਨਿਹੱਥੇ ਤੇ, ਬਾਲਕ ਤੇ, ਬੁੱਢੇ ਤੇ, ਰੋਗੀ ਤੇ, ਵਿਦਵਾਨ ਤੇ, ਮਹਾਤਮਾ ਤੇ, ਔਰਤ ਉੱਪਰ, ਗਊ ਉੱਪਰ, ਗਰੀਬ ਉੱਪਰ, ਹੈਂਜੀ, ਵਾਰ ਨਹੀਂ ਕਰਦਾ। ਜੇ ਨਿਹੱਥਾ ਆ ਤਾਂ ਉਹਨੂੰ ਕੋਲੋਂ ਹਥਿਆਰ ਦਿੰਦਾ, ਉਹਨੂੰ ਵੀ ਕਹਿੰਦਾ ਲੈ ਤਿੰਨ ਵਾਰ ਪਹਿਲਾਂ ਕਰ ਮੌਕਾ ਦਿੰਦਾ, ਫੇਰ ਕਹਿੰਦਾ ਲੈ ਹੁਣ ਆਇਆ ਹੀ ਖਾਲਸੇ ਦਾ ਬਾਹਰ। ਜਦੋਂ ਖਾਲਸਾ ਇਹਨਾਂ ਅਸੂਲਾਂ 'ਚ ਚੱਲਦਾ ਤੇ ਫਿਰ ਸਾਹ ਨੇ ਜਿੱਧਰ ਜਾਂਦਾ ਪੌਂ ਬਾਰ, ਬਗਾਨੀਆਂ ਲੜਕੀਆਂ ਦੀ ਇੱਜ਼ਤ ਬਚਾਉਂਦਾ, ਉਹਨਾਂ ਬੁਰੀ ਨਿਗਾਹ ਨਹੀਂ ਕਰਦਾ, ਇੱਜ਼ਤ ਨਾਲ ਘਰੋਂ ਘਰ ਛੱਡ ਕੇ ਆਉਂਦਾ। ਦਸਮ ਪਾਤਸ਼ਾਹ ਦੇ ਸਿੰਘਾਂ ਦੇ ਹੱਥ ਰਾਮ ਦੇ ਸੂਬੇ ਦੇ ਡੋਲੇ ਆ ਗਏ, ਆਨੰਦਪੁਰ ਲੈ। ਬੀਬੀਆਂ ਨੂੰ ਪੁੱਛਿਆ ਵੀ ਸਾਡੇ ਸਿੰਘਾਂ ਨੇ ਕੋਈ ਠੱਠਾ ਮਖੌਲ ਬਚਨ ਤਾਂ ਨਹੀਂ ਕੀਤਾ? ਕਹਿੰਦੇ ਹੀ ਨਹੀਂ ਤਾਂ ਸਤਰਾਂ ਦਾ ਪੜਦਾ ਹੀ ਨਹੀਂ ਪਰੇ ਕੀਤਾ, ਐਡੇ ਸਚਿਆਰੇ। ਮਹਾਰਾਜ ਕਹਿੰਦੇ ਉਹ ਬੀਬੀਆਂ ਨੂੰ ਕਿਉਂ ਲਿਆ, ਜਾਓ ਆਦਮ ਨਾਲ ਸਰਹੰਦ ਛੱਡ ਕੇ। ਹਾਲਾਂ ਰੋਜ਼ ਉਹਦੇ ਨਾਲ ਜੰਗ ਰਹਿੰਦੇ ਸਨ। ਇਸ ਕਰਕੇ ਵੱਲ ਇਹ ਨਹੀਂ ਕਿ ਜੇ ਕੋਈ ਗਲਤ ਕੰਮ ਕਰਦਾ ਤੇ ਖਾਲਸਾ ਵੀ ਉਹਦੇ ਮੁਕਾਬਲੇ ਤੇ ਗਲਤ ਕੰਮ ਕਰੇ, ਖਾਲਸੇ ਦੀ ਇਹ ਵਿਲੱਖਣਤਾ, ਉਹ ਗਲਤੀ ਕਰੇ ਤੇ ਕਰੇ, ਖਾਲਸੇ ਨੇ ਆਪਣਾ ਰਾਸਤਾ ਗਲਤ ਨਹੀਂ ਕਰਨਾ, ਅਸੂਲ ਨਹੀਂ ਛੱਡਣ। ਮੁਸਲਮਾਨ ਭਾਵੇਂ ਗਾਂ ਤੇ ਕੁਰਾਨ ਦੀ ਕਸਮ ਖਾ ਕੇ ਧੋਖਾ ਦੇਗਾ, ਪਰ ਗੁਰੂ ਗੋਬਿੰਦ ਸਿੰਘ ਨੇ ਤਾਂ ਧਰਮ ਦੀ ਆਣ ਨਹੀਂ ਨਾ ਤੋੜੀ, ਬੰਦਾ ਬਹਾਦਰ ਨੇ ਤਾਂ ਗੁਰਦਾਸ ਨਗਰ ਧਰਮ ਦੀ ਆਣ ਨਹੀਂ ਤੋੜੀ। 8 ਮਹੀਨੇ ਦਾ ਘੇਰਾ ਸੀ, ਹੋਰ ਵੀ 10 ਦਿਨ ਕੱਟ ਸਕਦੇ ਸਨ। ਗੱਜ ਕੇ ਬੋਲੋ, ਫੌਜਾਂ 'ਚ ਹੈਜਾ ਪੈ ਗਿਆ ਸੀ, ਪਰ ਉਹਨੇ ਕਿਹਾ ਹੋਰ ਹੁਣ ਕੋਈ ਰਾਸਤਾ ਨਹੀਂ, ਉਹਨੂੰ ਜਿੱਤਣ ਦਾ, ਧਰਮ ਦੇ ਆਸਰੇ ਮੁੜ ਸਕਦੇ। ਪਤਾ ਵੀ ਸੀ ਵੀ ਧੋਖਾ ਕਰਨਗੇ, ਫਿਰ ਵੀ ਧਰਮ ਦੀ ਆਣ ਨੂੰ ਨਹੀਂ ਛੱਡਿਆ। ਧਰਮੀ ਮਨੁੱਖ ਭਾਵੇਂ ਸਭ ਕੁਝ ਉੜ ਜਾਏ, ਧਰਮ ਰੱਖਣ ਵਾਸਤੇ ਤਾਂ ਗੁਰਸਿੱਖ ਸਾਰੇ ਧਰਮ ਯੁੱਧ ਮੋਰਚੇ ਲਾਉਂਦਾ, ਜੇ ਧਰਮ ਹੀ ਨਾ ਰਿਹਾ ਤਾਂ ਉਹਨਾਂ ਮੋਰਚਿਆਂ ਦਾ ਫਾਇਦਾ ਕੀ? ਗੱਜ ਕੇ ਬੋਲੋ ਸਤਨਾਮ। ਅੱਜ ਅਸੀਂ ਧਰਮ ਨੂੰ ਪਿੱਠ ਦੇਈ ਜਾਂਦੇ ਹਾਂ, ਧਰਮ ਦਾ ਆਸਰਾ ਲੈਣ ਦੇ ਕਾਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਾਨੂੰ ਪੂਰੀ ਸ਼ਕਤੀ ਨਹੀਂ ਮਿਲ ਰਹੀ। ਜਦੋਂ ਖਾਲਸਾ ਸਾਹਿਬ ਸੰਗਤ ਜੀ ਬੋਲਦਾ ਨਾ ਰਸਨਾ ਨਾ, ਤਾਂ 14 ਲੋਕ ਕੰਬ ਜਾਂਦੇ ਆ। ਆਹ ਦੁਨੀਆਂ ਦਾ ਚੀਜ਼ ਕੋਈ ਨਹੀਂ ਜੇ ਖਾਲਸੇ ਬਣਦੇ, ਇੰਨੀ ਸ਼ਕਤੀ ਖਾਲਸੇ ਨੂੰ ਮਹਾਰਾਜਾ ਖਾਲਸਾ ਮੇਰਾ ਰੂਪ ਹੈ, ਖਾਸ ਗੁਰੂ ਗੋਬਿੰਦ ਸਿੰਘ ਦਾ ਰੂਪ ਦੇ। ਜੇ ਅਸੀਂ ਰੋਜ਼ ਲਾਹਨਤਾਂ ਝੱਲੀ ਜਾਂਦੇ, ਗੱਲ ਕੀ ਹੈ? ਇਹਦਾ ਮਤਲਬ ਹਾਲੇ ਗੁਰੂ ਗੋਬਿੰਦ ਸਿੰਘ ਦੇ ਰੂਪ ਬਣ ਤੁਰੇ ਨਹੀਂ। ਰੂਪ ਉਦੋਂ ਬਣਾਂਗੇ ਜਦੋਂ ਉਹਦੇ ਅਸੂਲਾਂ ਉੱਪਰ ਪਹਿਰਾ ਦੇਣਗੇ। 10 ਗੁਣਾਂ ਨੂੰ ਧਾਰਨ ਵਾਲਾ, 10 ਔਗੁਣਾਂ ਨੂੰ ਤਿਆਗਣ ਵਾਲਾ, 5 ਕਾਰਨ ਦ੍ਰਿਹ ਦ੍ਰਿੜ, 24 ਘੰਟਿਆਂ ਦੀ 2.5 ਘੰਟੇ ਦਸਵੰਧ, ਕਿਰਤ ਦਾ ਦਸਵੰਧ ਕੱਢਣਾ, ਔਰ ਜਿਹੜੀ ਧਰਮ ਤੋਂ ਵਿਰੁੱਧ ਕਿਰਤ ਹੈ ਉਹ ਨਾ ਕਰਨੇ, ਔਰ ਗਊ ਗਰੀਬ ਦੀ ਰਾਖੀ ਕਰਨ ਵਾਲਾ, ਦੇਸ਼ ਕੌਮ ਦੀ ਭਗਤੀ ਵਾਲਾ ਪੈਦਾ ਹੋਵੇ, ਮਾਤਾ ਪਿਤਾ ਦਾ, ਭੈਣ ਭਰਾ ਦਾ, ਗੁਰੂ ਪੀਰ ਮਹਾਤਮਾ ਗੁਰਬਾਣੀ ਨਿਸ਼ਾਨ ਧਾਮ ਦਾ ਸਤਿਕਾਰ ਪਿਆਰ ਕਰਨ ਵਾਲਾ ਅਤੇ ਧਰਮ ਤੇ ਜਿੰਦ ਜਾਨ ਵਾਰਨ ਵਾਲਾ ਬਣੇ, ਫਿਰ ਉਸ ਖਾਲਸੇ ਨੂੰ ਸ਼ਕਤੀ ਮਿਲਦੀ, ਫਿਰ ਉਹ ਖਾਲਸੇ ਵਿੱਚ ਇੰਨਾ ਵੱਡਾ ਬਲ ਆ ਜਾਂਦਾ, ਇੰਨੀ ਸ਼ਕਤੀ, ਫਿਰ ਫੌਜਾਂ ਨਹੀਂ ਅੜਿਕਦਾ, ਕਿਲੇ ਨਹੀਂ ਅੜਿਕਦਾ। ਬਾਬਾ ਦੀਪ ਸਿੰਘ ਇਕੱਲਾ ਹੀ ਤੁਰ ਪਾਉਂਦਾ, ਦਮ ਦਿਨ 5 ਰਲੇ, 500 ਰਲੇ, 3 ਲੱਖ ਫੌਜ ਦਾ ਮੁਕਾਬਲਾ ਕੀਤਾ, 60,000 ਲੜਕੀ ਦੀ ਇੱਜ਼ਤ ਬਚਾਈ। ਗੱਜ ਕੇ ਬੋਲੋ ਸਭ, ਤੇ ਬਚਾਉਣ ਵਾਲੇ ਉਹ ਤੇ ਲੋਕਾਂ ਨੂੰ ਮਿਹਣੇ ਅਸੀਂ ਦੇਣੇ ਜੀ, ਅਸੀਂ ਹਿੰਦੂਆਂ ਨੇ ਇੰਨੀਆਂ ਛਡਾਈਆਂ, ਫਿਰ ਤੁਸੀਂ ਆਪਣੀ ਤਾਂ ਛਡਾਓ, ਛਡਾਉਣ ਵਾਲਾ ਤੁਸੀਂ ਬਾਬਾ ਦੀਪ ਸਿੰਘ, ਉਹਨੇ ਹਿੰਦੂਆਂ ਦੀਆਂ ਜਾਣ ਕੇ ਨਹੀਂ ਛਡਾਣੀਆਂ, ਆਪਣੀਆਂ ਜਾਣ ਕੇ ਛਡਾਈਆਂ। ਜਿਹੜੀ ਲੜਕੀ ਹੈ ਸਾਰੇ ਸਮਾਜ ਦੀ ਸਾਂਝੀ ਮੰਨੇ। ਗੱਜ ਕੇ ਬੋਲੋ ਸਭ, لڑکی چاہے کسی بھی دھرم کی کیوں نہ ہوگی، یہ سانجھی ہے سارے دیش اور سماج. مہاپرکھاں جی سوال نہیں ہوندے، انہاں دی درشتی بڑی اچھی سوچی، وہ کو رن نہیں منگتے قربانی کر کے، ابھی رن منگتے ہیں، اہ کرتے رہے کرنے والے کا کر گئے، وہ تو اپنے ساتھ وڈے سی، ابھی تو وڈے جی ابھی بھی بابا دیپ سنگھ والا کوئی کام کریے، وہ تو اپنی کرنی کر گئے، انہوں کا اتہاس پڑھ کے انہوں نے جی تو کارنامے کریے، یہ تو ہے، یہ تھوڑا بزرگوں کے ڈھولے گائیے تو عمل کریے کوئی نہ کہے گل سے. جی میرا پیو گورنر رہا میں تو جو ہے گا وہی ہاں، اگلا کو تیرے پے نہ تیرا کام چل گیا، ہوں تم بھی کچھ ہے تاپسیا کوپو انگ متی بروانا کشارنگ جلن کا پرشا پون سی. شاستری کہہ رہے ہیں جڑے سیانے لوگ ہیں وہ پے دادے کی لائی ہوئی تھاری بولی کا پانی نہیں پیندے، آپ محنت کر کے بولی لا کے میٹھی بولی لا کے میٹھا پانی پین. جے ساڈے بزرگاں نے چنگیائیاں کیتیاں تو تارو، جے ساڈے بزرگ باپ دادے غلطیاں کرتے رہے تو انہوں نے غلطیاں نہیں چلنا، انہوں بزرگوں کا بابا دیپ سنہ کا کہنا مننا جڑے اصول پرست سن. جے ساڈے پے دادے شراباں کباباں غلط کام کرتے رہے، غلطی والا نہیں کام انہوں کا مننا، چنگیائی والا تو ہوں جا لسانی طور پہ سارے کا سرکار پیار کرنا بنتا، سارے کے رب کی جوت کسی نے نفرت نہیں کرنی چاہیے. مینو کئی پریمی کہندے جو دنیا کا برا بندہ وہ تھوڑے کول آؤں، میں ساری ڈیوٹی یہ لائی ہو رب ساڈے بس، جی بریا اپنے کول بہن نہ دیے سدھرن گے کہنے گج کہ بولو ساتنا، چنگیا کو تو سارے جانے بریا کو بھی جانا چاہیے. ساڈا بابا نانک اوڈے راس کنا کا پرماتما سی جدیٹن سی، سجن ڈاگ کنڈاگ بھائی برہم گیانی سی، دیولوت کنا کا پوتر سی، ہر برے کو ہے. باقی ڈاکٹر جڑا پورے کول مریضاں جانا پہنتا، پر بابا نانک ایسا ڈاکٹر ہے جڑا مریضاں کو آپ گیا. دنیا نے دھارنا لاؤنیاں شروع کرتی، نہ دوائی دیتی شبد کے بل نے سب کو کری دیا، شبد کے بل پھر تو نہیں بابا جی سرنجا چکی پھرتے سی، جب ٹھڈ پڑھن واسطے نسرا چکی پھرتے سن، شبد سی گربانی سی نام سی انہوں بانی آ رہی سی جی تے درمیان پرکاش گرو گرنتھ صاحب جی مہاراج گج کہ بولو ساتھ. لوکاں نے دھارنا لاؤنیاں شروع کرتی، آیا بابا بید روگیاں دا، ایسا بید آیا میرا بید گرو گوبند ہر ہر نام اوکھ مکھ دیو کاٹا جن کی فند. ساڈے پتا جی نوں ری دی بماری ہو گئی، یتن کیتے آرام نال، کہندے آرام نہیں آؤں، میں ایک دوائی نہیں ہالے کیتی، کہندے وہ کیڑی آدت مینو منڈو ہی ہے اس پاسے دی، پائی بھی انہوں نے آ ساتھ بنا مینو گھروں ہی ملیا باہروں نہیں، ماں پے نے مینو ساتھ بنایا ساتھ کا باہر کیا پہلے انہیں لایا ادھر. سو میں کیا وہ دوائی یہ آ کہ تسی بدبان ہو، ہنڈ پاٹ صاحب بھی آپ کر لیندے ہو، ایک سہج پاٹ کرو نہ جر گوکے کے دی جوت جگہ تے سمگری کا دھوت ہو، کیسی اشنان کر کے سچے باتر بدل کے روز پانچ انگ پڑھ سکتے، پانچ پڑھو دس پڑھنا اُنہ چر جنہ چر تا من بچ رہے. کہندا میرے تو بہ نہیں ہوں گلیٹنی سانو درد ہوں، میں تو بجن دا من کہندا جی سات بجن پتا سی بھی بیلے کبیلی دا بولیا پورا تو ہو جا گج کے بولو ستنا، اگے تو میرے تو کوئی نہ کوئی باغ نکل جا سی، ہوں میں بہت ڈر ایک دو دا میرے تو برا ہو گیا، میں سنگ تو معافی مانگ لینا، مینو منا پتا ایمی صاحب نہیں بجن نکل گیا انہوں بچارے دا گنڈا ہو گیا، ہوں میں بہت ڈرنا بھائی کوئی رسنا تو باغ کسی کی برائی کا نہ نکلے بھلائی کا بشک نکلے، ڈرتے رہی دا کیونکہ یہ بھی پاپ ہے کسی کا برا کرنا، یہ شکتی کسی منوش کی نہیں، یہ شکتی تڈے چ بھی آ سکتی، یہ شکتی گرو مہاراج کی بانی کی بگتی چو نکلتی، پرب جی وسا سادھ کی رسنا. ਜਿਹੜੇ ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਕਰੋਗੇ ਰੱਬ ਤੁਹਾਡੀ ਰਸਨਾ ਤੇ ਵਸੇਗਾ। ਜਿਹਦੀ ਜ਼ਬਾਨ ਤੇ ਰੱਬ ਆ ਗਿਆ ਉਹਦੀ ਜ਼ਬਾਨ ਚ ਸਾਰੀਆਂ ਸ਼ਕਤੀਆਂ ਆ ਗਈਆਂ, ਕਿਉਂਕਿ ਰੱਬ ਹੋਇਆ ਜੋ ਸਰਬ ਸ਼ਕਤੀਮਾਨ। ਗੱਜ ਕੇ ਬੋਲੋ ਸਾਨੂੰ, ਇਹ ਨਹੀਂ ਕਿ ਮੇਰੀ ਕੋਈ ਜਾਇਦਾਦ ਹੈ, ਤੁਸੀਂ ਕਮਾਈ ਕਰੋਗੇ ਤੁਹਾਨੂੰ ਇਹ ਸ਼ਕਤੀ ਮਿਲ ਜਾਏਗੀ। ਸਭ ਨੂੰ ਮਿਲ ਸਕਦੀ, ਫਰਕ ਕਮਾਈ ਦਾ। ਇੱਕ ਜਾ ਕੇ ਉਹਨੂੰ ਕਦੀ ਹਲ ਵਾਹਿਆ ਹੀ ਨਹੀਂ, ਕੋਈ ਮਿਹਨਤ ਕੀਤੀ ਨਹੀਂ, ਤਾਂ ਬੁਲ ਕਿੱਥੋਂ ਲਾ ਲੈਣਾ? ਉਹੀ ਜ਼ਮੀਨ ਗੁਆਂਢੀ ਜੱਟ ਦੀ ਹੁੰਦੀ ਹੈ, ਉਹਦੇ ਲਈ ਆਲੂ ਲੱਖਾਂ ਦੇ ਵੇਚੀ ਜਾਂਦਾ, ਲੱਖਾਂ ਦਾ ਝੋਨਾ ਵੇਚੀ ਜਾਂਦਾ। ਸਾਡੀ ਅੰਤਸ਼ਕਾਰ ਰੂਪੀ ਭੂਮੀ ਸਾਰਿਆਂ ਦੀ ਉਹੀ, ਫਰਕ ਕਮਾਈ ਦਾ, ਫਰਕ ਬੀਜ ਪਾਉਣ ਦਾ ਹੀ, ਫਰਕ ਵੱਤ ਸੰਭਾਲਣ ਦਾ ਹੀ। ਫਰਕ ਕੋਈ ਨਹੀਂ, ਰੱਬ ਨੇ ਤੁਹਾਡੇ ਕਿਸੇ ਨਾਲ ਬੈਰ ਨਹੀਂ ਕੀਤਾ, ਸਭ ਇੱਕੋ ਹੀ, ਸਾਰਿਆਂ ਨੂੰ ਇੱਕੋ ਜਿਹੀ ਸ਼ਕਤੀ ਦਿੱਤੀ। ਆਹ ਬਿਜਲੀ ਦੀ ਲਾਈਟ ਚਾਹੇ ਜੂਆ ਖੇਲੀ ਚਲੋ, ਚਾਹੇ ਸ਼ਰਾਬਾਂ ਪੀ ਚਲੋ, ਚਾਹੇ ਮੀਟ ਹਾਂਡੀਆਂ ਖਾਈ ਚਲੋ, ਚਾਹੇ ਕੋਈ ਹੋਰ ਮਾੜੇ ਕੰਮ ਕਰੀ ਚਲੋ, ਚਾਹੇ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਕਰਕੇ ਦੁਕਾਨ ਲਾਈ ਚਲੋ, ਬਿਜਲੀ ਦਾ ਕੋਈ ਕਸੂਰ ਨਹੀਂ। ਆਤਮਾ ਇੱਕ ਬਿਜਲੀ ਦੀ ਨਿਆਈ ਆ, ਸ਼ਕਤੀ ਸਾਰਿਆਂ ਨੂੰ ਦਿੰਦੀ ਹੈ, ਹੁਣ ਤੁਹਾਡੀ ਮਰਜ਼ੀ ਹੈ ਇਸ ਸ਼ਕਤੀ ਦਾ ਦੁਰਉਪਯੋਗ ਕਰਨਾ ਕਿ ਸਦਉਪਯੋਗ ਕਰਨਾ। ਇਹ ਬਿਜਲੀ ਦਾ ਯੁਗਤੀ ਨਾਲ ਪ੍ਰਯੋਗ ਕਰਾਂਗੇ ਤੇ ਜੀਵਨ ਆ, ਦੁਰਉਪਯੋਗ ਕਰੋਗੇ ਤੇ ਮੌਤ ਵੀ ਬਿਜਲੀ ਸਮਾਈਓ। ਆਤਮਾ ਬੰਦੇ ਨੂੰ ਝਟਦਾ ਵੀ ਇਹੋ ਜਿਹਾ ਮਾਰਦੀ ਹੈ ਕਿ ਪਤਾਲ ਚ ਡਿੱਗਿਆ ਨਿਕਲਦਾ ਨਹੀਂ, ਤੇ ਜੇ ਆਤਮਾ ਦੇ ਅਨੁਸਾਰ ਹੋ ਕੇ ਤੁਰਾਂਗੇ ਤੇ ਇੰਨੀ ਸ਼ਕਤੀ ਭਰ ਜਾਂਦੀ ਹੈ ਜੋ ਮਰਜ਼ੀ ਕਰੋ ਕਰੋ। ਤਾਂ ਹੀ ਭਰਤਰੀ ਜੀ ਨੇ ਕਿਹਾ, ਜਾਤਨ ਮਾਏ ਨਜਾਤਮ ਤਨ ਕੋ ਅਨੁਭਵ ਕਾਰੋ ਹਰੋ ਦੁੱਖ ਮਨ ਕੋ ਮੁਰ ਗਿਰਾ ਮੈਂ ਤੋਰ ਸਨੇਹਾ ਅਨੁਭਵ ਕਰੋ ਹਰੋ ਦੁੱਖ ਦੇਹਾ। ਤੁਸੀਂ ਸਮਝਦੇ ਸਾਡੇ ਸਰੀਰ ਚ ਕੁਝ ਨਹੀਂ, ਇਹਦੇ ਚ ਮਹਾਨ ਸ਼ਕਤੀ ਆਤਮਾ ਬੈਠੀ ਜਿਹਨ ਸਾਰੇ ਬ੍ਰਹਿਮੰਡਾਂ ਖੰਡਾਂ ਅੰਡਾਂ ਪਿੰਡਾਂ ਸਰੀਰਾਂ ਦੀ ਰਚਨਾ ਕੀਤੀ ਹੈ, ਉਹ ਮਹਾਨ ਸ਼ਕਤੀ ਤੁਹਾਡੇ ਵਿੱਚ। ਸ਼ਕਤੀ ਨੂੰ ਨਾ ਸਮਝਣ ਦੇ ਕਾਰਨ ਤੁਸੀਂ ਕੰਗਾਲ ਹੋਏ ਬੈਠੇ, ਆਪਣੇ ਸਰੂਪ ਨੂੰ ਭੁੱਲਣ ਦੇ ਕਾਰਨ। ਜਿਵੇਂ ਉਹ ਸ਼ੇਰ ਦਾ ਬੱਚਾ ਘੁਮਿਆਰ ਦੇ ਹੱਥ ਆ ਗਿਆ, ਉਹ ਗਾਧਿਆਂ ਨਾਲ ਗੁਣਾ ਹੀ ਢੋਂਦਾ ਰਿਹਾ, ਕਿਤੇ ਸੱਚ ਦਾ ਸ਼ੇਰ ਮਿਲਿਆ, ਉਹਨੇ ਕਿਹਾ ਪੁੱਤ ਮੇਰਾ ਆਵੇ ਤੇ ਢੋਂਦੇ ਗੁਣ। ਸ਼ੇਰ ਦਾ ਪੁੱਤ ਵੀ ਰਾਜਾ ਹੀ ਹੁੰਦਾ, ਸ਼ੇਰ ਵੀ ਰਾਜਾ। ਕਹਿੰਦਾ ਨਹੀਂ ਮੈਂ ਤਾਂ ਗਧਾ, ਕਿਉਂਕਿ ਸਰੂਪ ਨੂੰ ਭੁੱਲ ਚੁੱਕਾ ਸੀ ਬਚਪਨ ਸੀ। ਕਹਿੰਦਾ ਜੇ ਮੇਰੀ ਸ਼ਕਲ ਤੇਰੇ ਨਾਲ ਮਿਲ ਜਾ ਫਿਰ ਮੰਨੇਗਾ ਕਿ ਸ਼ੇਰ ਦਾ ਪੁੱਤ? ਕਹਿੰਦਾ ਉਹ ਨਦੀ ਕਿਨਾਰੇ ਲੈ ਗਿਆ, ਕਹਿੰਦਾ ਵੇਖ ਤਾਂ, ਕਹਿੰਦਾ ਸ਼ਕਲ ਤਾਂ ਬਾਪੂ ਰਲਦੀ ਹੈ। ਕਹਿੰਦੇ ਦਸ ਪੁੱਤ ਕਿਹੜਾ? ਕਹਿੰਦਾ ਮੇਰਾ। ਕਹਿੰਦੇ ਤੇਰਾ ਕੀ ਕਰਤੱਵ ਆ? ਕਹਿੰਦਾ ਛਾਲ ਮਾਰ ਕੇ ਗੁਣਾ ਚਾ ਕੇ ਪਰੇ ਮਾਰੀਆਂ ਤੇ ਆਪਣਾ ਰਾਜ ਸਿੱਕਾ ਕਾਇਮ ਕਰ। ਆਤਮਾ ਦਾ ਗਿਆਨ ਕਰਕੇ ਤਾਂ ਹੈਗਾ ਸ਼ੇਰ, ਪਰ ਆਤਮਾ ਦੇ ਸਰੂਪ ਨੂੰ ਭੁੱਲਣ ਕਰਕੇ ਗਧਾ ਬਣ ਕੇ ਇਹ ਸਾਧ ਸੰਗ ਦੀਆਂ ਮੋਹ ਮਮਤਾ ਦੀਆਂ ਗੁਣਾ ਚੁੱਕੀ ਫਿਰਦਾ, ਠੇਠੇ ਖਾਈ ਨਾ ਮਨ ਰੂਪੀ ਘੁਮਾਰ ਦੇ ਡਗੋਰੇ ਖਾ ਰਿਹਾ। ਗੱਜ ਕੇ ਬੋਲੋ ਸਭ, ਤੇ ਹਾਲਤ ਕਿਹੜੀ ਬਣੀ ਹੋਈ ਆ? ਆਵੇ ਦਿਆ ਖੋਤਿਆ ਵਿੱਚ ਖੜੋਤਿਆ, ਕੱਚੀਆਂ ਲਿਜਾਵੇਂਗਾ ਤੇ ਪੱਕੀਆਂ ਲੈ ਆਵੇਗਾ, ਆਵੇ ਨੇ ਮੁੱਕਣਾ ਨੀ ਤੇ ਤੈਂ ਛੁੱਟਣਾ ਨੀ, ਭਾਂਡਾ ਭੰਡਾਰੀਆ ਕਿਤਨਾ ਕੁ ਭਾਰ, ਇੱਕ ਮੁੱਠ ਚੱਕ ਲਿਆ ਤੇ ਦੂਜੀ ਨੂੰ ਤਿਆਰ। ਕੋਲੂ ਦੇ ਬੈਲ ਵਾਲੀ ਆਦਤ, ਉਹ ਕਹਿੰਦਾ ਮੈਂ ਬੜਾ ਚੱਕਰ ਕੱਢਿਆ, ਇਹ ਨੀ ਪਤਾ ਮੈਂ ਦੁਆਲੇ ਘੁੰਮੀ ਜਾਂਦਾ। ਆ ਗ੍ਰਹਿਸਤੀ ਦੌੜਦੇ ਆ, ਤੁਸੀਂ ਬੜੀ ਤਰੱਕੀ ਕਰ ਲਈ, ਦੁਕਾਨੋਂ ਘਰ ਘਰੋਂ ਦੁਕਾਨ, ਬਸ ਇੰਨਾ ਕੀ ਗੇੜਾ, ਵੱਧਾ ਚੱਟੀ ਜੋ ਪਰ ਇੰਨਾ ਗੁਣਨਾ ਕਰ, ਪਰਿਵਾਰ ਦੇ ਮੋਹ ਮਮਤਾ ਦੇ ਵੱਧੇ ਚੱਟੀ ਭਰਦੇ। ਜਿਹੜੇ ਬੁੜਾ ਹੋ ਜਾਂਦਾ ਉਹ ਕਹਿੰਦਾ ਤੂੰ ਕੀ ਕਿਤਾਬ ਸਾਡੇ ਲਈ, ਜਾ ਬਹਿ ਜਾ ਰਾਮ ਨੂੰ। ਆਹੇ ਸਰੂਪਾਂ ਮਿਲਦਾ, ਜਿੰਨਾ ਮਰਜ਼ੀ ਚੱਟੀ ਨਾ ਵੀ ਭਰ ਲਓ, ਆਹ ਹਾਰ ਦੇਣਾ ਇਹਨਾਂ ਨੇ। ਵਿਹਲੇ ਹੋਣਗੇ ਜਿਹੜਾ ਕਿਤੇ ਮਾਂ ਪਿਤਾ ਕੋਈ ਰਣ ਮੰਨਦੇ ਹੋ, ਜੋ ਤਿੰਨ ਪ੍ਰਕਾਰ ਦੇ ਘੋੜੇ ਹੁੰਦੇ ਮਹਾਤਮਾ ਕਥਾ ਕਰਦੇ ਦੱਸਦੇ ਸੀ। ਕਹਿੰਦੇ ਜੀ ਉਹ ਤਿੰਨ ਪ੍ਰਕਾਰ ਦੇ ਘੋੜੇ ਕਿਹੜੇ? ਇੱਕ ਕਹਿੰਦੇ ਜਿਹੜੇ ਕਬੈਦ ਕਰਦੇ ਆ, ਪਰੇਡ ਕਰਦੇ ਮਰ ਜਾਂਦੇ ਆ, ਕਰਮਾਂ ਰੂਪੀ ਕਬੈਦ ਕਰੀ ਜਾਂਦੇ ਆ, ਕਰਮਾਂ ਕਰਮਾਂ ਦੇ ਜਾਲ ਚ ਪਏ। ਜੇ ਜੀ ਕੁੜੀ ਨੂੰ ਇੰਨਾ ਦਾਜ ਨਾ ਦਿੱਤਾ ਸਾਡਾ ਨੱਕ ਨਹੀਂ ਰਹਿਣਾ, ਤੇ ਜਿਲੇ ਕੁੜੀ ਦਾ ਡਿਵੋਰਸ ਹੋ ਜਾਂਦਾ ਫਿਰ ਨੱਕ ਕਿੱਥੇ ਜਾਂਦਾ? ਗੱਜ ਕੇ ਬੋਲੋ ਸਤਨਾਮ। ਨੱਕ ਤਾਂ ਰਹੋ ਜੇ ਨੱਕ ਵਾਲਿਆਂ ਨੂੰ ਕੁੜੀ ਦੇਵੋਗੇ, ਨੱਕ ਦਾ ਮਤਲਬ ਇੱਜ਼ਤ, ਇੱਜ਼ਤ ਵਾਲੇ ਇਨਸਾਨਾਂ ਨੂੰ ਕੁੜੀ ਦਿਓਗੇ ਤੇ ਕੁੜੀ ਵਸੇ। ਜਦੋਂ ਪਹਿਲਾਂ ਹੀ ਮਨਮੁਖ ਭਾਲਦੇ ਆ ਤੇ ਦੱਸੋ ਕੁੜੀ ਵਿਚਾਰੀ ਕੀ ਕਰੇ? ਕੁੜੀ ਦੀ ਜਾਨ ਕੁਕੜੀ ਵਾਂਗ ਹੋ ਜਾਂਦੀ ਹੈ, ਇੱਕ ਕੱਕਾ ਵਾਧੂ ਲਾ ਦੀ ਤੇ ਕੁਕੜੀ, ਇੱਕ ਘਟਾ ਦੀ ਤੇ ਕੁੜੀ ਰਹਿ ਜਾਂਦੀ। ਗੱਜ ਕੇ ਬੋਲੋ ਸਤਨਾਮ। ਤੇ ਕੁੜੀਆਂ ਵੀ ਹੁਣ ਕੁਕੜੀਆਂ ਖਾਣ ਲੱਗ ਪਈਆਂ, ਮੈਂ ਕਿਹਾ ਅਗਲਾ ਜਨਮ ਕੁਕੜੀ ਤੋਂ ਕੁਕੜੀ ਦਾ ਨਾ ਬਣ ਜਾਏ ਕਿਤੇ। ککا بد نہ لگ جائے, کیونکہ تین ایک اکھر بد ککا لا دیے ککڑی ایک ڈا دی کڑی, یہ ہوں ککڑیاں کھانی پھر جون کہڑی دے آنا, ککڑیاں نہ بنو تو مار سنگڑیاں بنا, امرت شکار بانی پڑھو سمرن تو سنگ بنایا پیڑا نہیں بنایا. دسم پاتشاہ نے ایڈی کرپا تے کی, پارتھری جی کہندے کہ تے اس شریر دے اندر آتما روپی شکتی, تھی کہنے میں بیمار ہاں میں دکھی ہاں, جے تسی آتما نو پراپت کر لو تسی اپنا دکھ ہی تین لوکاں دے دکھ دور کرنے والے بن جاؤ, اینی شکتی آ جاندی آتم گیانی. سادھو بچن بولتے پورا ہو ہی جاندہ, آتما ان بھی ہو تے بھی ہو گل سی, جی میں دھرتی چ پانی ہے وہ کسی کی پیاس نہیں بجھاؤں, پر جن اپنے گھر کے بیڑے چ پمپ لا لیا وہ پیاس بھی بجھا, کپڑے بھی دھوتا, سبزی سبزی بھی لا لینا, ہور کئی کام کرتا, دھرتی کا پانی کا پیاس نہیں بجھا پر بنا پمپ تو. اس طرح سارے ہردے چ آتما تو ہے ہی ہے, جنہ جنہوں پرتکھ نہیں کیا انہیں چر پیاس نہیں نہ بجھ دی, گج کے بولو سادنا. جس طرح ساتھ سنگت جی سمندر میں رتن تو ہے گئے, وگیانیاں بنا پراپت نہیں ہوں, باقی دنیا کگالے تری پھرتی ہے, اور چند بندے جڑے ساگر کی سطح مر جیوڑے بن کے جاندے, مچھاں دا تے کچھاں تندوؤں دا پرواہ نہیں کرتے, جان تے کھیل کے جاندے وہ رتن لیندے, پر دنیا کے رتن واسطے بندہ مر جیوڑا بن جاندا, پر آتما روپی رتن کی پراپتی واسطے تو کچھ بھی نہیں کرتے. تین پرکار کے گھوڑے, ایک تو وہ کرما روپی قوید کرتے مر جاندے, دوجے ہوندے آ رسالے دے گھوڑے, وہ بینڈ باجے نہ نچی جاندے, بجلے ہوندا بھنگڑے پائی جانے بیاہ شادیاں, جو کچھ دنیا چ کرتی پارٹیاں کلباں پباں ناچ مجریاں, یہ ساتھ سنگ جی ہے گے رسالے دے گھوڑے. کہندے ہوندے کتھے آ, کہندے آ بندیاں چ بیٹھے آ, گج کے بولو سا, کہندے کوئی تاں بندیاں نوں گھوڑے بنا تا, کہندے جڑے گھوڑیاں والے کام کرتے انہیں گھوڑے ہی رہنا, دلتے مار دے, کوئی پیر کے دلاتا مارتا, کوئی گھر والی سے مارتا, کوئی پتا دیا مارتا, یہ بندیا کے کام تو نہیں, لگتے مارنے پشو کے کام معاف کرنا. پھر تیجے گھوڑے ہوں وہ توپ خانے کے گھوڑے, جن مرضی توپاں کے گولہ چلی جانوں نہیں کہنا, اتنے کا کھڑ کھڑ ہونی وہ نہیں لڑتے, جلے گرو گھر مارا جا کرڑا بچن کہہ دئیے کئی تو دوڑ جاندے ادو ہی, لو جی سنت نے اج بڑی کرڑی گل کہی, گج کے بولو میں گال نہیں کھڑا تمہیں مندا چنگا نہیں کہہ دا, گھر چی پڑولی جڑی جڑی گالاں ایک دوسرے کھڑتے وہ کدی ماڑیاں نہیں لگتی, آ ریکارڈ جا کے جو بکواس دنیا کا سنتے ہیں کدی گسا نہیں لگتا, آ بیاہ چ ساڈیا دیا پینا کہہو جہ گیت گاؤں جہے کنا نے سنے میں نہیں جانے, کوئی گسا نہیں کرتا, گندے ریکارڈ سنتے کہہ کہہ لوگ منڈے نوجوان, آ پارٹیاں والے جنہوں نے پندرہ سو پاؤنڈ دینا کر کے جانے, گند سنا کے جانے, بڑی خوشی نے بیلان جدیاں کرانے, کدی گسا نہیں کرتا. مہاتما تے پلے نمتر آ کے وچار سات بچن کرتا, وہ بھی لوگوں گولی مانگ بچنا چنگی گل جہی وہ سنوں تیار نہیں. ایک ہوں روڑا دے گولے ماڑا جہا کھڑکا ہوئے دوڑ جانا, ایک ہوں ٹھٹیارا دے انہوں پتا بانٹے کی ٹک ٹک ہوئی جانی, وہ نہیں دوڑتے پہ سارا کو تو رہنا, کچ کے بولو ساتنا سارا دیا گالا جہے گھیو دیا نالا سمجھ کے پیندے ہیں نا, مطلب انہوں کی کرڑائی کے بچنا چل دے کسوٹی سے کس دے اپنے جیون انہوں نے کچھ پراپتی. پھر کہانے خالصے ہیں وہ خالصہ آج کے دندیا تھلے نہ گرو نو چھڈ کے گیا, بند بند کٹا کے انہوں نے گرو نو چھڈیا, کھوپری لہا کے گرو نو نہ چھڈیا, جبورا نہ ماس کڑا کے نہ چھڈیا, چرخڑیاں کے خالصے نے گرو نو نہ چھڈیا, اور آلو نو دیو ابل دیا نہ چھڈیا, تسی اج بچن نہیں برداشت کر سکتے تو آرا کتوں چل لو گے, آ سکھی رہ گئی, جڑا بچن کی کسوٹی نہیں چل سکتا انہوں آرے کی کسوٹی کتوں چلنی ہے. سکھ نو تو مہاراج نے ان سنگھرش والا اور مضبوط جیون بخشش کیتا کہ ڈولے نہ تا ہی مہاراج نے انہیں اینی کسوٹی کرڑی لائی ہے کہ سکھ دکھ وچ بھی سکھ منائی دی واسطہ دا مالک بن جائے. ہوں میں بےنتی کر رہا سی کہ تین پرکار دی ایشر دی سنگت, ہوں انہاں دا کرنا لے چنتن, لے چنتن تو پہلے انہاں وچاراں نوں سمجھنا, ترپتی وچ آ گیا چکر, پھر دسم دوار سہانسر دال قبر چکر, ایک ہزار پنکھڑی جی اتنے آ کے مہاراج بہندے, گج کے بولو ساتنا, چومخ دیوا جوت ہے اپار, چمکھیا دیوا مطلب چارے دشاں چ پرکاش परमेश्वर उथे बैठा होया ब्रह्म ऊहां गनी बसे माबूर। फिर साहब ने उपर पद्म द्वाले मणि, पद्मे हजार पंखड़ी का द्वाले मणि है, उन्हें जो भांत भांत के करिश्मे पैदा होंगे पर एक कमाई नाल है, जिन्हां नूं रोम रोम की अवस्था उन्हां नूं ये चीजा प्राप्त होनी है जे मेहनत करे। अज की गल है, जवाब दे रौला बड़ा पाउण लग पिया, पहला दिन अगे दिना पाया क्योंकि मेरी तवज्जो हुण लगी हो ना गाढ़े पासे। वह कहिंदे कोई गल नहीं बाबा, लगाया अपने रंग च, आपां भी अपना रंग बना लिए, तूं जिहड़ियां मर्जी सुना ही कन पैणे ही नहीं देने। ये जिहड़े जवाक है भी कलयुग दे ठेकेदार है, गज के बोलो सतनाम। ये कहिंदे असीं धर्म कर्म नहीं लैणा, आ जिहड़े नवें जम के आउंदे आ ਇਹੋ ਆ ਜਿਹੜੇ ਖਾਰਾ ਨਰਕ ਖਾਲੀ ਕੀਤੇ ਹੋ ਜਨਕ ਰਾਜੇ ਨੇ। ਪਰ ਜੇ ਇਹਨਾਂ ਨੂੰ ਨਰਕੀ ਹੁਣ ਤੋਂ ਬਚਾਉਣਾ, ਇਹਨਾਂ ਦੇ ਮੂੰਹ ਨੂੰ ਪਸ਼ੂਆਂ ਦੀਆਂ ਹੱਡੀਆਂ ਆਂਡੇ ਮੁਰਗੀਆਂ ਦੇ ਤੇ ਮਾਸ ਤੇ ਮਦਰਾ ਤੇ ਤੰਬਾਕੂ ਨਾ ਲਾਓ ਤੇ ਬਲੇਡ ਨਾ ਲਾਓ, ਇਹਨਾਂ ਨੂੰ ਇਸ਼ਨਾਨ ਰੋਜ਼ਾਨਾ ਕਰਾਓ, ਇਹਨਾਂ ਨੂੰ ਬਾਣੀ ਪੜਨ ਲਾਓ। ਜਿਹੜੇ ਇਹਨਾਂ ਨੂੰ ਘਰਾਂ ਲਿਆਉਂਦੇ ਆ ਸੰਗ ਚ ਬਹਾਲਿਆ ਕਰੋ ਚੌਂਕੜੇ ਮਰਾ ਕੇ, ਇਹਨਾਂ ਨੂੰ ਬੈਠਣ ਉੱਠਣ ਦੀ ਤਲੀਮ ਆ ਜਾਏ। ਸੋ ਫਿਰ ਸਾਹਿਬ ਸੰਗਤ ਜੀ ਤ੍ਰਿਕੁਟੀ ਦੋ ਭਰਵੱਟਿਆਂ ਦੇ ਵਿਚਾਲੇ ਆ ਗਿਆ ਚੱਕਰ, ਇਹਦੇ ਥੱਲੇ ਥੱਲੇ ਹੈਗਾ ਕਾਲ ਚੱਕਰ। ਜਿਨ੍ਹਾਂ ਚਿਰ ਬਿਰਤੀ ਥੱਲੇ ਇਹਨੂੰ ਹਰ ਚੋ ਵੀ ਉਹ ਭੁੱਖ ਪਿਆ ਜੰਮਣ ਮਰਨ ਹੋਏਗਾ, ਜਿਹੜੇ ਬਿਰਤੀ ਚ ਉੱਪਰ ਉੱਠ ਜਾਏਗੀ ਫਿਰ ਇਹ ਮੌਤ ਨੂੰ ਵੀ ਯੋਗੀ ਜਿੱਤ ਲੈਂਦਾ। ਮੌਤ ਨੂੰ ਇਹ ਮਜ਼ਾਕ ਕਰਦਾ, ਮੌਤ ਇਹਦੇ ਸਾਹਮਣੇ ਚੀਜ਼ੇ ਕੁਝ ਨਹੀਂ। ਜਿਹੜੇ ਅਵਸਥਾ ਕਾਲ ਚੱਕਰ, ਕਾਲ ਦਾ ਅਕਾਲ ਦਾ ਦੇਸ਼ ਤ੍ਰਿਕੁਟੀ ਤੋਂ ਉੱਪਰ ਸ਼ੁਰੂ ਹੁੰਦਾ, ਤ੍ਰਿਕੁਟੀ ਦੇ ਨੀਚੇ ਨੀਚੇ ਕਾਲ ਦਾ ਦੇਸ਼। ਬਾਕੀ ਦੁਨੀਆਂ ਤਾਂ ਗੰਦ ਮੂਤਰ ਦੇ ਦੁਆਰਾ ਚ ਤੁਰੀ ਫਿਰਦੀ ਹੈ, ਇਹਨਾਂ ਨੂੰ ਇਹ ਨਹੀਂ ਪਤਾ ਵੀ ਨਾਭੀ ਦੇਸ਼ ਕੀ ਹੈ, ਹਿਰਦੇ ਚ ਕੀ, ਕੰਠ ਚ ਕੀ ਹੈ ਤੇ ਤ੍ਰਿਕੁਟੀ ਚ ਕੀ ਹੈ। ਤਾਂ ਦੋ ਦੁਆਰਾ ਚ ਸਾਰੀ ਸੰਸਾਰਿਟੀ ਘੁੰਮੀ ਜਾਂਦੀ ਹੈ, ਜਿੰਨੀ ਕੁ ਭੋਗ ਵਿਲਾਸ ਸੀ ਰੱਜ ਕੇ ਬੋਲੋ ਸਭ, ਇੱਕ ਭੋਗਾ ਆਨੰਦ ਆ ਉਹ ਇਉਂ ਜਿਵੇਂ ਪਿਆਲੀ ਦਾ ਪਾਣੀ ਤੱਤਾ ਠੰਡਾ ਹੋ ਜਾਂਦਾ, ਡੁੱਲ ਜਾਂਦਾ, ਸੜ ਜਾਂਦਾ, ਉੱਡ ਜਾਂਦਾ, ਸੁੱਕ ਜਾਂਦਾ, ਧਰਤੀ ਚ ਮਿਲ ਜਾਂਦਾ। ਭੋਗ ਦਾ ਆਨੰਦ ਤਾਂ ਐਵੇਂ ਖਿਲਕਦਾ ਹੀ ਹੈ। ਇੱਕ ਨਿੰਮ ਕਾਮ ਸਵਾਦ ਕਾਰਨ ਕੋਟ ਦਿਵਸ ਦੁੱਖ ਪਾਵੇ, ਕੜੀ ਮੋਤ ਸੰਗ ਮਾਣੇ ਰਲੀਆ ਫਿਰ ਗੌਰ ਗੌਰ ਪਛਤਾਵੇ। ਕੁਛ ਨਹੀਂ ਕੁੱਤਾ ਚੱਬਦਾ ਜਿਸ ਤਰ੍ਹਾਂ ਹੱਡੀਆਂ ਨੂੰ, ਤਿਵੇਂ ਵਿਸ਼ੇ ਦੇ ਵਿੱਚ ਸਵਾਦ ਹੈ ਬੋਰੀ ਵਿੱਚ ਕੁਛ ਨਹੀਂ। ਬਾਕੀ ਆ ਗਿਆ ਜੋਗਾਨੰਦ, ਜੋਗੀਆਂ ਦਾ ਆਨੰਦ ਇਵੇਂ ਹੈ ਜਿਵੇਂ ਬਰਸਾਤੂ ਨਦੀ ਦਾ ਪਾਣੀ, ਹੜ ਆ ਗਿਆ ਤੇ ਭਰੀ ਜਾਂਦੀ ਹੈ, ਮੀਂਹ ਪੈਣੋਂ ਬੰਦ ਹੋ ਗਿਆ ਤੇ ਸੁੱਕੀ ਦੀ ਸੁੱਕੀ, ਭਾਂਡੇ ਵੀ ਛੱਕ ਲੈ ਉਹਦੇ ਮਾਂਜਣ ਵਾਸਤੇ, ਰੇਤਾ ਲੈ ਉਹ ਨਦੀ 'ਚ, ਹੋਰ ਕੁਝ ਨਹੀਂ। ਜੋਗੀ ਉਹ ਜਿੰਨਾ ਚਿਰ ਦਸਮ ਦੁਆਰ 'ਚ ਬਿਰਤੀ ਨੂੰ ਟਿਕਾ ਕੇ ਬੈਠੇ ਰਹੇ ਆਨੰਦ ਆ, ਜਿਹਦੇ ਲਾ ਲਿਆ ਤੇ ਜਿਹੜਾ ਕੰਮ ਕਰਦਾ ਗਿਆ ਉਸੇ 'ਚ ਫੇਰ ਮਨ ਭੁੜਕੀ ਜਾਂਦਾ। ਉਤਰਾਅ ਚੜ੍ਹਾਅ ਵਾਲੀ ਅਵਸਥਾ ਹੈ ਜੋਗੀਆਂ ਦੀ, ਕੋਈ ਗਿਆਨ ਦੀ ਇੱਕ ਰਸ ਅਵਸਥਾ ਨਹੀਂ। ਅੱਗੇ ਹੈ ਬ੍ਰਹਮਾਨੰਦ ਕਹਿ ਲਓ ਜਾਂ ਪਰਮਾਨੰਦ ਕਹਿ ਲਓ ਜਾਂ ਆਤਮਾਨੰਦ ਕਹਿ ਲਓ ਜਾਂ ਅਦਵੈਤਾਨੰਦ ਕਹਿ ਲਓ, ਕੋਈ ਵੀ ਨਾਂ ਰੱਖ ਲਓ ਇਹਦਾ, ਇਹ ਬ੍ਰਹਮ ਗਿਆਨ ਨੂੰ ਪ੍ਰਾਪਤ ਇਹ ਇਵੇਂ ਹੈ ਜਿਵੇਂ ਗੰਗਾ ਦਰਿਆ, ਇਹਦਾ ਲਿੰਕ ਸਾਗਰ ਨਾਲ ਟੁੱਟਦਾ ਨਹੀਂ, ਇੱਕ ਰਸ ਰਹਿੰਦਾ। ਜਿਨ੍ਹਾਂ ਨੂੰ ਇਹ ਆਨੰਦ ਪ੍ਰਾਪਤ ਹੋ ਜਾਂਦਾ ਉਹਨਾਂ ਦੀ ਆਤਮਾ ਦੁੱਖ ਆ ਜਾਏ, ਸੁੱਖ ਆ ਜਾਏ, ਹਰਖ ਹੋ ਜਾਏ, ਸ਼ੋਕ ਹੋ ਜਾਏ, ਮਾਨ ਹੋ ਜਾਏ, ਅਪਮਾਨ ਹੋ ਜਾਏ, ਇੱਕ ਰਸ ਰਹਿੰਦੀ, ਇਹ ਬ੍ਰਹਮ ਗਿਆਨੀਆਂ ਨੂੰ ਪ੍ਰਾਪਤ ਹੁੰਦਾ। ਸੋ ਸਰੀਰ ਵਿੱਚ ਫਿਰ 10 ਪ੍ਰਕਾਰ ਦੀ ਪੌਣ ਹੈ, ਇਹਦੇ ਵਾਸਤੇ ਖੁਰਾਕ ਸ਼ੁੱਧ ਖਾਣੀ ਪੈਂਦੀ, ਮਾੜੀ ਖੁਰਾਕ ਨਾ, ਜਿਵੇਂ ਅੱਗ ਤੇ ਮਿਰਚਾਂ ਪਾਓਗੇ ਕੌੜਾ ਧੂੰਆਂ ਬਹਿਣ ਦਿੰਦਾ, ਜੇ ਹਿਰਦੇ ਵਿੱਚ ਜਠਰਾਗ ਨਹੀਂ ਤੇ ਮਾੜੀ ਖੁਰਾਕ ਪਾਓਗੇ ਮੰਦਾ ਧੂੰਆਂ ਹੋ ਕੇ ਤੁਹਾਡਾ ਸਰੀਰ ਵੀ ਵਿਗਾੜੇਗਾ, ਤੁਹਾਡੀਆਂ ਵਿਰਤੀਆਂ ਵੀ ਵਿਗਾੜ ਲਏਗਾ। ਇੱਥੋਂ ਵਿਚਾਰ ਕਰ ਲਓ ਮਾੜਾ ਭੋਜਨ ਖਾਣਾ ਚੰਗਾ ਕਿ ਮਾੜਾ, ਅੱਗ ਵਿੱਚ ਮਾਸ ਪਾ ਦਿਓ ਤੇ ਦੇਖੋ ਕਿ ਬਾਸ਼ਨ ਆਉਂਦੀ ਕਿ ਬੋ ਆਉਂਦੀ, ਅੰਦਰ ਜਾ ਕੇ ਮਾਸ ਜਿਹੜੇ ਜਠਰਾਗ ਨਹੀਂ ਤੇ ਹੋਮ ਹੋਏਗਾ, ਸੜਿਹਾਨੀ ਪੈਦਾ ਕਰੇਗਾ, ਮਨ ਨੂੰ ਗੰਦਾ ਕਰਦਾ। ਅੰਨ ਪਾ ਕੇ ਦੇਖ ਲਓ ਅੱਗ ਤੇ ਲਪਟ ਆਏਗੀ, ਖੁਸ਼ਬੋ ਆਏਗੀ, ਘਿਓ ਪਾ ਕੇ ਦੇਖ ਲਓ ਕੜਾਹ ਪ੍ਰਸ਼ਾਦ ਬਣਦਾ ਹੋਵੇ ਤੇ ਮੀਲਾਂ ਤੱਕ ਲਪਟ ਜਾਂਦੀ ਹੈ, ਮਾਸ ਰਿਝਦਾ ਹੋਵੇ ਤੇ ਕਿੱਥੇ ਤੱਕ ਸੜਿਆਣ ਜਾਂਦੀ ਹੈ। ਗੱਜ ਕੇ ਬੋਲੋ ਸਰ, ਜਿਹੜਾ ਭੁੱਜਦਾ ਹੋਇਆ ਸੜਿਆਨ ਪੈਦਾ ਕਰਦਾ, ਅੰਦਰ ਜਾ ਕੇ ਖੁਸ਼ਬੋ ਕਿੱਥੋਂ ਪੈਦਾ ਕਰ ਦੂ, ਸ਼ਰਾਬ ਜੋ ਕਿੰਨੀ ਸੜਿਆਨ ਹੁੰਦੀ, ਗੱਜ ਕੇ ਬੋਲੋ, ਅੱਗ ਤੇ ਪਾ ਕੇ ਵੇਖੋ ਕਿਵੇਂ ਭਾਂਬੜ ਬਲਦਾ, ਅੰਦਰ ਜਾ ਕੇ ਨਿਸ਼ਾਂਤੀ ਕਿੱਥੋਂ ਪੈਦਾ ਕਰ ਦੇਣੀ। ਅੱਜ ਇੱਕ ਪ੍ਰੇਮੀ ਮਿਲਿਆ, ਕਹਿੰਦਾ ਮੈਂ ਸ਼ਰਾਬ ਤਾਂ ਪੀਨਾ ਮੇਰੀ ਪਿਆਸ ਬੁੱਝਣ, ਮੈਂ ਕਿਹਾ ਮੈਂ ਤਾਂ ਸੁਣਿਆ ਵੀ ਇਹਨੂੰ ਪੀ ਕੇ ਲੱਗਦੀ ਜ਼ਿਆਦਾ, ਗੱਜ ਕੇ ਬੋਲੋ ਸਤਨਾਮ, ਕਿਉਂਕਿ ਅੱਜ ਕੱਲ੍ਹ ਖਰੜ ਗਿਆਨੀ ਬੜੇ ਆ, ਇੱਕ ਹੁੰਦੇ ਗਿਆਨੀ ਇੱਕ ਖਰੜ ਗਿਆਨੀ, ਗੱਜ ਕੇ ਬੋਲੋ ਸਤਨਾਮ। ਸੋ ਖੈਰ ਮੈਂ ਕਿਹਾ ਇੰਗਲੈਂਡ 'ਚ ਇਹੋ ਜਿਹਾ ਵੀ ਦੇਵੀ ਦਰਸ਼ਨ ਹੋ ਗਏ, ਅੱਗੇ ਨਹੀਂ ਸੀ ਹੋਏ ਕਿਉਂਕਿ ਇੰਗਲੈਂਡ 'ਚ ਹੋਇਆ ਕੋਈ ਤਰੱਕੀ ਵਾਲਾ ਦੇਸ਼ ਹੈ ਨਾ, ਰਹੋ ਵਿਚਾਰ ਤਰੱਕੀ ਮਾੜੇ ਕੰਮਾਂ 'ਚ ਨਾ ਕਰੋ, ਚੰਗਿਆਂ 'ਚ ਕਰੋ। ਫਿਰ 10 ਪ੍ਰਕਾਰ ਦੀ ਪੌਣ ਆ, ਇਹਨਾਂ ਦਾ ਵਿਚਾਰ ਸੁਣੋ। ਪ੍ਰਾਣ, ਅਪਾਨ, ਸਮਾਨ, ਪ੍ਰਦਾਨ ਤੇ ਬਿਆਨ, ਇਹ ਪੰਜ ਪ੍ਰਕਾਰ ਦਾ ਮੁੱਖ ਪ੍ਰਾਣ ਆ। ਪ੍ਰਾਣ, ਅਪਾਨ, ਸਮਾਨ, ਪ੍ਰਦਾਨ ਤੇ ਬਿਆਨ, ਇਹ ਹੈਗਾ ਮੁੱਖ ਪ੍ਰਾਣ। ਉਪ ਪ੍ਰਾਣ ਹੈਗੇ ਆ ਸਾਧ ਸੰਗ ਨਾਗ, ਪੂਰਮ, ਕ੍ਰਿਕਲ, ਦੇਵਦੱਤ ਤੇ ਧਨੰਜਰ। ਨਾਗ, ਪੂਰਮ, ਕ੍ਰਿਕਲ, ਦੇਵਦੱਤ, ਧਨੰਜਰ, ਹੁਣ ਇਹਨਾਂ ਪੰਜਾਂ ਪ੍ਰਾਣਾਂ ਦਾ ਨਿਵਾਸ ਜਿਹੜਾ ਪ੍ਰਾਣ ਆ ਨਾ ਇਹ ਹਿਰਦੇ ਵਿੱਚ ਰਹਿੰਦਾ, ਜਿਹੜਾ ਅਪਾਨ ਆ ਇਹ ਗੁਦਾ ਵਿੱਚ, ਜਿਹੜਾ ਸਮਾਨ ਇਹ ਨਾਭੀ ਚ, ਜਿਹੜਾ ਉਦਾਨ ਆ ਇਹ ਕੰਠ ਵਿੱਚ, ਜਿਹੜਾ ਬਿਆਨ ਆ ਸਾਰੇ ਸਰੀਰ ਚ ਵਿਆਪਕ ਆ। ਨਾਗ ਜਿਹੜਾ ਪ੍ਰਾਣ ਆ ਇਹਦਾ ਕੰਮ ਜਿਹੜੇ ਆ ਸਾਨੂੰ ਟਕਾਰ ਆਉਣਾ, ਔਰ ਆਮ ਬੰਦਿਆਂ ਦਾ ਜਿਹੜੇ ਟਕਾਰ ਆਵੇ ਹੋਰ ਦੋ ਤਿੰਨ ਰੋਟੀਆਂ ਰਗੜ ਜਾਣੀਆਂ, ਕਈਆਂ ਨੂੰ ਹੁੰਦਾ ਨਾ ਬਿਮਾਰੀ ਨਾ ਐਵੇਂ ਆਈ ਜਾਣੇ, ਉਹ ਹੋਰ ਗੱਲ ਹੈ। ਜਿਹੜਾ ਖੁਸ਼ੀ ਨਾਮੇ ਆਵੇ ਇਹ ਅੰਦਰਲਾ ਇੱਕ ਅਲਾਰਮ ਹੈ ਵੀ ਬਸ ਕਰ, ਕਪੈਸਿਟੀ ਪੂਰੀ ਹੋ ਗਈ, ਗੱਜ ਕੇ ਬੋਲੋ ਸਾਧਨਾ, ਇੱਕ ਅੰਦਰਲਾ ਅਲਾਰਮ ਹੈ। ਜਿਹੜੇ ਨਹੀਂ ਸਮਝਦੇ ਉਹ ਰੋਗੀ ਹੋ ਜਾਣਗੇ। ਪੂਰਮ ਜਿਹੜਾ ਇਹ ਅੱਖਾਂ ਵਿੱਚ ਰਹਿੰਦਾ, ਜਿਹੜਾ ਕ੍ਰਿਕਲ ਆ ਇਹਨਾਂ ਛਿੱਕ ਆਉਂਦੀ ਹੈ ਆਪਣੇ ਸਾਧ ਸੰਗ ਜੀ, ਜਿਹੜਾ ਦੇਵਦਾਤੀ ਨਾ ਆਵਾਸੀਆਂ ਧਨੱਜੇ, ਜਿਹੜਾ ਮਰੀ ਹੋਈ ਦੇਹ ਨੂੰ ਫੈਲਾ ਦਿੰਦਾ, ਇਹ ਪੰਜ ਉਪ ਪ੍ਰਾਣ ਆ ਇਹਨਾਂ ਦੇ ਕਾਰਨ। ਇਹ ਮੈਂ ਦੱਸ ਹੀ ਚੁੱਕਿਆ, ਆਕਾਸ਼, ਬਾਜੂ, ਅਗਨੀ, ਜਲ, ਧਰਤੀ, ਸਭ ਸਪਰਸ਼ ਰੂਪ ਰਸ ਗੰਧ, ਗਿਆਨ ਇੰਦਰੇ, ਆਕਾਸ਼ ਜਿਹੜਾ ਸਾਹ ਸੰਗ ਤੋਂ ਕੰਨ, ਪੌਣ ਤੋਂ ਤੁਚਾ ਚਮੜੀ, ਅਗਨੀ ਤੋਂ ਅੱਖਾਂ, ਪਾਣੀ ਜੀਵ, ਔਰ ਧਰਤੀ ਤੋਂ ਗੰਧ। ਫਿਰ ਇਹਨਾਂ ਦੀਆਂ 25 ਪ੍ਰਕਿਰਤੀਆਂ, ਇੱਕ ਇੱਕ ਦੇ ਪੰਜ ਪੰਜ। ਆਕਾਸ਼ ਤੋਂ ਲੋਭ, ਮੋਹ, ਹੰਕਾਰ, ਦੁੱਖ ਤੇ ਪ੍ਰੀਤ, ਇਹ ਪੰਜ ਪੈਦਾ ਹੁੰਦੇ। ਔਰ ਜਿਹੜਾ ਬਾਜੂ ਆ ਇਹ ਤੋਂ ਬਾਲ, ਦੌੜਨਾ, ਪਸਰਨਾ, ਸੰਕੋਚ ਤੇ ਫਲਾਓ। ਅਗਨੀ ਤੋਂ ਨੀਂਦ, ਅਵਾਸੀ, ਆਲਸ, ਭੁੱਖ, ਪਿਆਸ। ਕਈ ਕਹਿੰਦੇ ਮੈਨੂੰ ਨੀਂਦ ਬੜੀ ਆਉਂਦੀ, ਉਹਨਾਂ ਦੀ ਜਿਹੜੀ ਜਠੜਾ ਅਗਨੀ ਹੈ ਨਾ ਉਹਦੇ ਵਿੱਚ ਕੁਝ ਤੇਜ਼ੀ ਹੈ। ਆਲਸ ਜਿਹਨਾਂ ਨੂੰ ਆਉਂਦੀ, ਨੀਂਦ ਆਉਣਾ, ਆਵਾਸੀਆਂ ਆਉਣੀਆਂ, ਇਹ ਅਗਨੀ ਦਾ ਕੰਮ ਆ। ਸਰੀਰ 'ਚ ਗਰਮੀ ਜ਼ਿਆਦਾ ਵੱਧ ਜਾਣ ਦੇ ਕਾਰਨ ਆਲਸ ਰਹਿੰਦੀ, ਖੂਨ ਦੀ ਘਾਟ ਦੇ ਕਾਰਨ। ਫਿਰ ਜਿਹੜਾ ਸਾਧ ਸੰਗਤ ਜੀ ਆਪਣੇ ਹੈ ਅੱਗੇ ਪ੍ਰਿਥਵੀ, ਇਹ ਤੋਂ ਚੰਮ, ਹੱਡ, ਮਾਸ, ਨਾੜੀ ਤੇ ਰੋਮ, ਇਹਨਾਂ ਦਾ ਹਿਸਾਬ ਕਿਤਾਬ ਹੈ। ਸੋ ਜਲ ਤੋਂ ਪਸੀਨਾ, ਪਿੱਤ, ਕਫ, ਔਰ ਬੰਦਿਆਂ ਦੀ ਓਜ ਤੇ ਮਾਈਆਂ ਦੇ ਰਕਤ। ਇਸ ਤਰ੍ਹਾਂ ਸਾਧ ਸੰਗਤ ਜੀ ਇਹ ਪੰਜਾਂ ਦੇ ਪੰਜ ਪੰਜ ਹਨ, ਪੰਜੂ ਪੰਜਾਂ 25 ਪ੍ਰਕਿਰਤੀਆਂ ਹੋ ਗਈਆਂ। ਪੰਜ ਤੱਤਾਂ ਦੀ ਦੇਹ ਤੇ 25 ਪ੍ਰਕਿਰਤੀਆਂ, ਮਾਇਆ ਦੇ ਗੁਣ ਮੈਂ ਦੱਸ ਚੁੱਕਿਆ, ਔਰ ਸਾਰੇ ਕੋਸ਼ਾਂ ਦਾ ਤੇ ਚੱਕਰਾਂ ਦਾ ਵਰਣਨ ਕਰ ਦਿੱਤਾ, ਔਰ ਇਹਨਾਂ ਦੇ ਅੰਦਰ ਆਤਮਾ ਨੇ ਆਪਣੇ ਆਪ ਨੂੰ ਛਪਾਇਆ। ਹੁਣ ਪ੍ਰਗਟ ਕਰਨ ਵਾਸਤੇ ਭਾਈ ਫਿਰ ਮਿਹਨਤ ਕਰਨੀ ਪੈਂਦੀ, ਜਿਵੇਂ ਲੱਕੜ 'ਚ ਅੱਗ ਤਾਂ ਹੈ, ਯੁਗਤੀ ਨਾਲ ਪ੍ਰਗਟ ਹੁੰਦੀ, ਦੁੱਧ ਵਿੱਚ ਘੀ ਹੈ, ਯੁਗਤੀ ਨਾਲ ਨਿਕਲਦਾ, ਤਿਲਾਂ 'ਚ ਤੇਲ ਹੈ, ਯੁਗਤੀ ਨਾਲ ਫੁੱਲਾਂ ਵਿੱਚ ਅਤਰ ਹੈ, ਯੁਗਤੀ ਨਾਲ ਹਰ ਜਰੇ ਵਿੱਚ ਵਾਹਿਗੁਰੂ ਦੀ ਜੋਤ ਹੈ, ਇਹ ਵੀ ਮੁਕਤ ਯੁਗਤ ਦਰ ਫੁੱਲ। ਮੁਕਤੀ ਤੇ ਯੁਗਤੀ ਜਿਹੜੀ ਹੈ ਨਾ, ਯੁਗਤੀ ਦੁਆਰਾ ਮੁਕਤੀ, ਮੁਕਤੀ ਦੁਆਰਾ ਵਾਹਿਗੁਰੂ ਦਾ ਦਰਵਾਜ਼ਾ ਖੁੱਲਦਾ। ਸੋ ਇਸ ਕਰਕੇ ਪਿਆਰਿਓ, ਇਹ ਕੁਝ ਸੂਖਮ ਵਿਚਾਰਾਂ ਹਨ, ਤਾਂ ਤੇ ਸਾਧ ਸੰਗਤ ਵਿੱਚ ਆਉਣ ਦਾ ਇਹੀ ਪ੍ਰਯੋਜਨ ਆ, ਸਾਨੂੰ ਆਪਣੇ ਆਤਮਾ ਗਿਆਨ ਦਾ ਵੀ ਪਤਾ ਲੱਗੇ, ਆਤਮਾ ਸਾਇੰਸ ਕੀ ਹੈ। ਕਈ ਕਹਿੰਦੇ ਬਾਹਰਲੀ ਸਾਇੰਸ ਦੇ ਬੜੇ ਕਰਿਸ਼ਮੇ ਆ, ਕਿਤੇ ਆਤਮਾ ਦੀ ਸਾਇੰਸ ਵੀ ਸਿੱਖੋ ਨਾ, ਫਿਰ ਤੁਹਾਨੂੰ ਪਤਾ ਲੱਗੇਗਾ ਇਹਦਾ ਕਰਿਸ਼ਮਾ ਵੀ ਕੋਈ ਹੈ। ਗੱਜ ਕੇ ਬੋਲੋ ਸਤਿ ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਜਾ ਰਹੇ ਸਨ, ਆ ਕੋਕੇ ਕੋਲੇ ਵਾਲਾ ਸਰਦਾਰ ਨਾਲ ਸੀ, ਗੜਬਾ ਫੜਿਆ, ਅੱਗੇ ਕਿਤੇ ਕਬਰਾਂ ਸੀਆਂ, ਮਹਾਂਪੁਰਸ਼ਾਂ ਦੀ ਤਾਂ ਮੌਜ ਹੀ ਹੁੰਦੀ, ਉੱਥੇ ਚਲੇਗਾ। ਉਹ ਕਬਰ ਤੇ ਕੁਝ ਐਂ ਗੱਲਾਂ ਲਿਖੀਆਂ ਲੁਖੀਆਂ ਸਨ, ਇੱਕ ਜਗ੍ਹਾ ਕੋਈ ਸ਼ੇਅਰ ਸੀ ਲਿਖਿਆ, ਮਤਲਬ ਉਹਦਾ ਮੇਨ ਅਰਥ ਸੀ ਕਿ ਜਾਣੇ ਵਾਲੇ ਰਾਜੀ ਮੇਰੀ ਦੁਆ ਕਰਦੇ ਜਾਣਾ, ਸ਼ਾਇਦ ਤੇਰੀ ਦੁਆ ਨਾ ਮੇਰੀ ਕਲਿਆਣ ਹੋ ਜਾਵੇ। ਮਹਾਂਪੁਰਸ਼ਾਂ ਦੇ ਕੋਈ ਰਹਿਮ ਆ ਗਿਆ, ਦਿਆਲੂ ਤਾਂ ਹੁੰਦੇ ਹੀ ਹੈ, ਜੋੜਾ ਲਾਇਆ, ਪੰਚਨਾਮਾ ਕੀਤਾ, ਨੇਤਰ ਮੂੰਦ ਲੈ, ਹੱਥ ਉੱਪਰ ਨੂੰ ਚੁੱਕੇ, ਕੀ ਹੋਇਆ, ਕਬਰ ਚੋਂ ਇੱਕ ਸਫੈਦ ਲੀੜਿਆਂ ਵਾਲੀ ਰੂਹ ਆਈ, ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤਾ, ਇੱਕ ਭਗਵਾਨ ਆਇਆ, ਆਕਾਸ਼ ਚਲ ਗਏ। ਇਹ ਸਾਰੀ ਗੱਲ ਕੋਕੇ ਕੋਲੇ ਵਾਲੇ ਸਰਦਾਰ ਨੇ ਵੇਖੀ। ਮਹਾਂਪੁਰਸ਼ ਕਹਿੰਦੇ ਚੱਲ ਭਾਈ ਜੋੜਾ ਪਹਿਨ ਲਿਆ, ਕਹਿੰਦੇ ਇਹ ਕੀ ਕੌਤਕ ਹੈ, ਕਹਿੰਦੇ ਉਹ ਇਹ ਨਹੀਂ ਪੁੱਛੀਦਾ ਅੱਜ ਕੇ ਬੋਲੋ ਸਾਹਿਬ, ਮਹਾਂਪੁਰਸ਼ਾਂ ਦੇ ਕਰਮ ਤੇ ਬਹੁਤਾ ਦਖਲ ਨਹੀਂ। ਕਹਿੰਦੇ ਹਜ਼ੂਰ ਇਹ ਹਿੰਟ ਦੇਗਾ ਕਿ ਇਹਨੇ ਲਿਖਿਆ ਸੀ, ਸਾਡੇ ਮਨ ਚ ਰਹਿਮ ਆ ਗਿਆ, ਅਕਾਲ ਨੇ ਅਰਦਾਸ ਸੁਣ ਲਈ, ਕਿਉਂਕਿ ਦੁਆ ਫਕੀਰਾਂ ਰਹਿਮ ਖੁਦਾ, ਫਕੀਰਾਂ ਦਾ ਕੰਮ ਹੈ ਦੁਆ ਕਰਨੀ, ਖੁਦਾ ਦਾ ਕੰਮ ਹੈ ਰਹਿਮ ਕਰਨਾ। ਫਕੀਰ ਦੁਆ ਕਰ ਸਕਦੇ, ਰਹਿਮ ਕਰਨਾ ਖੁਦਾ ਦਾ ਕੰਮ। ਗੱਜ ਕੇ ਬੋਲੋ ਸਰ। ਇਸ ਕਰਕੇ ਪਿਆਰਿਓ, ਸੋ ਗੁਰੂ ਕਿਰਪਾ ਨਾਲ ਸਾਧ ਸੰਗਤ ਚ ਹਮ ਹਮ ਆ ਕੇ ਆਇਆ ਕਰੋ। ਹੁਣ ਆਓ ਲੈ ਚਿੰਤਨ ਦੀ ਰੀਤੀ ਕਰੀਏ, ਵਾਹਿਗੁਰੂ ਨਾਲ ਆਪਣੀ ਅਭੇਤਾ ਕਿਵੇਂ ਕਰਨੀ ਆ। ਜਹਿਦਾਰਾ ਉੱਥੇ ਇਕੱਲੇ ਦੇ ਕੰਨ ਠਾਂਦਾ ਸੀ, ਹੁਣ ਸੁਣ ਲੈ। ਵਿਸ਼ਵਨਾਮਾ ਜਿਹੜਾ ਜੀਵ ਆ, ਇਹਨੂੰ ਬਰਾਟ ਨਾਮੇ ਈਸ਼ਰ ਵਿੱਚ ਲੈ ਕਰਨਾ। ਜਾਗਰਤ ਵਿੱਚ ਜਿਹੜਾ ਜੀਵ ਆ ਨਾ ਵਿਸ਼ਵਨਾਮਾ, ਇਹਨੂੰ ਬਰਾਟ ਨਾਮੇ ਈਸ਼ਰ ਵਿੱਚ ਅਭੇਦ ਕਰਨਾ। ਜਿਹੜਾ ਤੇਜਸ ਨਾਮਾ ਜੀਵ ਆ, ਇਹਨੂੰ ਸੁਪਨ ਦਾ, ਕਿਉਂਕਿ ਤੇਜਸ ਵੀ ਸੁਪਨ ਵਿੱਚ ਆ ਤੇ ਹਿਰਨਗਰਭ ਵੀ ਸੁਪਨ ਚ। ਜਿਹੜਾ ਹਿਰਨਗਰਭ ਆ ਨਾ, ਉਸ ਨੂੰ ਆਪਣੇ ਮੁਆਫ ਕਰਨਾ। ਜਿਹੜਾ ਤੇਜਸ ਨਾਮਾ ਜੀਵ ਆ, ਉਹਨੂੰ ਹਿਰਨਗਰਭ ਈਸ਼ਰ ਵਿੱਚ ਲੈ ਕਰਨਾ। ਜਿਹੜਾ ਫਿਰ ਪ੍ਰਗ ਨਾਮਾ ਜੀਵ ਆ, ਉਹਨੂੰ ਅਭਿਆਕ੍ਰਿਤ ਈਸ਼ਰ ਵਿੱਚ ਲੀਨ ਕਰਨਾ, ਅਭਿਆਕ੍ਰਿਤ ਨੂੰ ਬ੍ਰਹਮ ਵਿੱਚ ਲੀਨ ਕਰਨਾ। ਇਹਨੂੰ ਲੈ ਚਿੰਤਨ ਦੀ ਰੀਤੀ ਕਹਿੰਦੇ, ਵਾਹਿਗੁਰੂ ਨਾਲ ਅਭੇਦ ਅਵਸਥਾ। ਕਿਉਂਕਿ ਜਦੋਂ ਅਭਿਆਸ ਕਰੋਗੇ, ਅਵਸਥਾ ਤੁਹਾਡੇ ਸਾਹਮਣੇ ਆਉਣਗੀਆਂ। ਮੈਂ ਤਾਂ ਉਸ ਮਾਰਗ ਦੀ ਪੌੜੀ ਦੇ ਡੰਡਿਆਂ ਬਾਰੇ ਰੋਸ਼ਨੀ ਦੇ ਸਕਦਾ, ਕਮਾਈ ਕਰਕੇ ਪ੍ਰਤੱਖ ਤੁਹਾਨੂੰ ਕਰਨਾ ਪੈਣਾ। ਜੇ ਕੋਈ ਕਹੇ ਕੋਈ ਸਾਧੂ ਆਪਣੀ ਦ੍ਰਿਸ਼ਟੀ ਨਾ, ਉਹ ਵੀ ਉਹਨਾਂ ਤੇ ਹੁੰਦੀ ਜਿਨ੍ਹਾਂ ਦਾ ਦੀਵਾ ਬੱਤੀ ਤਿਆਰ ਹੈ, ਤੇਲ ਲਾਉਣ ਦੀ ਲੋੜ ਹੈ। ਬਾਕੀਆਂ ਨੂੰ ਵੀ ਮਿਹਨਤ ਕਰਨੀ ਪੈਗੀ, ਸੇਵਾ ਵਾਲੇ ਨੂੰ ਸੇਵਾ, ਭਜਨ ਵਾਲੇ ਨੂੰ ਭਜਨ, ਕੁਰਬਾਨੀ ਵਾਲੇ ਨੂੰ ਕੁਰਬਾਨੀ, ਸੋ ਦਾਨ ਵਾਲੇ ਨੂੰ ਦਾਨ, ਤੀਰਥਨਾ ਤੀਰਸ਼ਨਾ, ਪਰਪਕਾਰ ਵਾਲੇ ਨੂੰ ਪਰਪਕਾਰ, ਜੋ ਵੀ ਹੁਕਮ ਆਤਮਾ ਕਰਦਾ। ਇਹ ਤਾਂ ਉਹਨੇ ਦੇਖਣਾ ਨਾ ਵੀ ਜਗਿਆਸੂ ਦਾ ਭਲਾ ਕਿਵੇਂ ਹੋਣਾ। ਸਾਰਿਆਂ ਵਾਸਤੇ ਇੱਕ ਉਪਦੇਸ਼ ਨਹੀਂ, ਜਿਹੋ ਜਿਹਾ ਵਿਦਿਆਰਥੀ ਹੈ ਉਹਦੇ ਵਾਸਤੇ ਵੈਸਾ ਹੀ ਉਪਦੇਸ਼, ਵੈਸਾ ਹੀ ਮੰਤਰ ਹੈ। ਮੰਤਰ ਵੀ ਅਲੱਗ ਅਲੱਗ, ਜਿਹੋ ਜਿਹਾ ਜਗਿਆਸੂ ਉਹੋ ਜਿਹਾ ਮੰਤਰ, ਉਹੋ ਜਿਹੀ ਸਿੱਖਿਆ, ਉਹੋ ਜਿਹਾ ਗਿਆਨ, ਉਹੋ ਜਿਹਾ ਵਿਚਾਰ। ਬ੍ਰਹਮ ਗਿਆਨ ਦੀ ਅਵਸਥਾ ਸਾਰਿਆਂ ਦੀ ਇੱਕ ਹੈ। ਕਰਮ ਅਪਾਚਨਾ ਅਲੱਗ ਅਲੱਗ, ਗੱਜ ਕੇ ਬੋਲੋ ਸਭ। ਕਰਮ ਔਰ ਉਪਾਸ਼ਨਾ ਅਲੱਗ ਹੋ ਸਕਦੀ, ਪਰ ਜਿੱਥੇ ਬ੍ਰਹਮ ਗਿਆਨ ਹੈ ਉੱਥੇ ਕਿਸੇ ਫਿਰਕੇ ਧਰਮ ਮਜ਼ਹਬ ਦਾ ਸਵਾਲ ਨੇ, ਉੱਥੇ ਤਾਂ ਸਾਰੇ ਇੱਕੋ ਇੱਕ ਹੋ ਜਾਂਦੇ। ਜਬ ਹਮ ਇੱਕੋ ਇੱਕ ਕਰ ਜਾਣਿਆ, ਤਬ ਲੋਕ ਹੈ ਕਾਹੇ ਦੁੱਖ ਮਾਨਿਆ, ਕਿਉਂਕਿ ਕਬੀਰ ਦੀ ਅਵਸਥਾ ਹੋ ਗਈ ਸੀ। ਹਮ ਪਤਾ ਹੈ ਆਪਣੀ ਪਤ ਖੋਈ, ਹਮਰਾ ਖੋਜ ਪਰ ਉਹ ਮਤ ਕੋਈ, ਪਤ ਪਤ ਤਾਂ ਕੀ ਨਹੀਂ ਲਾਜ, ਤਬ ਜਾਣੇ ਗੋ ਜਬ ਉਗਰੇ ਗੋ ਪਾਜ। ਹੁਣ ਕਹਿੰਦੇ ਸਾਡੀ ਜੇ ਜ਼ਿਆਦਾ ਤਾਂ ਉਦੋਂ ਪਤਾ ਲੱਗੂ ਜਿਹੜੇ ਜਮ ਰਾਜਾ ਦੇ ਕਟਹਿਰੇ ਚ ਕਿਹਦੀ ਪਤ ਬਣਦੀ ਤੇ ਕਿਹੜਾ ਬੇਪਤਾ ਹੁੰਦਾ। ਇੱਥੇ ਤਾਂ ਕਹਿੰਦੇ ਨਾ ਸੁੰਦਰ ਰੇਸ਼ਮੀ ਲੀੜੇ ਪਾ ਲਿਆ, ਗਹਿਣੇ ਗੁਣੇ ਪਾ ਲਿਆ, ਅਸੀਂ ਬੜੀ ਇੱਜ਼ਤ ਵਾਲੇ ਹਾਂ, ਸਾਧ ਮਲੰਗ ਉਵੇਂ ਤੁਰੇ ਫਿਰਦੇ, ਨਾ ਇਹਨਾਂ ਦਾ ਘਰ ਨਾ ਕਾਟ ਪਟੇ ਹੋਏ। ਪਤਾ ਉਦੋਂ ਲੱਗਣਾ ਦਰਗਾਹ ਵਿੱਚ ਕਿਹਦੀ ਇੱਜ਼ਤ ਸੁਰਖਰੂ। ਗੱਜ ਕੇ ਬੋਲੋ ਸਾਧ ਨੂੰ, ਇਹਨਾਂ ਚੀਜ਼ਾਂ ਨਾਲ ਨੀ ਇੱਜ਼ਤ, ਇੱਜ਼ਤ ਅਖਲਾਕ ਨਾਲ ਪੈਦਾ ਹੁੰਦੀ, ਇੱਜ਼ਤ ਕਰਮ ਤੋਂ ਪੈਦਾ ਹੁੰਦੀ, ਇੱਜ਼ਤ ਸ਼ਰਮ ਤੋਂ ਪੈਦਾ ਹੁੰਦੀ, ਇੱਜ਼ਤ ਧਰਮ ਤੋਂ ਪੈਦਾ ਹੁੰਦੀ। ਕਿਉਂਕਿ ਖੰਡ ਵੀ ਹੈ ਨਾ, ਗਿਆਨ ਖੰਡ, ਧਰਮ ਖੰਡ, ਕਰਮ ਖੰਡ, ਸ਼ਰਮ ਖੰਡ, ਫੇਰ ਸੱਚ ਖੰਡ। ਗੱਜ ਕੇ ਬੋਲੋ ਸਾਹਿਬ, ਜੇ ਕਰਮ ਖੰਡ ਚੱਲ ਜਾਂਦਾ ਨਾ, ਕਰਮ ਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਾਂ ਬਲਸੂਰ, ਤੈਨ ਮੈਂ ਰਾਮ ਰਹਿਆ ਭਰਪੂਰ। ਜੋਰ ਅਸਨਾ ਤੋਂ ਮਹਾਤਮਾ ਬਾਤ ਕਹਿ ਦੇਣ ਪੂਰਾ ਹੋ। ਭਗਤ ਮੁਖਿਆ ਤੇ ਬੋਲਦੇ ਸੀ ਬਚਨ ਹਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣਦੇ। ਜਿਲੇ ਸੱਚਖੰਡ ਵਿੱਚ ਚਲੇ ਜਾਂਦਾ ਨਾ, ਫਿਰ ਤਾਂ ਆਨੰਦ ਹੀ ਆਨੰਦ। ਘੰਟਾ ਜਾਗਾ ਸੁਣੀਏ ਚੌਕੁੰਠ, ਆਸਣ ਜਾਗਾ ਸਦਾ ਬਕੁੰਠ। ਜਿਨ੍ਹਾਂ ਦਾ ਬਕੁੰਠ ਜਾ ਆਸਣ ਹੈ, ਉਹਦਾ ਜਸ ਰੂਪੀ ਘੰਟਾ ਸਾਰੀ ਤਿੰਨਾਂ ਲੋਕਾਂ। ਫਰੀਦ ਦਾ ਭਰਾ ਸੀ ਜਗਤਾਂ, ਜਿਲੇ ਫਰੀਦ ਤਪੱਸਿਆ ਕਰਕੇ ਮੁੜਿਆ ਮਾਤਾ ਨੂੰ ਮਿਲਿਆ ਜੀ। ਮਾਂ ਕਹਿੰਦੀ ਵੇ ਪੁੱਤ ਫਰੀਦ, ਸਾਹ ਤਾਂ ਮੈਂ ਤੈਨੂੰ ਆਪ ਬਣਾਇਆ, ਤੂੰ ਵੀ ਜੇ ਪਿੰਡ ਰਹਿੰਦਾ ਤੇ ਜਗ ਤੇ ਮੈਂ ਦੋ ਖੂਹ ਲਾ ਲੈਂਦਾ, ਫਿਰ ਵੀ ਪਿੰਡ ਚ ਇੱਜ਼ਤ ਬਣ ਜਾਂਦੀ, ਤੂੰ ਐਵੀਂ ਲਗੋਟੀ ਲਾ ਕੇ ਘੁੰਮਦਾ ਰਿਹਾ। ਕਹਿਣ ਲੱਗੇ ਅੱਗੇ ਤਾਂ ਸੱਕਰ ਖਲਾ ਖਲਾ ਲਾਉਂਦੀ ਰਹੀ ਤੇ ਹੁਣ ਮੁੜਦੀ, ਤਾਂ ਹੀ ਇਹਦੀ ਮਾਂ ਅੱਧੀ ਮੰਨੀ ਫਰੀਦ ਦੀ, ਧਰੂਮ ਦੀ ਤੇ ਗੋਪੀ ਨਾਥ ਦੀ ਪੂਰੀਆਂ ਮੰਨੀਆਂ, ਢਾਈ ਮਾਵਾਂ ਮੰਨੀਆਂ। ਹੁਣ ਮਾਵਾਂ ਤਾਂ ਹੋਰ ਵੀ ਬੜੀਆਂ ਬੱਚੇ ਜਾਣ ਵਾਲੀਆਂ, ਪਰ ਜਿਹਨਾਂ ਮਾਵਾਂ ਨੇ ਆਪਣੇ ਪੁੱਤ ਸਾਧ ਬਣਾਏ, ਮੈਂ ਉਹਨਾਂ ਦੀ ਗੱਲ ਕਰਦਾ, ਉਹ ਢਾਈ ਗਿਣੀਆਂ ਗਈਆਂ। ਗੱਜ ਕੇ ਬੋਲੋ ਸਾਹਿਬ, ਲੜਕੀਆਂ ਦਾ ਵਿਆਹ ਤਾਂ ਸਤੀਆਂ ਪੰਜ ਗਣੀਆਂ, ਵਿਆਹ ਨਾ ਕਰਾਉਣੇ ਤਾਂ ਬਥੇਰੇ ਤੁਰੇ ਫਿਰਦੇ, ਜਤੀ ਛੇ ਗਣੇ, ਗੱਜ ਕੇ ਬੋਲੋ ਸਤਨਾਮ। ਆ ਮਰੀ ਤਾਂ ਰੋਜ਼ ਜਾਂਦੇ, 40 ਮੁਕਤਿਆਂ ਤੋਂ ਉਹੀ ਆ ਜਾਣਾ, ਪੰਜ ਪਿਆਰੇ ਤੋਂ ਉਹੀ ਆ ਜਿਹੜੇ ਸਿਰ ਲੈ ਕੇ ਗੁਰੂ ਗੋਬਿੰਦ ਸਿੰਘ ਤੋਂ ਅੰਮ੍ਰਿਤ ਛਕਿਆ ਛੱਡਦੇ ਤਾਂ ਅਸੀਂ ਵੀ ਰੋਜ਼ ਹਾਂ। ਪਰ ਜੇ ਅੱਜ ਵੀ ਉਸ ਅਵਸਥਾ ਚ ਆਈ ਤੇ ਗੁਰੂ ਕਿਰਪਾ ਕਰ ਸਕਦੇ, ਮਹਾਰਾਜ ਦਿਆਲੂ ਕਿਰਪਾਲੂ, ਉਹ ਹੀ ਦਵੈਸ਼ ਕਰਦੇ। ਪ੍ਰਭੂ ਜੀ ਘਾ ਲਿਆ ਕਿਸੇ ਦਾ ਇੱਕ ਤਿਲ ਨਾ ਗਵਾਈ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਉਸੇ ਵੇਲੇ ਹੁਣ ਰੱਬ ਦਾ ਪੁੱਤ ਬਣ ਗਿਆ ਸੀ ਫਰੀਦ, ਜਗਤਾ ਸੀ ਬੁੱਢੜੀ ਦਾ ਪੁੱਤ। ਰੱਬ ਆਪਣੇ ਪੁੱਤ ਦੀ ਬੇਇੱਜ਼ਤੀ ਕਿਵੇਂ ਝੱਲੇ? ਆਕਾਸ਼ਬਾਣੀ ਵੀ ਹੋਈ ਫਰੀਦ ਦੇ ਉੱਪਰ, ਆਕਾਸ਼ੀ ਫੁੱਲਾਂ ਦੀ ਵਰਸ਼ਾ ਹੋਣੀ ਸ਼ੁਰੂ ਹੋ ਗਈ। ਕਹਿੰਦੇ ਆ ਮਾਈ ਆਕਾਸ਼ਬਾਣੀ ਕਿੱਥੇ ਭੁੱਲੀ ਫਿਰਦੀ ਹੈ, ਜਗਤ ਇਹਨੂੰ ਤਾਂ ਪਿੰਡੋਂ ਬਾਹਰ ਨਹੀਂ ਕੋਈ ਜਾਣਦਾ। ਫਰੀਦ ਜਿਹੜਾ ਇਹਦਾ ਚੌਹਾਂ ਕੁੰਟਾਂ ਵਿੱਚ ਹੀ ਜਸ ਰੂਪੀ ਘੰਟਾ ਖੜਕ ਰਿਹਾ। ਤੂੰ ਮਾਇਆ ਕਮਾਉਣ ਵਾਲੇ ਪੁੱਤ ਨੂੰ ਵੱਡਾ ਮੰਨਦੀ ਹੈ? ਫਰੀਦ ਤਾਂ ਤਿੰਨਾਂ ਲੋਕਾਂ 14 ਭਵਨਾਂ ਵਿੱਚ ਪੂਜਨੀਕ ਬਣ ਗਿਆ। ਜਿਵੇਂ ਕਬੀਰ ਹਰ ਕਹਿ ਨਾਮ ਕਬੀਰ ਅਜਾਗਰ, ਜਨਮ ਜਨਮ ਕੇ ਫੱਟ ਕਾਗਰ। ਇਹ ਮਹਾਤਮਾ ਦੀ ਸੰਗਤ ਨਾ ਹੁੰਦਾ। ਆਓ ਸਮਾਂ ਹੋ ਗਿਆ, ਅੱਗੇ ਤਾਂ ਵੱਧਾ ਹੀ ਲਾਉਂਦੇ ਰਹੇ ਹਾਂ। ਅੱਜ ਪ੍ਰਕਰਨ ਕੁਝ ਮਹਿੰਗਾ ਸੀ ਕਿ ਤੁਹਾਡੀ ਸੇਵਾ 'ਚ ਕੁਝ ਸਮਾਂ ਪਹਿਲਾਂ ਵੀ ਬੇਨਤੀਆਂ ਕੀਤੀਆਂ ਹਨ। ਸੋ ਗੱਜ ਵੱਜ ਕੇ ਧਾਰਨਾ ਲਾਈਏ ਤੇ ਸਾਰੀਆਂ ਸੰਗਤਾਂ ਦੀ ਰਸਨਾ ਸਫਲ ਹੋ ਜਾਏ ਤੇ ਹਿਰਦਾ ਪਵਿੱਤਰ ਹੋ ਜਾਏ, ਕਿਉਂਕਿ ਕੂੜਾ ਕਰਕਟ ਜਿਹੜਾ ਫਿਰ ਜ਼ੋਰਦਾਰ ਵਰਸ਼ਾ ਹੀ ਹੁੰਝਦੀ ਹੈ ਨਾ। ਗੱਜ ਕੇ ਬੋਲੋ, ਕਥਾ ਜਿਹੜੀ ਹੈ ਨਿੰਮੀ ਨਿੰਮੀ ਝੜੀ ਹੁੰਦੀ ਹੈ, ਕੀਰਤਨ ਜਿਹੜਾ ਹੁੰਦਾ ਇਹ ਜ਼ੋਰਦਾਰ ਹੁੰਦਾ। ਸੋ ਇਸ ਕਰਕੇ ਸਾਧ ਸੰਗਤ ਜੀ ਸਾਰੀਆਂ ਰਸਨਾ ਗੱਜ ਵੱਜ ਕੇ ਬੋਲਿਆ ਕਰੋ ਤਾਂ ਜੋ ਪਵਿੱਤਰਤਾ ਹੋ ਜਾਏ। ਮੈਂ ਕਰਦਾ ਤਾਂ ਹੀ ਹੈ, ਇੱਕ ਤਾਂ ਤੁਹਾਨੂੰ ਬੋਲਣ ਦਾ ਮੁਹਾਵਰਾ ਪੈ ਜਾਏ ਤੇ ਦੂਜਾ ਇਕਾਗਰਤਾ ਪੈਦਾ ਹੋ ਜਾਏ, ਤੀਜਾ ਝੱਟ ਉਭਲ ਜਾਣ। ਕਈ ਅਸੀਂ ਸੰਗਦੇ ਹੀ ਰਹਿਣਗੇ ਗੁਰਦੁਆਰੇ ਆ ਕੇ ਵੀ, ਗੱਜ ਕੇ ਬੋਲੋ ਸਤਿ। ਗੁਰਦੁਆਰੇ ਆ ਕੇ ਸੰਗ ਬੁਰਿਆਂ ਕਰਮਾਂ ਦੀ ਕਰਨੀ ਹੈ, ਚੰਗਿਆਂ ਦੀ ਨਹੀਂ। ਬਾਣੀ ਪੜ੍ਹਨੀ, ਨਾਮ ਜਪਣਾ, ਇਹਨਾਂ ਕੰਮਾਂ ਸੰਗਣਾ ਨੇ। ਕਈ ਕਹਿੰਦੇ ਜੀ ਸਾਡੀਆਂ ਧੀਆਂ ਭੈਣਾਂ ਗੁਰਦੁਆਰੇ ਜਾਣ, ਸਿਰਮਿਆਂ 'ਚ ਹਰਦੁਆਰ ਦੇ ਚਿੱਪੀਆਂ ਵਾਲੇ ਬੈਠੇ ਆ ਗਾਤੀਆਂ ਲਾਈ, ਗੱਜ ਕੇ ਬੋਲੋ ਸਤਨਾਮ। ਉੱਥੇ ਦਾ ਧੀਆਂ ਭੈਣਾਂ ਨੂੰ ਕੋਈ ਖਤਰਾ ਨਹੀਂ ਤੇ ਗੁਰਦੁਆਰਿਆਂ ਤੋਂ ਡਰਦੇ ਨੇ। ਗੁਰਦੁਆਰਾ ਗੁਰੂ ਦੇ ਦੁਆਰੇ ਤੋਂ ਲੋਕ ਡਰਦੇ। ਜੇ ਗੁਰਦੁਆਰੇ ਦੇ ਮੇਰੇ ਅੱਗੇ ਕਿਸੇ ਭਾਈ ਨੇ ਗਲਤੀ ਕਰ ਲਈ ਤੇ ਗੁਰਦੁਆਰਾ ਥੋੜ੍ਹਾ ਜਾਣ ਦੇਣਾ। ਗੁਰੂ ਗ੍ਰੰਥ ਦੀ ਗਲਤੀ ਤਾਂ ਕੋਈ ਨਹੀਂ, ਬੰਦਾ ਤਾਂ ਭੁੱਲਣ ਆ ਰਹੀ ਹੈ। ਤੁਸੀਂ ਇੰਨੀਆਂ ਕਰੀ ਜਾਂਦੇ ਜੇ ਕਿਸੇ ਗ੍ਰੰਥੀ ਤੋਂ ਜਾਂ ਮੇਰੇ ਅੱਗੇ ਤੋਂ ਹੋਵੇ ਤੇ ਕਿਹੜੀ ਗੱਲ ਹੈ? ਕਈਆਂ ਨੂੰ ਕਹੀਦਾ ਜੀ ਗ੍ਰੰਥੀ ਐਵੇਂ ਹੋ ਗਿਆ ਤਾਂ ਨਹੀਂ ਆਉਣਾ। ਤੁਸੀਂ ਮਹਾਰਾਜ ਵਾਸਤੇ ਜਾਣਾ, ਬੰਦਾ ਕੋਈ ਵੀ ਗਲਤੀ ਕਰ ਸਕਦਾ, ਕਿਸੇ ਤੋਂ ਵੀ ਭੁੱਲ ਹੋ ਸਕਦੀ, ਮਹਾਰਾਜ ਦਾ ਦਰਬਾਰ ਥੋੜ੍ਹਾ ਛੱਡ ਦੇਣਾ, ਥੋੜ੍ਹਾ ਵਿਚਾਰ। ਇਸ ਕਰਕੇ ਗੱਜ ਵੱਜ ਕੇ ਭਾਈ ਸਾਧ ਸੰਗਤ ਵਿੱਚ ਪਾਇਆ ਕਰੋ ਅਤੇ ਲਾਭ ਪ੍ਰਾਪਤ ਕਰਿਆ ਕਰੋ। ਇਹ ਸਨ ਕੁਝ ਆਤਮਾ ਮੰਡਲ ਦੀਆਂ ਵਿਚਾਰਾਂ, ਇਹ ਸੁਣਨ ਵਾਸਤੇ ਕੁਝ ਮਹਿੰਗੀਆਂ ਵੀ ਹਨ ਤੇ ਰਸਦਾਈ ਵੀ, ਪਰੰਤੂ ਪ੍ਰਾਪਤੀ ਕਮਾਈ ਨਾਲ ਰਸਾਈ ਹੋਣੀ ਆ। ਜਦੋਂ ਰਸ ਲੈਣਾ ਕਮਾਈ ਤੇ ਰਸਾਈ, ਇਹ ਮਿਹਨਤ ਕਰਨੀ ਪੈਣੀ ਹੈ, ਫਿਰ ਗੱਲ ਬਣਨੀ ਹੈ। ਜੇ ਤੁਸੀਂ ਕਹੋ ਨਾ ਕਿ ਕੋਈ ਸਿਰ ਤੇ ਹੱਥ ਰੱਖ ਕੇ ਬ੍ਰਹਮ ਗਿਆਨ ਕਰਦਾ, ਗੱਲ ਗਲਤ ਹੈ। ਕਮਾਈ ਕਰਨੀ ਪੈਣੀ ਟੁੱਟ ਕੇ, ਜਿਵੇਂ ਉਹ ਬੁੱਲੇ ਨੇ ਕਿਹਾ ਜੀ ਮੈਨੂੰ ਰੱਬ ਦੇ ਮਿਲ ਦੀ ਯੋਗਤੀ ਦੱਸੋ, ਉਹ ਕਹਿੰਦੇ ਆ ਖਜੂਰ ਤੇ ਚੜ੍ਹ ਜਾ। ਖਜੂਰ ਤੇ ਹਰੇਕ ਚੜ੍ਹ ਨਹੀਂ ਸਕਦਾ, ਹਲੋਰਾ ਜਿਹੜੇ ਵੱਜਾ ਉੱਤੋਂ ਡਿੱਗ ਪਿਆ। ਕਹਿੰਦਾ ਗੁਰੂ ਜੀ ਹੋਮ ਹੋਆ, ਉਹ ਕਹਿੰਦੇ ਹੋਮ ਹੋਆ ਤੇ ਖੁਦਾ ਹੋਊਗਾ। ਗੱਜ ਕੇ ਬੋਲੋ ਸਤਨਾ, ਕੁਆੜਾ ਤਾਂ ਹੋਂਦਾ ਹੀ ਹੈ, ਹੋਮ ਮਰ ਗਏ ਤੇ ਖੁਦਾ ਬਣ ਜਾਏਗਾ। ਹੋਮੇ ਨਾਵੇ ਨਾਲ ਵਿਰੋਧ ਹੈ, ਦੋਏ ਨੇ ਵਸਾ ਇੱਕ ਠਾਏ। ਹੋਮੇ ਦੀਰਘ ਰੋਗ ਹੈ, ਦਾਰੂ ਪੀ ਸਮਾਏ, ਦਾਰੂ ਨਾਮ ਹੈ। ਜੇ ਤਾਂ ਲੈ ਆਈਏ ਮਮਾ ਮੋਹਰੇ, ਫਿਰ ਤਾਂ ਬਣ ਜਾਂਦਾ ਮਨ। ਨੰਨਾ ਪਿੱਛੇ ਲੈ ਲਈਏ ਮਮਾ ਮੋਹਰੇ ਮਨ ਬਣ ਜਾਂਦਾ, ਜੇ ਨੰਨਾ ਪਿੱਛੋਂ ਚੁੱਕ ਕੇ ਮੋਹਰੇ ਲੈ ਲਈਏ ਤੇ ਨਾਮ ਬਣ ਜਾਂਦਾ। ਮੰਮੇ ਨੂੰ ਪਿੱਛੇ ਲੈ ਲਓ, ਤੁਸੀਂ ਮਨ ਮਗਰ ਨਾ ਲੱਗੋ, ਮੰਮੇ ਨੂੰ ਪਿੱਛੇ ਕਰ ਦਿਓ ਤੇ ਨੰਨੇ ਨੂੰ ਮੋਹਰੇ ਲੈਓ, ਨਾਮ ਬਣ ਜਾਓ। ਨਾਮ ਨੂੰ ਵੀ ਦੋਏ ਅੱਖਰ ਲੱਗਦੇ ਹੈ ਤੇ ਮੰਮੇ ਨੂੰ ਵੀ। ਜਿਹੜਾ ਨਾਮ ਹੈ, ਨਾਮ ਧਾਤੂ ਤੋਂ ਪੈਦਾ ਹੋਇਆ, ਅਣਾਣਾ ਮੰਮਾ ਨਾਮ, ਅਣਾਮ ਅਣਾਮ ਧਾਤੂ ਮੇਰੇ ਹੁੰਦਾ ਪ੍ਰਸਿੱਧ। ਪ੍ਰਸਿੱਧ ਕੌਣ ਹੈ? ਵਰਲਡ ਮਸ਼ਹੂਰ, ਵਿਸ਼ੇਸ਼, ਗਿਆਨ ਦਾ ਪ੍ਰਤੀਕ। ਔਰ ਵਾਹਿਗੁਰੂ ਵਿੱਚ ਅਭੇਦ ਕਰਤਾ, ਇਹ ਵਿਆਕਰਨ ਦੇ ਕੁਝ ਧਾਤੂ ਹੁੰਦੇ, ਜਿਸ ਜਿਵੇਂ ਬੀਜ ਤੋਂ ਬ੍ਰਹਿਸ਼ ਹੁੰਦਾ, ਧਾਤੂਆਂ ਤੋਂ ਸਾਰੀ ਬਾਣੀ ਪੈਦਾ ਹੁੰਦੀ। ਸੋ ਇਸ ਕਰਕੇ ਪਿਆਰਿਓ, ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਵੀ ਕਰੋ ਅਤੇ ਨਾਲ ਨਾਲ ਅਭਿਆਸ ਕਰੋ। ਅਭਿਆਸ ਲਈ ਇਹ ਨਹੀਂ, 3 ਘੰਟੇ 39 ਮਿੰਟ ਦੀ ਇੱਕ ਸਮਾਧੀ ਹੁੰਦੀ ਹੈ ਚੌਂਕੜੀ। ਹੁਣ ਤਾਂ ਨੌਜਵਾਨ ਮੁੰਡੇ ਕੁੜੀਆਂ ਨੂੰ ਚੌਂਕੜੀ ਭੁੱਲ ਗਏ, ਆ ਲਿਬਾਸ ਹੀ ਬੁੰਗੜੀਆਂ ਸੁੰਗੜੀਆਂ ਜਾਂ ਐਸਾ ਪਾਉਂਦੇ, ਇਹ ਬਹਿਣ ਹੀ ਨਹੀਂ ਦਿੰਦੀਆਂ ਸੰਗ। ਗੱਜ ਕੇ ਬੋਲੋ ਉੱਧਰ ਨੂੰ ਕਰਦੇ ਤਾਂ ਉੱਧਰੋਂ ਸਕੰਜਾ ਜਿਹਾ ਲੱਗ ਜਾਂਦਾ, ਉੱਧਰ ਕਰਦੇ ਉੱਧਰ ਨੂੰ, ਇਹੋ ਜਿਹਾ ਕੱਪੜੇ ਪਾਉਂਦੇ। ਗੁਰਮਤ ਵਾਲਾ ਲਿਬਾਸ ਧਾਰੋਂਗੇ ਆਪੇ ਬਹਿਣ 'ਚ ਕੋਈ ਕਠਿਨਾਈ ਨਹੀਂ। ਮਹਾਰਾਜ ਨੇ ਲਿਬਾਸ ਸੋਚ ਕੇ ਦਿੱਤਾ। ਕਈ ਕਹਿੰਦੇ ਜੀ ਰੇਬ ਕਛਹਿਰਾ ਬ੍ਰੇਕਾਂ ਵਾਲਾ, ਜੇ ਕਾਰ ਨੂੰ ਬ੍ਰੇਕ ਨਾ ਹੋਵੇ, ਗੱਡੀ ਨੂੰ ਬ੍ਰੇਕ ਨਾ ਹੋਵੇ, ਜਹਾਜ਼ ਨੂੰ ਐਕਸੀਡੈਂਟ ਹੋ ਜਾਂਦੇ ਆ, ਤੇ ਬੰਦੇ ਨੂੰ ਬ੍ਰੇਕ ਨਾ ਹੁੰਦੇ ਐਕਸੀਡੈਂਟ ਨਾ ਕਰੂ। ਸੋਚ ਕੇ ਬ੍ਰੇਕਾਂ ਵਾਲਾ ਦਿੱਤਾ ਮਹਾਰਾਜ ਨੇ, ਜੀਂਦਿਆਂ ਦੀ ਵੀ ਪਾਤਿਆ ਤੇ ਮਰਿਆਂ ਦੀ। ਉਹ ਕੋਈ ਮੁਸਲਮਾਨ ਜਾ ਰਿਹਾ ਠਾਣ, ਬੀਬੀ ਰੁੜੀ ਜਾਏ ਤੇੜ ਸੀ ਕਛਹਿਰਾ, ਲੋਤ ਕਢਾਈ, ਕਹਿੰਦਾ ਧੰਨ ਗੁਰੂ ਗੋਬਿੰਦ ਸਿੰਘ, ਜੇ ਸਾੜੀ ਜਾਂ ਮੁਸਲੀਆਂ ਦਾ ਬੁਰਕਾ ਹੁੰਦਾ ਅਲਫਨੰਗੀ ਹੁੰਦੀ, ਇੱਜ਼ਤ ਰੋਜ਼ਦੀ ਮਰੀਓ ਦੀ, ਤੇਰੇ ਕਛਹਿਰੇ ਨੇ ਮਰੀਓ ਦੀ ਵੀ ਇੱਜ਼ਤ ਢੱਕੀ, ਜਿਵੇਂ ਦਾ ਪਾਤਾ ਹੈ ਮਰੀ ਦੀ ਵੀ ਪਾਤੇ। ਆ ਮੇਰੇ ਵੀਰ ਵੀ ਐਵੇਂ ਬਾਂਦਰ ਕਛਾਈਆਂ ਪਾਉਂਦੇ ਨਿਕਰਾਂ ਦੀਆਂ, ਕਦੇ ਉੱਧਰ ਨੂੰ ਪਹੁੰਚਾ ਕੇ ਉੱਧਰ ਨੂੰ ਪਜਾਮਾ ਨਾ ਹੋਵੇ ਤੇ ਨੰਗੇਜ ਹੀ ਨਿਕਾ ਜਾਊ, ਤੇ ਰੇਬ ਕਛਹਿਰਾ ਐਸਾ ਜਿਹੜਾ ਪੱਤ ਕਰ। ਸੋਚ ਕੇ ਮਹਾਰਾਜ ਨੇ ਬਖਸ਼ਿਆ। ਸੋ ਜਿਉਂਦਿਆਂ ਦੀ ਵੀ ਪੱਤ ਤੇ ਮਰਿਆਂ ਦੀ ਵੀ ਪੱਤ। ਮੁਸਲਮਾਨ ਠਾਣੇਦਾਰ ਇੰਨਾ ਪ੍ਰਭਾਵਿਤ ਹੋਇਆ ਅਕਾਲ ਤਖ਼ਤ ਆ ਕੇ ਪਰਿਵਾਰ ਸਮੇਤ ਅੰਮ੍ਰਿਤ ਛਕ ਲਿਆ। ਗੱਜ ਕੇ ਬੋਲੋ ਸਾਧਨਾ, ਆਓ ਹੁਣ ਗੱਜ ਵੱਜ ਕੇ ਬੋਲੀਏ। ਇੱਕ ਪਾਸੇ ਦਾਸ, ਦੂਏ ਪਾਸੇ ਸਾਰੇ ਮੇਰੇ ਵੀਰ ਬਜ਼ੁਰਗ, ਤੀਏ ਪਾਸੇ ਸਾਰੀਆਂ ਭੈਣਾਂ ਤੇ ਮਾਤਾਵਾਂ। ਸੋ ਜੇ ਮੇਰੇ ਤੋਂ ਕੋਈ ਬਚਨ ਕੌੜਾ ਕਿਹਾ ਜਾਏ, ਇਹ ਨਾ ਕਿਹੋ ਕਿ ਸਾਨੂੰ ਲਾ ਕੇ ਕਹਿੰਦੇ। ਉਂਝ ਇਹ ਹੁੰਦਾ ਜਿੱਥੇ ਜ਼ਖਮ ਹੋਵੇ ਨਾ, ਉੱਥੇ ਕੋਈ ਨਾ ਕੋਈ ਚੀਜ਼ ਲੱਗ ਜਾਂਦੀ। ਜੇ ਸਰੀਰ 'ਤੇ ਕੋਈ ਫੋੜਾ ਜ਼ਖਮ ਨਾ ਹੋਵੇ ਫਿਰ ਨਹੀਂ ਲੱਗਦੀ। ਜਿੱਥੇ ਮਨ ਦੀ ਕਮਜ਼ੋਰੀ ਹੁੰਦੀ ਉਹ ਚੁੱਭਦਾ, ਸ਼ਾਇਦ ਮੈਨੂੰ ਕਿਹਾ ਪਰ ਮੈਂ ਲਾ ਕੇ ਨਹੀਂ ਕਹਿੰਦਾ। ਸਮੁੱਚੇ ਰੂਪ 'ਚ ਮਹਾਂਪੁਰਖਾਂ ਦਾ ਬੋਲਣਾ ਹੋਵੇ ਕਿਤੇ, ਪਰ ਥਾਇ ਗੁਰਬਾਣੀ ਸਾਰਿਆਂ ਨੂੰ ਸਾਂਝਾ ਉਪਦੇਸ਼ ਦਿੰਦੀ। ਸੋ ਸਤਿਗੁਰੂ ਜੀ ਦੀ ਕਿੰਨੀ ਅਪਰ ਅਪਾਰ ਬਖਸ਼ਿਸ਼। ਅੰਮ੍ਰਿਤਸਰ ਸਾਹਿਬ ਵਰਗਾ ਗੁਰਦੁਆਰਾ, ਅਕਾਲ ਤਖ਼ਤ ਵਰਗਾ ਤਖ਼ਤ, ਗੁਰੂ ਗ੍ਰੰਥ ਸਾਹਿਬ ਵਰਗਾ ਗੁਰੂ ਬਾਣੀ, ਔਰ 55 ਕਿਤਾਰਾਂ ਦੀ ਰਹਿਤ, 5 ਬਾਣੀਆਂ, ਕੈਸੇ ਸੁੰਦਰ ਚੀਜ਼ਾਂ ਤੁਹਾਨੂੰ ਬਖਸ਼ੀਆਂ। ਫਿਰ ਕਿਉਂ ਭਟਕੀ ਜਾਂਦੇ ਆ ਇੱਧਰ ਉੱਧਰ? ਗੁਰੂ ਦੇ ਲੜ ਲੱਗੋ, ਤਗੜੇ ਹੋ ਕੇ ਅੰਮ੍ਰਿਤ ਛਕੋ, ਬਾਣੀ ਪੜ੍ਹੋ, ਨਾਮ ਜਪੋ। ਸੋ ਇਹ ਹੈ ਅਕਾਲ ਪੁਰਖ ਦਾ ਦਰਬਾਰ, ਕਿਸੇ ਮਨੁੱਖ ਦਾ ਦਰਬਾਰ ਨਹੀਂ। ਇਸ ਦਰਬਾਰ ਵਿੱਚ ਆਇਆ ਹੋਇਆ ਮਨੁੱਖ ਜਿਵੇਂ ਖੂਹ 'ਚ ਇੱਟ ਡਿੱਗ ਪਏ ਤੇ ਸੁੱਕੀ ਨਹੀਂ ਨਾ ਰਹਿੰਦੀ, ਜਿਹੜਾ ਦਰਬਾਰ 'ਚ ਆ ਗਿਆ ਖਾਲੀ ਨਹੀਂ ਰਹੇਗਾ। ਹਰ ਕੀ ਹੋ ਬਲੋਗਨ ਹਾਰੀ, ਕਿਉਂ ਮੇਟਾ ਗੋ ਛਾਛ ਤੁਹਾਰੀ। ਰੱਬ ਦੇ ਨਾਂ ਨੂੰ ਰਿੜਕਣ ਵਾਲਾ ਬਾਣ, ਜੇ ਗਿਆਨ ਰੂਪੀ ਮੱਖਣ ਨਾ ਮਿਲਿਆ ਤੇ ਦੁਨੀਆਂ ਦੇ ਪਦਾਰਥਾਂ ਰੂਪੀ ਲੱਸੀ ਤਾਂ ਮਿਲੇ ਜਾਊ, ਗਰੀਬ ਤਾਂ ਨਹੀਂ ਰਹੇਗਾ, ਦੁਨੀਆਂ ਦਾ ਸੁੱਖ ਤਾਂ ਭੋਗੇਗਾ ਜੀ। ਇੱਥੇ ਤੱਕ ਮਹਾਰਾਜ ਦੀ ਕਿਰਪਾ, ਸੰਤੋਂ ਮੱਖਣ ਖਾਇਆ ਛਾਛ ਪਿਆ ਸੰਸਾਰ, ਸੰਤਾਂ ਨੇ ਗਿਆਨ ਰੂਪੀ ਮੱਖਣ ਖਾਧਾ, ਆ ਸੰਸਾਰੀ ਲੋਕਾਂ ਦੇ ਹੱਥ ਵਿਸ਼ਾਂ ਵਿਕਾਰਾਂ ਰੂਪੀ ਲੱਸੀ ਆਉਂਦੀ ਹੈ ਛਿੱਦੀ ਵਾਲੀ। ਗੱਜ ਕੇ ਬੋਲੋ ਸਤਨਾਮ। ਇਹਨਾਂ ਦੀ ਹਾਲਤ ਇਹ ਆ, ਉੱਡਦੀ ਉੱਡਦੀ ਦਹਿ ਦਸਾ ਜਲ ਪਰਬਤ ਬਨ ਰਾਏ, ਜਿੱਥੇ ਜਿਠਾ ਮਿਰਤ ਕੋ ਇਲ ਬੈਠੀ ਆਏ, ਜਿਵੇਂ ਇਹਦਾ ਆਕਾਸ਼ ਉੜੀ ਜਾਂਦੀ ਹੈ, ਜਿੱਥੇ ਮੁਰਦਾਰ ਹੱਡਾ ਰੇੜੀ ਜਿਪਿਆ ਉੱਥੇ ਜਾ ਕੇ ਬਹਿ ਜਾਂਦੇ। ਆ ਜਿਹੜੇ ਮਾਸ ਮੁੱਠ ਹੱਡੀਆਂ ਉੱਡੀਆਂ ਚਰੌਂਡਣੀਆਂ, ਇਹ ਮੁਰਦਾਰ ਖਾਣੇ ਆ। ਇਲ ਵਾਲੀ ਵਰਤੀ ਨਾ ਧਾਰੋ, ਗਿਲ ਵਾਲੀ ਵਰਤੀ ਨਾ ਧਾਰੋ, ਕੂਕਰ ਵਰਤੀ ਨਾ ਧਾਰੋ, ਇਨਸਾਨੀ ਵਰਤੀ ਧਾਰੋ। ਇਨਸਾਨਾਂ ਦੀ ਖੁਰਾਕ ਅੰਨ, ਸ਼ੇਰ ਦੀ ਖੁਰਾਕ ਮਾਸ ਨੂੰ, ਉਹਦੇ ਵਾਸਤੇ ਮਾਸ ਹੀ ਅੰਨ। ਬੰਦੇ ਦੇ ਦੰਦਾਂ ਸ਼ੇਰ ਦੇ ਸੂਏ ਹੁੰਦੇ ਆ, ਜਾਲਾਂ ਦੇ ਦੰਦ ਨਹੀਂ ਹੁੰਦੇ। ਫਰਕ ਰੱਖਿਆ ਕਿਉਂਕਿ ਮਾਸਾਹਾਰੀ ਜਾਨਵਰ ਜਿਹੜੇ ਉਹਨਾਂ ਦੇ ਸੂਏ ਹੋਣ, ਫਿਰ ਉਹ ਲੂਣ ਆਲਦੀਆਂ ਦੇ ਘਿਓ ਦੇ ਗੰਢਿਆਂ ਦਾ ਤੁੜਕਾ ਨਹੀਂ ਭਾਲਦੇ, ਉਵੇਂ ਖਾ ਲੈਂਦੇ। ਤੇ ਜੇ ਗੰਢੇ ਬਿਨਾਂ ਤੇ ਘਿਓ ਹਲਦੀ ਬਸਾਰ, ਵੈਸ਼ਨੂ ਚੀਜ਼ਾਂ ਬਿਨਾਂ ਮੀਟ ਬਣਦਾ ਨਹੀਂ, ਤੇ ਫਿਰ ਸਾਹ ਵੈਸ਼ਨੂ ਚੀਜ਼ ਮਾਂਜ ਦਾਲ ਛੋਲੇ ਜਿਹੋ ਜਿਹੀ ਮਰਜ਼ੀ ਬਣਾ ਲਓ, ਗੱਜ ਕੇ ਬੋਲੋ ਸਤਨਾਮ। ਸੋ ਇਸ ਕਰਕੇ ਜਿਹੜੀਆਂ ਚੀਜ਼ਾਂ ਨਾ, ਇਹ ਤਿਆਗਣ ਜੋ, ਮਾਫ਼ ਕਰਨਾ ਤੁਹਾਡੇ ਵੀ ਸੱਚੀ ਸੰਗਤ ਚ ਆ ਜਾਓਗੇ ਤੇ ਨੇਕ ਬਣ ਜਾਓਗੇ। ਇਸ ਕਰਕੇ ਸੰਗਤ ਕਰਨ ਦਾ ਇਹੀ ਮਹੱਤਵ ਹੈ। ਮੇਰੇ ਮਾਧਵ ਜੀ ਸਤ ਸੰਗਤ ਮਿਲਿਆ ਸੋ ਕਰੇ
ਫਾੜ ਦੀਆ, ਸੰਤਾਂ ਨੇ ਲਿਖਾ ਮੇਰਾ ਫਾੜ ਦੀਆ, ਫਾੜ ਦੀਆ, ਸੰਤਾਂ ਨੇ ਲਿਖਾ ਮੇਰਾ ਫਾੜ ਦੀਆ,
ਮੇਰਾ ਪਾੜ ਦੀਆ, ਪਾੜ ਦੀਆ।
میرا پھاڑ دیا پھاڑ دیا سنتاں نے لکھا میرا پھاڑ دیا
ਕੁਕਰੀ ਵਾਲੇ ਮਹਾਂਪੁਰਖ ਪੰਡਿਤ ਕਰਤਾਰ ਸਿੰਘ ਉਹਨਾਂ ਦੇ ਵਿਦਿਆਰਥੀ ਸਨ। بجکے بولو ستنام. بہت ودوان عربی فارسی دے عالم فاضل. جدوں بجن بولنا کاب رچنا بیا کر کاوتاج بارکت نہیں کاوتاج بولنا رمجا مج مہاتما رمج دیں راج نہیں دیں راج برلیا نو سمجھ آتا جی سنگی ہرک نہیں مہاتما کی گل سمجھ سکتا. سو پلیگ پی گئی سنگت والا کے کٹھے ہو کے آ گئی. بابا جی پلیگ نہیں ہٹتی. بابے کہنے لگے فلانا جڑا مذہبی ہے نا بلا تو دے گھر والی بکھو نو بلاؤ لے آندا. کہنے لگے تیرا نام کی؟ میرا جی نام بلا. بیبی دا نام بکھو. کہنے لگے جا تھی سارے نرکا جو پڑھ. پھر اتنے بچن کرتے بلیا بکھو نو سمجھا بکھو پی گئی پیڑے را تیرا کم دے گوا. ہوں رمج ماری ہے نا بلا اتے کیا کال نو تے بکھو کیا موت نو. میں کال دے اتے اپنے گھر والی موت نو سمجھا لا پلیگنا لوگوں نو ماری جانا. ہوں سارا دی شرن آ گئی ہے سنگت. بلیا بکھو نو سمجھا بکھو پی گئی پیڑے را ہن حقا ہی لوگوں نو ماری جا رہے ہیں تیرا کم دے گوا. جلے اسی اکھاں کہندے وکھائیاں تے پھر تیرا سارا کام بگڑ جو. موت دے کال دی مہاتما تو کندھ دے برہم گیانیا جڑے اکال دے پجاری اینی شکتی ونا مہاتما چ آ جاندا. ایک واری برشا نہ بند ہو گیا ادوں کچے مال وچ گھر ہوندے سی نا وہ ڈگی جان پنڈاں دے پنڈے لے آندے نے. کہندے مارا مینہ نہیں ہٹدا. کہندے مارو اندر دے پنج چھتر. ہوں دسو اندر واسطے ایڈے دیوتے نے کوئی منوش گل کہہ سکتا. اہی تو مہاپرکھاں کا بچن سنانے اگے دوچھی ہاں پر دیکھو مہاپرکھاں کی کیڈی کم تھا. پانچ چھتر چھپڑ دے کنارے مرائے تو بھی ہٹ گیا. گج کے بولو اینی شکتی انہوں کی رسنا بچ پائی آ جاتی ہے جڑے کرم کھنڈ سے سچ کھنڈ دے واسی. سو سچ کھنڈ تاری مرضی بنا لو چاہے گیان کھنڈ جی گیان دیا گلان کرانگے گیان کھنڈ بن جو. دھرم بارے وچار کرانگے دھرم کھنڈ بن جو. جے پائی لجا والا جیون دھاروں گے من دے ٹکا والا تے شرم جدوں برتیاں روک کے اکاگرتا ہے کہ شرم کھنڈ بن جائے گا. جدوں پھر وکارا لو لجا دھارنی شبھ گنا نہ پیار کرنا اتے برتی دا روک جانا یہ شرم کھنڈ. پھر کرم کھنڈ ہے جتھے نشکام کرم کر کے سو واہگرو کچھ دے بھی تا بھی کچھ نہیں منگ. کرم کھنڈ نشکام آدمی بچ طاقت آ جی جو بچن بولتا پورا ہو. یہ تو بعد پھر سچ کھنڈ ہے. سچ کھنڈ بس ہے نرنکار جتھے نرنکار بس. یہ کھنڈا کا وچار ہے. سو داس انہیں بےنتیاں کرتے ہوئے آپ مائی بھائی سموہ سنگتان دے اور گرو کے وزیر گرنتھی سنگھ راگی سنگان دے اتے پربندکان دے دھنوادی ہیں اور خیمہ دے جاجک ہیں. سو آپ سارے نے سچجا ادم کر کے ساتھ سنگت کا جوڑ مل بنایا ہے. سو وقت تو وقت لابھ پراپت کرو. سو لنگر والے داس نے بےنتی ایک دن کیتی سی کہ پنگت بہ کے مول منتر پانچ واری پڑھنا پھر گرمنتر پڑھنا پھر کام کرو لمبو ہنکار آلا شبد پڑھنا سلوک سکھمنی کا پھر نانک پتریاں پکائیاں انک پرکار بھوجن بہ کیے پھر بولے سو نہال جکارا چھڈ کے پیار نہ بھوجن چھکنا تے چھکاونا. سو پھر چولا پڑھ کے ساری سنگتاں نے اٹھنا آپ اپنے برتن آپ صاف کرنے تے جھوٹ وچ لنگر دی چھڈنی نہیں. انہاں پدارتھ لینا جنہ چھکنا. جھوٹ چھڈنی ایک پاپ ہے. لج کے بولو کئی اوے جھوٹ چھڈ کے دوڑ جاندے وہ لنگر دی بڑی بھاری بے ادبی ہے. انہوں سٹنا کیونکہ بھوگ لگیا ہوں گا یہ بے ادبی ہوں. اس کر کے بھائی اس ودھی نہ تسی کالے پروگرام شروع کیتا دکھ کا پیدا نہیں کرنے پیار دے نال ساری سنگتاں نے. یہ نہیں من چ لیا کہ اگے ایوں چکتے سن ایوں. اصلی مرزادہ تو یہی سی پر وہ پرانے بزرگ جی میں چلا گیا تو اڈا قصور نہیں نمیا دا. پہلے آئے ہوئے بڑھے یہ کام چلا گیا. اگے گردوارے چ بھی پہلے کئی دیساں وچ میز کرسیاں دربار چ لگدیاں سن. ننگے سری نے جوڑے پا کے جاندے سن. کنیڈے چ ہالے بھی ایک گردوارا جتھے ننگے سری جاندے. گج کے بولو وہ روٹیاں کا گردوارا بجتا. جدو آ نوجوانوں کا زور پیا باقی انہیں قبضہ کر لیا. پہلے سارے ایم سی لنگر کا ہالے تھوڑا سدھار نہیں ہوا. جتیاں پا کے ننگے سری چکتے ਜੇ ਮੇਜ਼ ਕੁਰਸੀਆਂ ਵੀ ਕਮ ਸੇ ਕਮ ਪਹਿਲਾਂ ਨੰਗਾ ਸਿਰ ਤੇ ਜੋੜਾ ਕੰਨਾ ਨਾ ਪਾਓ ਲੰਗਰ ਛਕਣ ਦੇ, ਚਲੋ ਦੂਜੀ ਗੱਲ ਫੇਰ ਸੀ, ਇੰਨਾ ਕੀ ਹੋਵੇ ਲੰਗਰ ਦਾ ਅਦਬ ਤਾਂ ਹੋਣਾ ਚਾਹੀਦਾ। ਸੋ ਫਿਰ ਸਾਧ ਸੰਗ ਜੀ ਉਹਨਾਂ ਰੋਡਿਆਂ ਨੂੰ ਹੁਣ ਆਪਣਾ ਗੁਰਦੁਆਰਾ ਜੁਦਾ ਬਣਾ ਲਿਆ, ਕਹਿੰਦੇ ਸਾਨੂੰ ਰੋਕਣ ਵਾਲਾ ਕੌਣ। ਮੈਂ ਕਿਹਾ ਜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਤਾਂ ਅਦਬ ਨਹੀਂ ਕਰਨਾ, ਫਿਰ ਈਸਾਈ ਜਾਂ ਮੁਸਲਮਾਨ ਹੀ ਬਣ ਜਾਓ, ਫਿਰ ਪ੍ਰਕਾਸ਼ ਵੀ ਕਾਹਲੇ ਕਰ। ਫਿਰ ਉੱਥੇ ਗੁਰਦੁਆਰੇ ਚ ਅਲਮਾਰੀ ਚ ਸੁੱਖ ਆਸਣ ਕਰ ਦਿੰਦੇ ਆ, ਵਿਆਹ ਵਾਲੇ ਦਿਨ ਉੱਥੇ ਵਿਆਹ ਤੇ ਉੱਥੇ ਸ਼ਰਾਬ ਦੀ ਪਾਰਟੀ ਚੱਲਦੀ, ਇੱਥੇ ਤੱਕ ਘੋਰ ਅਤਿਆਚਾਰ ਹੋ। ਸਿੰਘਾਪੁਰ ਮੈਨੂੰ ਦੱਸਿਆ ਕਿ ਇੱਕ ਗੁਰਦੁਆਰੇ ਦੇ ਉੱਪਰ ਸਕੂਲ ਆ ਤੇ ਥੱਲੇ ਗੁਰਦੁਆਰਾ, ਉੱਤੇ ਮਾਸਟਰ ਦੇ ਵਿਦਿਆਰਥੀ ਜੁੱਤੀਆਂ ਲਈ ਫਿਰਦੇ, ਮੋਹਰੇ ਮੱਛੀ ਦੇ ਸ਼ਰਾਬਾਂ ਦੀਆਂ ਦੁਕਾਨ। ਆ ਕੀਨੀਆਂ ਚ ਖਾਣੀ, ਕਿੱਥੇ ਇੱਕ ਗੁਰਦੁਆਰਾ ਦੱਸਿਆ ਅਫਰੀਕਾ ਕਿ ਲੰਗਰ ਚ ਸ਼ਰਾਬ ਤੇ ਮੀਟ ਵੱਟ ਗੱਜ ਕੇ ਬੋਲੋ ਸਰ, ਕਿਉਂਕਿ ਜਦੋਂ ਰਾਕਸ਼ ਵਿਅਕਤੀ ਦੇ ਇਨਸਾਨ ਆ ਜਾਣ ਉਹ ਮਰਿਆਦਾ ਦੀਆਂ ਧਜੀਆਂ ਅੜਾਉਂਦੇ, ਆਪ ਸਾਰੇ ਗੁਰਸਿੱਖ ਹੋ। ਦਾਸ ਜੀ ਦਾ ਗਲ ਚ ਪੱਲਾ ਪਾ ਕੇ ਦੋਵੇਂ ਹੱਥ ਜੋੜ ਕੇ ਬੇਨਤੀ, ਆਪਣੇ ਕੋਲੋਂ ਕੋਈ ਨਹੀਂ ਜੋ ਗੁਰੂ ਕੀ ਰਹਿਤ ਮਰਿਆਦਾ, ਜੇ ਆਪਾਂ ਗੁਰੂ ਕੀ ਮਰਿਆਦਾ ਤੇ ਪਹਿਰਾ ਦੇਵਾਂਗੇ, ਜਿੱਥੇ ਸਤਿਗੁਰੂ ਜੀ ਨੇ ਸਾਡੇ ਤੇ ਇੰਨੀ ਕਿਰਪਾ ਕੀਤੀ ਹੋਰ ਬਖਸ਼ਾਂ ਕਰਾਂਗੇ। ਇਹ ਜ਼ਰੂਰ ਹੈ ਕਿ ਕਿਸੇ ਵੀ ਇਨਸਾਨ 'ਚ ਕੋਈ ਤਰੁੱਟੀ ਹੋ ਸਕਦੀ ਹੈ, ਪਰ ਗੁਰੂ ਕੀ ਮਰਿਆਦਾ ਤੇ ਆਪਣੀ ਤਰੁੱਟੀ ਲੁਕਾਉਣ ਵਾਸਤੇ ਚੋਟ ਨਹੀਂ ਮਾਰਨੀ ਚਾਹੀਦੀ। ਗੁਰੂ ਘਰ ਦੀ ਮਰਿਆਦਾ ਵਿੱਚ ਜ਼ਰੂਰ ਸਾਰੇ ਰਲ ਮਿਲ ਕੇ ਸਹਿਯੋਗ ਦਿਆ ਕਰੋ, ਸਤਿਗੁਰੂ ਜੀ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।